And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ। ਕੈਸਾ ਰਿਹਾ ਵੀਕਐਂਡ?
ਵੀਕਐਂਡ ਬਹੁਤ ਵਧੀਆ ਰਿਹਾ ਜੀ, ਤੁਸੀਂ ਸੁਣਾਓ?
ਬਹੁਤ ਵਧੀਆ ਵੀਕਐਂਡ ਸੀ। ਰੱਜ ਕੇ ਖਾਧਾ ਪੀਤਾ, ਟੂ ਮੱਚ ਖਾਧਾ ਪੀਤਾ।
ਅੱਛਾ ਜੀ, ਫਿਰ ਡਾਈਜੈਸਟ ਕਰ ਲਿਆ ਠੀਕ ਆ, ਦੈਟਸ ਦ ਬੈਸਟ ਵੇ, ਰਾਈਟ?
ਹਾਂ, ਵੀਕਐਂਡ ਵੀਕਐਂਡ ਇਸ ਹਿਸਾਬ ਨਾਲ ਦੇਖੋ ਵਧੀਆ ਰਿਹਾ। ਇਟ ਵਾਜ਼ ਟਾਈਮ ਵੈਲ ਸਪੈਂਟ ਵਿਦ ਸਮ ਵੈਰੀ ਲਵਿੰਗ ਪੀਪਲ।
ਲਾਈਕਵਾਈਜ਼,
ਉਹ ਸੋ ਵਧੀਆ ਹੀ ਹੁੰਦਾ ਫਿਰ। ਬਾਕੀ ਵਾਸੂ ਜੀ, ਖ਼ਬਰਾਂ ਵਾਲਾ ਹਿਸਾਬ ਕਿਤਾਬ, ਟਰੰਪ ਨੇ ਦੇਖੋ ਪੰਗਾ ਲਿਆ ਕੋਲੰਬੀਆ ਨਾਲ। ਹੁੰਦਾ ਨਾ ਵੱਡਾ ਭਲਵਾਨ ਛੋਟੇ ਭਲਵਾਨ ਨੂੰ ਢਾ ਕੇ ਫਿਰ ਮਸਲ ਫਲੈਕਸ ਕਰੇ ਵੀ, ਦੇਖਿਆ ਉਹ ਅੱਗੇ ਚੱਲ ਕੇ ਗੱਲ ਕਰਦੇ ਹਾਂ ਉਹਦੇ ਬਾਰੇ, ਕਿਉਂਕਿ ਕੱਲ੍ਹ ਖਾਸੇ ਪਹਿਲਾਂ ਉਹ ਕਹਿੰਦੇ ਟੈਰਿਫ ਲਾ ਦੇਣੇ, ਕਹਿੰਦੇ ਲਾ ਦਿਓ ਫਿਰ ਅਸੀਂ ਵੀ ਲਾਉਣ ਲੱਗੇ ਹਾਂ। ਸੋ ਉਹ ਹਿਸਾਬ ਕਿਤਾਬ ਚੱਲਿਆ ਰਿਹਾ। ਆਪਾਂ ਦੇਖੋ ਪਿਛਲੇ ਹਫ਼ਤੇ ਗੱਲ ਕਰਦੇ ਸੀ ਟਰੰਪ ਦੀ, ਕੀ 208 ਹਫ਼ਤੇ ਦੀ ਪ੍ਰੈਜ਼ੀਡੈਂਸੀ ਹੈ ਇਹ, 4 ਸਾਲਾਂ ਦੀ। ਦੂਜਾ ਹਫ਼ਤਾ ਹੀ ਆ ਅਜੇ, ਆ ਪਹਿਲਾ ਵੀਕਐਂਡ ਸੀ ਬਤੌਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ। ਦੋ ਤਿੰਨ ਖਿਲਾਰੇ ਪਾਏ ਟਰੰਪ ਨੇ ਵੀਕਐਂਡ 'ਤੇ। ਸੋ ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ, ਪਰ ਪਹਿਲਾਂ ਕੁਇਕਲੀ ਜਿਹੜੀ ਲਿਬਰਲ ਲੀਡਰਸ਼ਿਪ ਰੇਸ ਚੱਲਦੀ ਪਈ ਆ ਉਹਦੇ ਬਾਰੇ ਗੱਲ ਕਰ ਲਈਏ। ਚੰਦਰਾ ਆਰਿਆ ਦੀ ਜਿਹੜੀ ਕੈਂਡੀਡੇਸੀ ਆ ਉਸ ਨੂੰ ਲਿਬਰਲ ਪਾਰਟੀ ਵੱਲੋਂ ਰੱਦ ਕਰ ਦਿੱਤਾ ਗਿਆ, ਉਹਨਾਂ ਨੇ ਨਾਮਨਜ਼ੂਰ ਕਰ ਦਿੱਤੀ ਹੈ ਚੰਦਰਾ ਆਰਿਆ ਦੀ ਕੈਂਡੀਡੇਸੀ। ਜਦੋਂ ਪੁੱਛਿਆ ਗਿਆ ਵੀ ਰੀਜ਼ਨ ਕੀ ਹੈ ਇਹਦਾ, ਉਹਨਾਂ ਨੇ ਕਿਹਾ ਵੀ ਦੇਖੋ ਪਾਰਟੀ ਦੇ ਜਿਹੜੇ ਸਾਡੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹ ਸਾਨੂੰ ਇਸ ਗੱਲ ਦੀ ਇਜਾਜ਼ਤ ਦਿੰਦੇ ਨੇ ਕਿ ਜੇ ਜਦੋਂ ਮਲਟੀਪਲ ਬੈਕਗਰਾਊਂਡ ਚੈੱਕ ਹਰ ਵਿਅਕਤੀ ਦੇ ਕੀਤੇ ਗਏ, ਜਾਂ ਫਿਰ ਜੇ ਲੱਗੇ ਕਿ ਵੀ ਕਿਸੇ ਵਿਅਕਤੀ ਤੋਂ ਤੁਹਾਨੂੰ ਜਿਹੜਾ ਓਵਰਆਲ ਜਿਹੜੀ ਸੈਂਕਚਰੀ ਆਫ ਦਾ ਸਿਸਟਮ ਆ ਉਹਨੂੰ ਖਤਰਾ ਹੋ ਸਕਦਾ। ਪਰ ਉਹਨਾਂ ਨੇ ਸਿੱਧੇ ਤੌਰ 'ਤੇ ਕੋਈ ਬਹੁਤੇ ਉਹਦੇ ਵੇਰਵੇ ਨਹੀਂ ਦਿੱਤੇ ਵੀ ਐਗਜੈਕਟ ਰੀਜ਼ਨ ਕੀ ਸੀ, ਪਿੰਨ ਪੁਆਇੰਟ ਰੀਜ਼ਨ ਕੀ ਸੀ ਚੰਦਰਾ ਆਰਿਆ ਨੂੰ ਡਿਸਕੁਆਲੀਫਾਈ ਕਰਨ ਦਾ।
ਸੋ ਪਾਰਟੀ ਦੀ ਕਨਸਟੀਟਿਊਸ਼ਨ ਵਿੱਚ ਜਿੱਥੇ ਲਿਬਰਲ ਲੀਡਰਸ਼ਿਪ ਨਾਲ ਸੰਬੰਧਿਤ ਸੈਕਸ਼ਨ ਹੈ, ਉਹਦੇ ਵਿੱਚ ਬੈਕਗਰਾਊਂਡ ਬਾਰੇ ਜਿਹੜਾ ਇੱਕ ਸੈਕਸ਼ਨ ਆ, ਸਬ ਸੈਕਸ਼ਨ, ਉਹਦੇ 'ਚ ਜੋ ਲਿਖਿਆ ਹੋਇਆ ਕਿ ਜਿਹੜਾ ਕੋਈ ਉਮੀਦਵਾਰ, ਕੋਈ ਕੈਂਡੀਡੇਟ ਜਿਹਦੇ ਪੁਰਾਣੀਆਂ ਪਬਲਿਕ ਸਟੇਟਮੈਂਟਸ ਨੂੰ ਲੈ ਕੇ ਕੋਈ ਕੰਸਰਨ ਹੋਵੇ, ਉਹਦੇ ਪੁਰਾਣੇ ਇਮਪ੍ਰੋਪਰ ਕੰਡਕਟ ਕਰਕੇ ਕੋਈ ਕੰਸਰਨ ਹੋਵੇ, ਲੈਕ ਆਫ ਕਮਿਟਮੈਂਟ ਟੂ ਡੈਮੋਕਰੇਸੀ ਹੋਵੇ, ਵੀ ਡੈਮੋਕਰੇਸੀ ਦੇ ਮੁਤਾਬਕ ਨਾ ਚੱਲਦਾ ਹੋਵੇ, ਜਾਂ ਫਿਰ ਕੋਈ ਹੋਰ ਰੈਪੂਟੇਸ਼ਨ ਨੂੰ ਲੈ ਕੇ ਕੋਈ ਇਸ਼ੂ ਹੋਵੇ, ਜਾਂ ਕੋਈ ਲੀਗਲ ਜੈਪਰਡੀ ਹੋਵੇ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਕਹਿੰਦੇ ਇਹ ਇਹਨਾਂ ਵਿੱਚੋਂ ਜੇ ਕੋਈ ਵੀ ਚੀਜ਼ ਪਾਰਟੀ ਦੇ ਜਿਹੜੇ ਅਫੀਸ਼ਲਸ ਨੇ, ਜਿਹੜੇ ਕੈਂਡੀਡੇਟਸ ਦੀ ਵੈਟਿੰਗ ਕਰਦੇ ਨੇ, ਜੇ ਉਹਨਾਂ ਨੂੰ ਲੱਗਦਾ ਵੀ ਇਹਨਾਂ 'ਚੋਂ ਕੋਈ ਵੀ ਇੱਕ ਕੰਸਰਨ ਹੈ, ਤਾਂ ਉਹ ਕਿਸੇ ਵੀ ਪ੍ਰੋਸਪੈਕਟਿਵ ਕੈਂਡੀਡੇਟ ਨੂੰ ਡਿਸਕੁਆਲੀਫਾਈ ਕਰ ਸਕਦੇ ਨੇ। ਸੋ ਇਹਨਾਂ ਵਿੱਚੋਂ ਹੁਣ ਕਿਹੜੀ ਗੱਲ ਹੋ ਸਕਦੀ ਹੈ ਵੀ ਪਬਲਿਕ ਸਟੇਟਮੈਂਟ ਕੋਈ ਪੁਰਾਣੀ ਦਿੱਤੀ, ਜਾਂ ਵਤੀਰਾ ਉਹਨਾਂ ਦਾ ਕੋਈ ਚੰਗਾ ਨਹੀਂ ਰਿਹਾ,
ਜਾਂ ਬੈਕਗਰਾਊਂਡ
ਜਾਂ ਲੈਕ ਆਫ ਕਮਿਟਮੈਂਟ ਟੂ ਡੈਮੋਕਰੇਸੀ, ਜਾਂ ਰੈਪੂਟੇਸ਼ਨ ਨੂੰ ਲੈ ਕੇ, ਜਾਂ ਲੀਗਲ ਜੈਪਰਟੀ। ਸੋ ਇਹਨਾਂ ਵਿੱਚੋਂ, ਸੋ ਜਿਹੜੀ ਵਿਜੇ ਦੀ ਉਹ ਪੰਜਾਬੀ 'ਚ ਕਹਿੰਦੇ ਨਹੀਂ ਵੀ ਮੈਂ ਚੋਰੀ ਨਹੀਂ ਕੀਤੀ ਮੇਰਾ ਨਾਂ ਲੱਗਦਾ, ਜਿਹੜੀ ਪਹਿਲਾਂ ਕੀਤੀਆਂ ਤਾਂ ਲੱਗਦਾ,
ਪਰ
ਉਦਾਂ ਦੀ ਕੋਈ ਗੱਲ ਲੱਗਦੀ।
ਮੇਰੇ ਮਨ 'ਚ ਸਵਾਲ ਇਹ ਆਉਂਦਾ, ਜੇ ਤਾਂ ਹੁੰਦਾ ਨਾ ਵੀ ਚੰਦਰਾ ਆ ਰਿਹਾ ਇੱਕ ਮੁਕੰਮਲ ਆਊਟਸਾਈਡਰ ਨੇ, ਫਿਰ ਚਲੋ ਆਹ ਗੱਲਾਂ ਹੁੰਦੀਆਂ, ਕਹਿੰਦੇ ਠੀਕ ਹੈ ਯਾਰ ਕੋਈ ਕੰਸਰਨ ਹੋਣਾ। ਉਹ ਲਿਬਰਲ ਐਮਪੀ ਨੇ, ਹੀ ਇਜ਼ ਅ ਮੈਂਬਰ ਆਫ ਦਾ ਲਿਬਰਲ ਕੌਕਸ। ਸੋ ਜੇ ਲਿਬਰਲ ਪਾਰਟੀ ਦੇ ਬੈਕਗਰਾਊਂਡ ਚੈੱਕਸ ਦੇ ਵਿੱਚ ਕੋਈ ਪਾਸਟ ਸਟੇਟ, ਦੇਖੋ ਕੋਈ ਇੱਦਾਂ ਤਾਂ ਹੈ ਨਹੀਂ ਵੀ ਕੋਈ ਕੰਮ ਚੰਦਰਾ ਆਰਿਆ ਨੇ ਪਰਸੋਂ ਅਜਿਹਾ ਕੀਤਾ ਜਿਹਦੇ ਕਰਕੇ ਆਹ ਸਿਚੁਏਸ਼ਨ ਬਣੀ, ਜਾਂ ਜਿਹੜੇ ਉਹਨਾਂ ਨੇ ਸਿਗਨੇਚਰ ਦਿੱਤੇ ਉਹ ਪੂਰੇ ਨਹੀਂ ਸੀ, ਕੋਈ ਪ੍ਰੋਸੀਜਰਲ ਰੀਜ਼ਨ ਨਹੀਂ ਦਿੱਤਾ ਗਿਆ ਕਿ ਜੀ ਅਰਜ਼ੀ ਇਨਕੰਪਲੀਟ ਸੀ। ਹੁਣ ਜੇ ਰੀਜ਼ਨਸ ਇਹ ਨੇ, ਫਿਰ ਇਹ ਸਾਰੇ ਰੀਜ਼ਨਸ ਤੇ ਇਸ ਚੀਜ਼ ਦਾ ਵੀ ਆਧਾਰ ਬਣਦੇ ਨੇ ਕਿ ਉਹ ਲਿਬਰਲ ਪਾਰਟੀ ਦੇ ਕੌਕਸ ਮੈਂਬਰ ਕਿਉਂ ਨੇ। ਫਿਰ ਪਾਰਟੀ ਨੇ ਉਹਨਾਂ ਨੂੰ ਆਪਣੇ ਐਜ਼ ਐਨ ਐਮਪੀ ਬਰਖਾਸਤ ਕਿਉਂ ਨਹੀਂ ਕੀਤਾ? ਸੋ ਜੇ 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 ਬੈਕਗਰਾਊਂਡ ਚੈੱਕਸ ਦੇ ਵਿੱਚ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਹੀ ਇਜ਼ ਨਾਟ ਫਿਟ ਟੂ ਰਨ ਫੋਰ ਦਾ ਲੀਡਰਸ਼ਿਪ ਆਫ ਦਾ ਪਾਰਟੀ, ਬਾਵਜੂਦ ਇਸ ਦੇ ਕਿ ਉਹ ਲਿਬਰਲ ਪਾਰਟੀ ਦੇ ਮੌਜੂਦਾ ਐਮਪੀ ਨੇ, ਮੌਜੂਦਾ ਐਮਪੀ ਵੀ ਕਿਉਂ ਨੇ?
ਸੋ ਲਿਬਰਲ ਪਾਰਟੀ ਦੇ ਬੈਨਰ ਹੇਠ ਉਹ ਐਮਪੀ ਦਾ ਇਲੈਕਸ਼ਨ ਕਿਉਂ ਲੜ ਸਕਦੇ ਨੇ? ਦੈਟਸ ਅ ਕੁਐਸਚਨ।
ਯੈਸ,
ਕਿਉਂਕਿ ਇਲੈਕਸ਼ਨ ਤਾਂ ਡੈਮੋਕ੍ਰੇਸੀ ਵਿੱਚ ਕੋਈ ਵੀ ਲੜ ਸਕਦਾ,
ਕਰੈਕਟ?
ਪਰ ਲਿਬਰਲ ਪਾਰਟੀ ਦੇ ਬੈਨਰ ਦੇ ਅੰਦਰ ਤੁਸੀਂ ਇਲੈਕਸ਼ਨ ਲੜਨਾ, ਸੋ ਉਹਨਾਂ ਨੂੰ ਕੌਕਸ ਦਾ ਮੈਂਬਰ ਕਿਉਂ ਰੱਖਿਆ ਫਿਰ, ਜੇ ਤੁਸੀਂ ਉਹਨਾਂ ਨੂੰ ਆਪਣੇ ਲੀਡਰ ਵਜੋਂ ਵੀ ਕਾਬਲ ਨਹੀਂ ਸਮਝਦੇ?
ਜੀ ਜੀ ਜੀ। ਸੋ ਹੁਣ
ਦੈਟਸ ਅ ਵੈਲਿਡ ਕੁਐਸਚਨ।
ਸੋ ਜਿਹੜੀ ਹੁਣ ਜਿਹੜਾ ਫੀਲਡ ਹੈਗਾ ਲੀਡਰਸ਼ਿਪ ਰੇਸ ਦਾ, ਉਹ ਘੱਟ ਕੇ ਬਸ 6 ਕੈਂਡੀਡੇਟਸ ਦਾ ਰਹਿ ਗਿਆ ਹੁਣ, ਤੇ 6 ਦੇ ਵਿੱਚੋਂ ਦੇਖੋ ਫਰੰਟ ਰਨਰ ਤੇ ਮਾਰਕ ਕਾਰਨੀ, ਜਾਂ ਫਿਰ ਦੂਜੇ ਨੰਬਰ ਤੇ ਕਹਿ ਲਓ ਵੀ ਕ੍ਰਿਸਟੀਆ ਫ੍ਰੀਲੈਂਡ ਨੇ। ਕ੍ਰਿਸਟੀਆ ਫ੍ਰੀਲੈਂਡ, ਇਸ ਤੋਂ ਪਹਿਲਾਂ ਕਿ ਮਾਰਕ ਕਾਰਨੀ ਦੀ ਗੱਲ ਕਰੀਏ, ਕ੍ਰਿਸਟੀਆ ਫ੍ਰੀਲੈਂਡ ਨੇ ਵੀਕਐਂਡ ਤੇ ਆਖਿਆ, ਕਹਿੰਦੇ ਵੀ ਅਸਲ ਦੇ ਵਿੱਚ ਜਿਹੜਾ ਪ੍ਰਾਈਮ ਮਿਨਿਸਟਰ ਦਾ ਦਫ਼ਤਰ ਆ, ਜਸਟਿਨ ਟਰੂਡੋ ਦਾ PMO ਆਫਿਸ ਆ, ਕਹਿੰਦੇ ਉਹਨਾਂ ਦਾ ਇੱਕ ਚਹੇਤਾ ਕੈਂਡੀਡੇਟ ਹੈਗਾ, ਤੇ ਕਹਿੰਦੇ ਮਾਰਕ ਕਾਰਨੀ ਉਹਨਾਂ ਦਾ ਚਹੇਤਾ ਕੈਂਡੀਡੇਟ ਆ, ਉਹ ਚਾਹੁੰਦੇ ਨੇ ਕਿ ਮਾਰਕ ਕਾਰਨੀ ਹੀ ਅਗਲੇ ਲੀਡਰ ਬਣਨ। ਕਹਿੰਦੇ ਫਿਰ ਇਹਦਾ ਮਤਲਬ ਇਹ ਹੋਇਆ ਕਿ ਜੇ ਮਾਰਕ ਕਾਰਨੀ ਨੂੰ PMO ਦਾ ਸਮਰਥਨ ਹਾਸਲ ਹੈ, ਫਿਰ ਅਸਲੀ ਆਊਟਸਾਈਡਰ ਤੇ ਇਸ ਰੇਸ ਦੇ ਵਿੱਚ ਮੈਂ ਹੋਈ। ਅਜੀਬ ਜਿਹਾ ਸਪਿਨ ਦਿੱਤਾ ਘੁਮਾ ਕੇ ਉਹਨਾਂ ਨੇ,
ਕਿਉਂਕਿ ਵਿਜੇ ਜੀ ਹੋਇਆ ਕੀ ਹੈ ਕਿ ਇੱਕ ਤੋਂ ਬਾਅਦ ਇੱਕ ਜਿਹੜੀਆਂ ਕੈਬਨਿਟ ਐਂਡੋਰਸਮੈਂਟਸ ਨੇ, ਜਿਹੜੇ ਮੰਤਰੀ ਨੇ ਉਹ ਮਾਰਕ ਕਾਰਨੀ ਨੂੰ ਐਂਡੋਰਸ ਕਰ ਰਹੇ ਨੇ। ਸਵਾਲ ਇਹ ਚੁੱਕਿਆ ਜਾ ਰਿਹਾ ਕਿ ਕੈਬਨਿਟ ਦੇ ਵਿੱਚ ਤਾਂ ਮਾਰਕ ਕਾਰਨੀ ਸੀਗੇ ਨਹੀਂ, ਕ੍ਰਿਸਟੀ ਅਫਿਲੈਂਟ ਸਨ, ਹੁਣ ਤੁਹਾਡੇ ਘਰ ਦੇ ਆਪਣੇ ਬੰਦੇ ਹੀ ਜਿਹੜੇ ਤੁਹਾਡੇ ਕਹਿ ਲਓ ਵੀ ਕੋਲੀਗਸ ਹੋਣ ਜਾਂ ਘਰ ਦੇ ਬੰਦੇ ਹੋਣ ਜਾਂ ਤੁਹਾਡੇ ਦੋਸਤ ਯਾਰ ਹੋਣ, ਉਹ ਕਿਸੇ ਹੋਰ ਇੱਕ ਥਰਡ ਪਰਸਨ ਨੂੰ ਐਂਡੋਰਸ ਕਰਨ, ਤੁਹਾਨੂੰ ਐਂਡੋਰਸ ਨਾ ਕਰਨ, ਇਟ ਡਜ਼ਨਟ ਬੋਰ ਟੂ ਵੈਲ, ਰਾਈਟ? ਸੋ ਉਹ ਇਟ ਡਜ਼ਨਟ ਸਪੀਕ ਵੈਰੀ ਹਾਈਲੀ ਆਫ ਯੂ ਕਿ ਤੁਸੀਂ ਕਿਸ ਤਰ੍ਹਾਂ ਦੇ ਵਿਅਕਤੀ ਹੋ, ਜਾਂ ਮਤਲਬ ਤੁਹਾਡੇ ਆਪਣਿਆਂ ਨੂੰ ਹੀ ਤੁਹਾਡੇ ਵਿੱਚ ਭਰੋਸਾ ਨਹੀਂ ਕਿਸੇ ਥਰਡ ਪਰਸਨ ਵਿੱਚ ਹੈ। ਸੋ ਇਸ ਕਰਕੇ ਹੁਣ ਕ੍ਰਿਸਟੀ ਅਫਿਲੈਂਟ ਨੂੰ ਇਹ ਸਪਿਨ ਦੇਣਾ ਪੈ ਰਿਹਾ। ਉਹ ਕਹਿ ਰਹੇ ਨੇ ਆਈ ਐਮ ਰੀਅਲੀ ਹੈਪੀ ਟੂ ਬੀ ਰਨਿੰਗ ਅਗੇਂਸਟ ਦਾ ਆਟਵਾ ਐਸਟੈਬਲਿਸ਼ਮੈਂਟ। ਉਹ ਇਹ ਕਹਿ ਰਹੇ ਨੇ ਵੀ ਜਿਹੜੇ ਆਟਵਾ ਦੇ ਵਿੱਚ ਕੁਝ ਗਿਣੇ ਚੁਣੇ ਇਲੀਟ ਲੋਕ ਨੇ, ਵੀ ਉਹਨਾਂ ਨੇ ਆਪਣਾ ਉੱਥੇ ਇੱਕ ਨੈਕਸਸ ਜਿਹਾ ਬਣਾਇਆ ਹੋਇਆ ਤੇ ਉਹ ਲੀਡਰਸ਼ਿਪ ਨੂੰ ਤੇ ਪ੍ਰਾਈਮ ਮਿਨਿਸਟਰਸ਼ਿਪ ਨੂੰ ਆਪਣੇ ਆਪ ਦੇ ਵਿੱਚ ਹੀ ਰੱਖਣਾ ਚਾਹੁੰਦੇ ਨੇ। ਉਹ ਮੇਰੇ ਵਰਗੇ ਇੱਕ ਆਊਟਸਾਈਡਰ ਨੂੰ ਉਹ ਅੰਦਰ ਜਗ੍ਹਾ ਨਹੀਂ ਦੇਣਾ ਚਾਹੁੰਦੇ, ਪਰ ਉਹਨਾਂ ਨੂੰ ਇਹ ਸਪਿਨ ਦੇਣਾ ਪੈ ਰਿਹਾ। ਮਤਲਬ ਉਹਨਾਂ ਦੀ ਮਜਬੂਰੀ ਹੈ।
ਤੁਸੀਂ ਦੇਖੋ ਕਿ ਜਿਹੜੇ ਪਿਛਲੇ 10 ਸਾਲਾਂ ਤੋਂ ਕੈਬਨਿਟ ਮੰਤਰੀ ਨੇ, ਪਿਛਲੇ ਸਾਲਾਂ ਦੇ ਵਿੱਚ ਜਸਟਿਨ ਟਰੂਡੋ ਨੇ ਜਿੰਨੀਆਂ ਵੀ ਕੁਝ ਅਨਾਊਂਸਮੈਂਟਸ ਕੀਤੀਆਂ ਪ੍ਰਮੁੱਖ, ਉਹਨਾਂ ਦੇ ਵਿੱਚ ਜੇ ਨਾਲ ਕੋਈ ਮੰਤਰੀ ਸਭ ਤੋਂ ਵੱਧ ਜਸਟਿਨ ਟਰੂਡੋ ਦੇ ਖੜਾ, ਦੈਟ ਇਜ਼ ਕ੍ਰਿਸਟੀ ਆਫ ਫ੍ਰੀਲੈਂਡ, ਜਿਹੜੇ ਕਿ ਬੈਕਗਰਾਊਂਡ ਦੇ ਵਿੱਚ ਖੜੇ ਨੋਡ ਕਰ ਰਹੇ ਨੇ, ਜਾਂ ਫਿਰ ਉਹਨਾਂ ਹੀ ਅਨਾਊਂਸਮੈਂਟਸ ਦੇ ਵਿੱਚ ਉਹ ਕਹਿ ਲਓ ਕਿ ਇੱਕ ਕੋ ਪ੍ਰੈਜ਼ੈਂਟਰ ਦੀ ਤਰ੍ਹਾਂ ਉਹ ਪ੍ਰਧਾਨ ਮੰਤਰੀ ਦੇ ਨਾਲ ਆਉਂਦੇ ਰਹੇ ਨੇ। ਉਹ ਹੁਣ ਮਹਿਜ਼ 5-6 ਹਫ਼ਤਿਆਂ ਦੇ ਵਿੱਚ ਜੋ ਹੁਣ ਰੱਫੜ ਪਿਆ, ਜਾਂ ਰੱਫੜ ਪਹਿਲਾਂ ਦਾ ਪਿਆ ਸੀ ਜਿਹੜਾ ਹੁਣ ਸਾਹਮਣੇ ਆਇਆ, ਹੁਣ ਉਹ ਆਪਣੇ ਆਪ ਨੂੰ ਇੱਕ ਆਊਟਸਾਈਡਰ ਪ੍ਰੋਜੈਕਟ ਕਰ ਰਹੇ ਨੇ ਅਗੇਂਸਟ ਵਰਸਿਜ਼ ਮਾਰਕ ਕਾਰਨੀ। ਮਾਰਕ ਕਾਰਨੀ ਨੂੰ ਵਸੂ ਜੀ ਇਸ ਵੇਲੇ ਟੋਟਲ 16 ਕੈਬਨਿਟ ਮੰਤਰੀਆਂ ਦਾ ਸਮਰਥਨ ਹਾਸਲ ਹੈ। ਵੈਸੇ ਟੋਟਲ 52 ਲਿਬਰਲ ਪਾਰਟੀ ਦੇ ਜਿਹੜੇ ਐਮ ਪੀ ਨੇ ਉਹ ਮਾਰਕ ਕਾਰਨੀ ਨੂੰ ਚਾਹੁੰਦੇ ਨੇ ਕਿ ਲੀਡਰ ਬਣਨ, ਅਤੇ ਲਿਬਰਲ ਪਾਰਟੀ ਦੇ ਮੌਜੂਦਾ ਐਮ ਪੀਜ਼ ਦੇ ਵਿੱਚੋਂ ਜਿਹੜੀ ਗਿਣਤੀ ਕ੍ਰਿਸਟੀਆ ਫ੍ਰੀਲੈਂਡ ਦੇ ਨਾਲ ਲਾਮਬੰਦ ਆ, ਦੈਟ ਇਜ਼ ਅਬਾਊਟ 26, ਪਰ ਜਿਹੜੇ ਕੈਬਨਿਟ ਮੰਤਰੀ ਨੇ, ਸੋ ਜਿਹੜੀਆਂ ਜ਼ਿਆਦਾ ਹਾਈ ਪ੍ਰੋਫਾਈਲ ਇਸ ਵੇਲੇ ਐਂਡੋਰਸਮੈਂਟਸ ਨੇ, ਉਹਦੇ ਵਿੱਚ ਮਾਰਕ ਕਾਰਨੀ ਦੇ ਨਾਲ 16 ਕੈਬਨਿਟ ਮੰਤਰੀ ਅਤੇ ਕ੍ਰਿਸਟੀਆ ਫ੍ਰੀਲੈਂਡ ਦੇ ਨਾਲ 5 ਕੈਬਨਿਟ ਮੰਤਰੀ ਲਾਮਬੰਦ ਹੋਏ ਨੇ। ਅਤੇ ਓਵਰ ਦ ਵੀਕਐਂਡ ਮਾਰਕ ਕਾਰਨੀ ਨੇ 4 ਨਵੇਂ ਕੈਬਨਿਟ ਮੰਤਰੀਆਂ ਦੀ ਐਂਡੋਰਸਮੈਂਟ ਹਾਸਲ ਕੀਤੀ ਹੈ।
ਬਿਲਕੁਲ ਵਿਜੇ ਜੀ, ਸੋਨਾ ਚ ਟਰਾਂਸਪੋਰਟ ਮਿਨਿਸਟਰ ਅਨੀਤਾ ਆਨੰਦ,
ਹਾਂਜੀ,
ਡਿਫੈਂਸ ਮਿਨਿਸਟਰ ਬਿਲ ਬਲੇਅਰ, ਹਾਊਸਿੰਗ ਮਿਨਿਸਟਰ ਨੇਟ ਅਰਸਕਿਨ ਸਮਿਥ, ਤੇ ਨਾਲ ਉਹਨਾਂ ਨੂੰ ਕੱਲ ਐਤਵਾਰ ਫ੍ਰਾਂਸੋ ਫਿਲਿਪ ਸ਼ੈਂਪੇਨ, ਜਿਹੜੇ ਸਾਡੇ ਇੰਡਸਟਰੀ ਮਿਨਿਸਟਰ ਨੇ, ਵਿਚ ਵਾਸ ਟੂ ਬੀ ਐਕਸਪੈਕਟਡ
ਜੀ।
ਸੋ ਇਹ 4 ਨੇ ਐਂਡੋਰਸ ਕੀਤਾ। ਤੇ ਜਦੋਂ ਵਿਜੇ ਜੀ ਪਹਿਲਾਂ ਖਬਰ ਬ੍ਰੇਕ ਹੋਈ ਸੀ ਕਿ ਫ੍ਰਾਂਸੋ ਫਿਲਿਪ ਸ਼ੈਂਪੇਨ, ਤੇ ਨਾਲ ਨਾਮ ਆਇਆ ਸੀ ਸਟੀਵ ਮੈਕੈਨਨ ਦਾ, ਕਿ ਇਹ ਦੋਨੋਂ ਜਣੇ ਐਂਡੋਰਸ ਕਰਨਗੇ ਮਾਰਕ ਕਾਰਨੀ ਨੂੰ। ਸਟੀਵ ਮੈਕੈਨਨ ਨੇ ਤਾਂ ਮੇਰੇ ਖਿਆਲ ਵੀਰਵਾਰ ਜਾਂ ਸ਼ੁੱਕਰਵਾਰ ਹੀ ਐਂਡੋਰਸ ਕਰ ਲਿਆ ਸੀ ਪਹਿਲਾਂ ਹੀ, ਤੇ ਸ਼ੈਂਪੇਨ ਨੇ ਐਜ਼ ਦਾ ਨਿਊਜ਼ ਕਲੇਮਡ, ਉਹਨਾਂ ਨੇ ਕੱਲ ਲੰਘੇ ਕੱਲ ਐਤਵਾਰ ਉਹਨਾਂ ਨੇ ਐਂਡੋਰਸ ਕੀਤਾ। ਸੋ ਓਵਰ ਦਾ ਵੀਕਐਂਡ 4 ਐਂਡੋਰਸਮੈਂਟਸ, ਤੇ ਚਾਰੋਂ ਹੀ ਜਿਹੜੀਆਂ ਨੇ ਆਪਾਂ ਕਹਿੰਦੇ ਵੀ ਹਾਈ ਪ੍ਰੋਫਾਈਲ ਧਾਕੜ ਐਂਡੋਰਸਮੈਂਟਸ ਨੇ, ਤੇ ਉਸ ਤੋਂ ਬਾਅਦ ਜਿਹੜੀ ਟੋਟਲ ਸੰਖਿਆ ਕੈਬਨਿਟ ਐਂਡੋਰਸਮੈਂਟਸ ਦੀ ਉਹ 16 ਹੋ ਗਈ ਹੈ ਫੋਰ ਮਾਰਕ ਕਾਰਨੀ। ਤੇ ਇਹਦੇ ਜਵਾਬ ਦੇ ਵਿੱਚ ਕ੍ਰਿਸਟੀ ਅਫਿਲੈਂਡ ਦੇ ਕੋਲ ਅਜੇ ਤੱਕ ਕੈਬਨਿਟ ਵਿੱਚੋਂ ਤਕਰੀਬਨ 5 ਐਂਡੋਰਸਮੈਂਟਸ ਨੇ, ਸੋ 16-5, ਇਸ ਕਰਕੇ ਉਹਨਾਂ ਨੂੰ ਇਹ ਕਾਰਡ ਪਲੇ ਕਰਨਾ ਪੈ ਰਿਹਾ ਦੈਟ ਆਈ ਐਮ ਐਨ ਆਊਟਸਾਈਡਰ।
ਅੱਛਾ, ਜਿਹੜੇ ਵਾਸੂ ਜੀ ਬਾਕੀ ਦੇ ਜਿਨ੍ਹਾਂ ਨੇ ਵੀ ਮਾਰਕ ਕਾਰਨੀ ਨੂੰ ਐਂਡੋਰਸ ਕੀਤਾ, ਜਾਂ ਐਂਡੋਰਸਮੈਂਟ ਦੇ ਵਿੱਚ ਨਾ ਇੱਕ ਤਰੀਕਾ ਕੀ ਹੋਇਆ ਕਰਦਾ ਕਿ ਜਿਹਨੂੰ ਐਂਡੋਰਸ ਕਰ ਰਹੇ ਹੋ ਸਿਫਤ ਉਹਦੀ ਕੀਤੀ ਜਾਂਦੀ ਹੈ। ਤੁਸੀਂ ਕਹਿੰਦੇ ਵੀ ਇਹ ਬੰਦਾ ਹੋਊਗਾ, ਇਹ ਅੱਗੇ ਚੱਲੂਗਾ, ਤੇ ਇਹਨੇ ਦੇਖੋ ਸਾਡੇ ਵਾਸਤੇ ਸਮੱਸਿਆਵਾਂ ਦਾ ਹੱਲ ਕਰ ਦੇਣਾ। ਫ੍ਰਾਂਸਵਾ ਫਿਲੀਪ ਸ਼ੈਂਪੇਨ ਦੀ ਜਿਹੜੀ ਓਵਰਆਲ ਜਿਹੜੀ ਐਂਡੋਰਸਮੈਂਟ ਸੀ, ਉਹਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਵੀ ਪ੍ਰਮੋਟ ਕੀਤਾ। ਉਹ ਕਹਿੰਦੇ ਵੀ ਦੇਖੋ, ਸਾਨੂੰ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਹੁਣ ਨਜ਼ਰ ਆ ਰਹੀਆਂ ਨੇ, ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਗੱਲ ਆਖੀ ਇਹ, ਕਹਿੰਦੇ ਵੀ ਸਾਨੂੰ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਨਾਲ ਜਿਹੜੇ ਟੈਰਿਫ ਦੀ ਸਥਿਤੀ ਆ, ਜੋ ਇਸ ਵੇਲੇ ਹੋਰ ਇਕਨੋਮਿਕ ਕੰਡੀਸ਼ਨਸ ਨੇ, ਉਹਨਾਂ ਨਾਲ ਨਜਿੱਠਣ ਦੇ ਵਾਸਤੇ, ਖਾਸ ਤੌਰ 'ਤੇ ਟਰੰਪ ਦੇ ਵੱਲੋਂ ਥ੍ਰੈਟ ਨਾਲ ਨਜਿੱਠਣ ਲਈ, ਸਾਨੂੰ ਬਹੁਤ ਤੇਜ਼ੀ ਨਾਲ ਫੈਸਲੇ ਲੈਣੇ ਪੈਣਗੇ, ਸਾਨੂੰ ਬਹੁਤ ਨਿੰਬਲ ਹੋਣਾ ਪਏਗਾ, ਸਾਨੂੰ ਰਲ ਕੇ ਕੰਮ ਕਰਨਾ ਪਏਗਾ। ਕਹਿੰਦੇ ਤੁਸੀਂ ਦੇਖੋਗੇ ਵੀ ਜੇ ਮਾਰਕ ਕਾਰਨੀ ਲੀਡਰ ਨੇ ਤੇ ਮੇਰੇ ਵਰਗਾ ਬੰਦਾ ਉਹਨਾਂ ਦੇ ਨਾਲ ਹੋਵੇ, ਕਹਿੰਦੇ ਫਿਰ ਅਸੀਂ ਕਾਫੀ ਕੰਮ ਅਚੀਵ ਕਰ ਸਕਦੇ ਹਾਂ। ਫ੍ਰਾਂਸਵਾ ਫਿਲੀਪ ਸ਼ੈਂਪੇਨ ਈਵਨ ਬਤੌਰ ਇੰਡਸਟਰੀ ਮਿਨਿਸਟਰ ਵੀ ਸਮੇਂ ਸਿਰ ਉਹ ਇਹ ਗੱਲ ਬੜੀ ਹਾਈਲਾਈਟ ਕਰਦੇ ਰਹੇ ਨੇ। ਜਦੋਂ ਕਦੇ ਵਾਸੂ ਜੀ ਉਹਨਾਂ ਦੀਆਂ ਸਾਡੇ ਨਾਲ ਵੀ ਇੰਟਰਵਿਊਜ਼ ਹੋਈਆਂ, ਉਹਨਾਂ ਨੇ ਗੱਲ ਕਹੀ ਸੀ, ਮੇਰੇ ਯਾਦ ਆ ਇੰਟਰਵਿਊ ਦੇ ਵਿੱਚ ਇੱਕ ਉਹ ਕਹਿੰਦੇ ਸੀ, ਕਹਿੰਦੇ ਮੈਂ ਸੈੱਲ ਫੋਨ ਰੱਖਦਾ ਸਾਰੇ ਵੱਡੇ ਸੀਈਓਜ਼ ਵਗੈਰਾ ਨੇ ਜਿਹੜੇ ਕੰਪਨੀਆਂ ਦੇ, ਕਹਿੰਦੇ ਮੈਂ ਫਿਰ ਮੈਂ ਸਿੱਧਾ ਹੀ ਫੋਨ ਕਰ ਦਿੰਦਾ ਹੁਣ ਜਾ ਕੇ ਕਿ ਜੀ ਆਪਾਂ ਇਹ ਕੰਮ ਕਰਨਾ, ਦੱਸੋ ਕਿਵੇਂ ਕਰੀਏ। ਸੋ ਉਹ ਆਪਣੇ ਆਪ ਨੂੰ ਕਿ ਵੀ ਵਕਤ ਜ਼ਾਇਆ ਨਾ ਕਰਨ ਵਾਲੇ ਮੰਤਰੀ ਵਜੋਂ, ਇੱਕ ਇੰਡੀਵਿਜੁਅਲ ਵਜੋਂ ਪ੍ਰੋਜੈਕਟ ਕਰਦੇ ਆਏ ਨੇ, ਪ੍ਰਜੈਂਟ ਕਰਦੇ ਆਏ ਨੇ, ਅਤੇ ਮਾਰਕ ਕਾਰਨੀ ਨੂੰ ਐਂਡੋਰਸਮੈਂਟ ਦੇ ਨਾਲ ਨਾਲ ਉਹਨਾਂ ਨੇ ਜਿਹੜੀ ਕਹਿ ਲਓ ਆਪਣੀ ਵੀ ਜਿਹੜੀ ਬੱਗੀ ਸੀ ਉਹ ਮਾਰਕ ਕਾਰਨੀ ਦੇ ਗੱਡੇ ਦੇ ਨਾਲ ਚੰਗੀ ਤਰ੍ਹਾਂ ਜੋੜ ਲਈ ਹੈ।
ਐਂਡ ਵਿਚ ਇਜ਼ ਵਿਚ ਵਾਸ ਟੂ ਬੀ ਐਕਸਪੈਕਟਡ, ਫ੍ਰਾਂਸਵਾ ਫਿਲੀਪ ਸ਼ੈਂਪੇਨ ਕੁਬੈਕ ਤੋਂ ਇੱਕ ਬੜੇ ਸੀਨੀਅਰ ਐਮ ਪੀ ਨੇ, ਕੈਬਨਿਟ ਮੰਤਰੀ ਨੇ, ਅਤੇ ਕੁਬੈਕ ਦੀਆਂ ਜਿਹੜੀਆਂ ਐਂਡੋਰਸਮੈਂਟਸ ਨੇ ਉਹ ਖਾਸ ਤੌਰ 'ਤੇ ਲੀਡਰਸ਼ਿਪ ਰੇਸ ਦੇ ਵਿੱਚ ਬੜੀਆਂ ਕਰੂਸ਼ਲ ਨੇ। ਸੋ ਫ੍ਰਾਂਸਵਾ ਫਿਲੀਪ ਸ਼ੈਂਪੇਨ ਕਿਹਨੂੰ ਐਂਡੋਰਸ ਕਰਦੇ, ਇਹ ਇੱਕ ਬਹੁਤ ਵੱਡਾ ਸਵਾਲ ਸੀ. ਸੋ ਇਟਸ ਅ ਹਿਊਜ ਐਂਡੋਰਸਮੈਂਟ ਫੋਰ ਮਾਰਕ ਕਾਰਨੀ. ਤੇ ਜਿਹੜਾ ਕੋਈ ਵਿਜੇ ਜੀ ਬਹੁਤ ਹੀ ਕੋਈ ਮਾੜਾ ਧੀੜਾ ਬੰਦਾ ਹੋਵੇ, ਜਦੋਂ ਕਿਸੇ ਵੱਡੇ ਬੰਦੇ ਨੂੰ ਐਂਡੋਰਸ ਕਰਦਾ, ਉਹਦੇ ਕੋਲ ਹੋਰ ਕੋਈ ਆਪਸ਼ਨ ਨਹੀਂ, ਉਹ ਸਿਰਫ ਤਾਰੀਫ ਹੀ ਕਰ ਸਕਦਾ. ਜਦੋਂ ਕਿਸੇ ਨੂੰ ਪਤਾ ਹੋਵੇ ਆਈ ਐਮ ਆਲਸੋ ਬ੍ਰਿੰਗਿੰਗ ਸਮਥਿੰਗ ਟੂ ਦ ਟੇਬਲ, ਤੇ ਫਿਰ ਉਹ ਨਾਲ ਨਾਲ ਕਹਿੰਦਾ ਵੀ ਤੁਸੀਂ ਬਹੁਤ ਵਧੀਆ ਹੋ, ਪਰ ਮੈਨੂੰ ਵੀ ਕਿਤੇ ਤੁਸੀਂ ਐਵੇਂ ਹਲਕੇ 'ਚ ਨਾ ਲੈਣਾ ਕਿ ਆਪਾਂ ਰਲ ਕੇ ਚੱਲਾਂਗੇ, ਕਿ ਮੇਰੇ ਸਾਥ ਨਾਲ ਤੁਹਾਨੂੰ ਵੀ ਫਾਇਦਾ ਹੈ. ਸੋ ਇਹ ਉਸ ਚੀਜ਼ ਸੀ, ਐਂਡ ਇਟ ਵਾਸ ਟੂ ਬੀ ਐਕਸਪੈਕਟਡ. ਐਂਡ ਉਹ ਇੰਡਸਟਰੀ ਮਿਨਿਸਟਰ ਨੇ ਇਸ ਵੇਲੇ, ਤੇ ਜਦੋਂ ਆਪਾਂ ਅਮੈਰੀਕਾ ਦੇ ਨਾਲ ਡੀਲ ਕਰ ਰਹੇ ਹਾਂ ਤੇ ਉਹਦੇ ਵਿੱਚ ਇੰਡਸਟਰੀ ਮਿਨਿਸਟਰ ਦੀ ਇੱਕ ਬੜੀ ਅਹਿਮ ਭੂਮਿਕਾ ਰਹਿਣੀ ਹੈ.
ਜੀ ਬਿਲਕੁਲ.
ਤੇ ਸੋ ਇਸ ਕਰਕੇ ਉਹਨਾਂ ਨੇ ਇਸ ਤਰ੍ਹਾਂ ਦੀ ਐਂਡੋਰਸਮੈਂਟ ਦਿੱਤੀ ਹੈ.
ਸੋ ਮਾਰਕ ਕਾਰਨੀ ਨੂੰ ਫ੍ਰਾਂਸਵਾ ਫਿਲਿਪ ਸ਼ੈਂਪੇਨ ਦੀ ਐਂਡੋਰਸਮੈਂਟ ਮਿਲਣੀ, ਤੇ ਇੱਕ ਤੇ ਇੱਕ 11 ਹੋ ਗਏ ਨੇ ਉਹ, ਮਤਲਬ ਇਹ ਇਸ ਤਰ੍ਹਾਂ ਵੀ ਕਈਆਂ ਵੱਲੋਂ ਮੰਨਿਆ ਜਾਂਦਾ. ਅੱਛਾ, ਇੱਕ ਹੋਰ ਇੰਟਰਸਟਿੰਗ ਜਿਹੜੀ ਵਾਸੂ ਜੀ ਓਵਰ ਦ ਵੀਕਐਂਡ ਗੱਲ ਵਾਪਰੀ, ਪੀਅਰ ਪੌਲੀ ਆਪਣੀ ਚਿੱਠੀ ਲਿਖੀ ਮਾਰਕ ਕਾਰਨੀ
ਨੂੰ,
ਤੇ ਉਹ ਚਿੱਠੀ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਕੀ ਮਾਰਕ ਕਾਰਨੀ ਇਸ ਗੱਲ ਨੂੰ ਕਮਿਟ ਕਰਦੇ ਨੇ ਕਿ ਜਿਹੜੇ ਮੌਜੂਦਾ ਜਸਟਿਨ ਟਰੂਡੋ ਦੀ ਕੈਬਨਿਟ ਦੇ ਵਿੱਚ ਮੰਤਰੀ ਨੇ, ਜੇ ਮਾਰਕ ਕਾਰਨੀ ਦੀ ਸਰਕਾਰ ਬਣ ਜਾਂਦੀ ਆ, ਪਹਿਲੀ ਗੱਲ ਤਾਂ ਪੀਅਰ ਪੌਲੀਅਫ ਵੱਲੋਂ ਇੱਦਾਂ ਦੀ ਚਿੱਠੀ ਲਿਖਣੀ, ਉਹ ਇੱਕ ਤਰ੍ਹਾਂ ਇਸ ਗੱਲ ਨੂੰ ਤਸਦੀਕ ਕਰਨਾ ਜਾਂ ਉਹ ਇੱਕ ਸਿਨੈਰੀਓ ਕ੍ਰੀਏਟ ਕਰਨਾ ਕਿ ਇਹਨਾਂ ਦੀ ਸਰਕਾਰ ਬਣ ਸਕਦੀ ਹੈ. ਕਈਆਂ ਵੱਲੋਂ ਇੱਥੇ ਵੀ ਸੋਚਿਆ ਜਾ ਰਿਹਾ ਵੀ ਕੀ ਪੀਅਰ ਪੌਲੀਅਫ ਵੱਲੋਂ ਇਹ ਇੱਕ ਐਡਮਿਸ਼ਨ ਆਫ ਅ ਬਿਗਰ ਥ੍ਰੈਟ ਆ, ਵੀ ਸਾਨੂੰ ਹੁਣ ਮੂਹਰਿਓਂ ਜ਼ਿਆਦਾ ਵੱਡਾ ਹੱਲਾ ਪੈਣਾ ਜੇ ਮਾਰਕ ਕਾਰਨੀ ਲੀਡਰ ਬਣਦੇ ਨੇ. ਵੀ ਜੇ ਮਾਰਕ ਕਾਰਨੀ ਲੀਡਰ ਬਣਦੇ ਨੇ, ਜਿਹੜੇ ਟਰੂਡੋ ਦੀ ਕੈਬਨਿਟ ਦੇ ਮੌਜੂਦਾ ਮੰਤਰੀ ਨੇ, ਮਾਰਕ ਕਾਰਨੀ ਉਹਨਾਂ ਨੂੰ ਆਪਣੀ ਕੈਬਨਿਟ ਦੇ ਵਿੱਚ ਥਾਂ ਨਹੀਂ ਦੇਣਗੇ, ਕਿਉਂਕਿ ਟਰੂਡੋ ਦੀਆਂ ਜਿਹੜੀਆਂ ਨੀਤੀਆਂ ਤੋਂ ਲੋਕ ਤੰਗ ਪਰੇਸ਼ਾਨ ਹੋਏ, ਉਹ ਨੀਤੀਆਂ ਨੂੰ ਲਿਖਣ ਦੇ ਵਿੱਚ, ਘੜਨ ਦੇ ਵਿੱਚ, ਲਾਗੂ ਕਰਨ ਦੇ ਵਿੱਚ ਜਿਹੜੇ ਇਹ ਟਰੂਡੋ ਦੇ ਕੈਬਨਿਟ ਦੇ ਮੰਤਰੀ ਨੇ, ਇਹਨਾਂ ਦਾ ਵੀ ਤਾਂ ਭੂਮਿਕਾ ਹੈ.
ਯਾ ਦੇਖੋ, ਦੋ ਗੱਲਾਂ. ਇੱਕ ਤਾਂ ਸਾਡੇ ਲਿਸਨਰਸ ਵੀ ਇਹ ਗੱਲ ਕਹਿੰਦੇ ਰਹੇ ਨੇ ਮਲਟੀਪਲ ਟਾਈਮਸ, ਓਪਨਲਾਈਨ ਸੈਗਮੈਂਟਸ ਵਿੱਚ ਇਹ ਗੱਲ ਸੁਣਨ ਨੂੰ ਮਿਲਦੀ ਆ ਕਿ ਲੀਡਰ ਬਦਲਣ ਨਾਲ ਕੀ ਹੋਣਾ. ਜਿਹੜੀ ਟੀਮ ਹੈ ਉਹ ਤਾਂ ਉਹੀ ਹੈ, ਕੈਬਨਿਟ ਮੰਤਰੀ ਤਾਂ ਸਾਰੇ ਉਹੀ ਰਹਿਣੇ ਨੇ,
ਉਹ ਸਾਰੇ ਨਾਲ ਕੀ ਹੋਣਾ, ਕਿਤਾਬ ਉਹੀ ਹੈ,
ਕਿਤਾਬ ਤਾਂ ਉਹੀ ਹੈ, ਉਹ ਸਾਰੇ ਤਾਂ ਨਹੀਂ ਬਦਲ ਜਾਣੇ. ਦੂਜੀ ਗੱਲ ਕਿ ਪੀਅਰ ਪੌਲੀਅਫ ਦਾ ਇੱਦਾਂ ਕਹਿਣਾ, ਕਿਉਂਕਿ ਦੇਖੋ ਜਿਹੜਾ ਵੀ ਕੋਈ ਲੀਡਰ ਬਣੇਗਾ ਉਹ ਭਾਵੇਂ ਕੁਝ ਦਿਨਾਂ ਲਈ ਹੀ ਸਹੀ, ਨਾਲ ਪ੍ਰਧਾਨ ਮੰਤਰੀ ਵੀ ਬਣਨਾ. ਸੋ ਆਈ ਆਮ ਅਸਿਊਮਿੰਗ ਕਿ ਉਸ ਟਰਮ ਬਾਰੇ ਗੱਲ ਕਰ ਰਹੇ ਨੇ ਕਿ ਬਣਦਿਆਂ ਸਾਰ ਵੀ ਜਦੋਂ ਤੁਸੀਂ ਪ੍ਰਧਾਨ ਮੰਤਰੀ ਬਣ ਜਾਣਾ, ਵੀ ਆਉਂਦਿਆਂ ਸਾਰ ਵੀ ਆਪਣੇ ਸਾਰੀ ਕੈਬਨਿਟ ਫਾਇਰ ਕਰੋ, ਵੀ ਨਵੇਂ ਬੰਦੇ ਲਾਓ, ਤੇ ਉਸ ਤੋਂ ਬਾਅਦ ਇਲੈਕਸ਼ਨ ਟ੍ਰਿਗਰ ਹੋਣਾ ਨਹੀਂ ਹੋਣਾ ਕਦੋਂ ਹੋਣਾ ਉਹ ਤਾਂ ਅਜੇ ਵੀ ਇਫ ਐਂਡ ਬਟ ਵਾਲਾ ਮਾਮਲਾ ਹੈ ਨਾ ਸਾਰਾ. ਸੋ ਜਦੋਂ ਤੁਸੀਂ ਲੀਡਰਸ਼ਿਪ ਜਿੱਤੇ ਨਾਲ ਨਾਲ ਤੁਸੀਂ ਪ੍ਰਧਾਨ ਮੰਤਰੀ ਵੀ ਬਣਨਾ. ਸੋ ਜਿਹੜੇ ਉਹ ਕੁਝ ਦਿਨ ਹੋਣਗੇ ਵੀ ਕਿ ਨਹੀਂ ਹੋਣਗੇ, ਵੀ ਡੋਂਟ ਨੋ, ਕਿਉਂਕਿ ਹੋ ਸਕਦਾ ਲੀਡਰ ਬਣਦਿਆਂ ਸਾਰ ਜਿਹੜਾ ਕੋਈ ਨਵਾਂ ਲੀਡਰ ਆ ਉਹ ਆਪ ਹੀ ਇਲੈਕਸ਼ਨ ਕਾਲ ਕਰ ਦੇਵੇ, ਟ੍ਰਿਗਰ ਕਰ ਦੇਵੇ. ਸੋ ਆਈ ਥਿੰਕ ਉਸ ਚੀਜ਼ ਨੂੰ ਹਾਈਲਾਈਟ ਕਰ ਰਹੇ ਨੇ ਪੀਅਰ ਪੌਲੀਅਫ, ਤੇ ਇਹ ਵੀ ਇੱਕ ਪਾਪੂਲਿਸਟ ਗੱਲ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਜ਼ਰੂਰ ਚੱਲਦੀ ਹੈ ਕਿ ਲੀਡਰ ਬਦਲਣ ਨਾਲ ਕੀ ਹੋਏਗਾ.
ਜੀ ਅੱਛਾ ਵਾਸੂ ਜੀ, ਓਵਰ ਦਾ ਵੀਕਐਂਡ ਮਾਰਕ ਕਾਰਨੀ ਨੇ ਇੱਕ ਗੱਲ ਹੋਰ ਕਲੀਅਰ ਕਰਤੀ, ਕਿਉਂਕਿ ਇਸ ਚੀਜ਼ ਨੂੰ ਲੈ ਕੇ ਕ੍ਰਿਸਟੀਆ ਫ੍ਰੀਲੈਂਡ ਉਹਨਾਂ 'ਤੇ ਅਟੈਕ ਕਰਦੇ ਆ ਰਹੇ ਸੀ ਕਿ ਜਿੰਨੇ ਵੀ ਲੀਡਰਸ਼ਿਪ ਕੈਂਡੀਡੇਟ ਨੇ ਸਾਰਿਆਂ ਨੂੰ ਇਹ ਪੁੱਛੋ ਕੀ ਤੁਸੀਂ ਕਮਿਟ ਕਰਦੇ ਹੋ ਕਿ ਬਤੌਰ ਮੈਂਬਰ ਆਫ ਪਾਰਲੀਮੈਂਟ ਚੋਣ ਲੜੋਗੇ, ਕਿ ਲੀਡਰਸ਼ਿਪ ਰੇਸ ਦਾ ਨਤੀਜਾ ਕੁਝ ਵੀ ਹੋਵੇ, ਕਿ ਜੇ ਤੁਸੀਂ ਲੀਡਰ ਨਹੀਂ ਬਣਦੇ ਫਿਰ ਕੀ MP ਲੜੋਗੇ. ਉਹਨਾਂ ਦਾ ਨਿਸ਼ਾਨਾ ਮਾਰਕ ਕਾਰਨੀ ਵੱਲ ਸੀ, ਪਰ ਮਾਰਕ ਕਾਰਨੀ ਨੇ ਓਵਰ ਦਾ ਵੀਕਐਂਡ ਇਹ ਗੱਲ ਵੀ ਕਲੀਅਰ ਕਰ ਦਿੱਤੀ ਆ.
ਸੋ ਉਹਨਾਂ ਨੇ ਇੱਕ ਓਪਨ ਲੈਟਰ ਲਿਖੀ ਸੀ ਸਾਰੇ ਕੰਟੈਂਡਰਸ ਨੂੰ, ਸੋਸ਼ਲ ਮੀਡੀਆ ਤੇ ਪੋਸਟ ਕਰਤੀ, ਤੇ ਕਹਿੰਦੇ ਵੀ ਸਾਨੂੰ ਸਾਰਿਆਂ ਨੂੰ ਇੱਕ ਕਮਿਟ ਕਰਨਾ ਚਾਹੀਦਾ ਕਿ ਜੀ ਅਸੀਂ ਵੀ ਜੇ ਇਲੈਕਸ਼ਨ ਜਿੱਤੇ ਭਾਵੇਂ ਨਾ ਜਿੱਤੇ, ਲੀਡਰ ਬਣੇ ਭਾਵੇਂ ਨਾ ਬਣੇ, ਅਗਲਾ ਇਲੈਕਸ਼ਨ ਜ਼ਰੂਰ ਲੜਾਂਗੇ. ਹੁਣ ਇਹਨਾਂ ਵਿੱਚੋਂ ਵੀ ਜਿਹੜੀ ਬਹੁਤ ਸਾਰੇ ਨੇ ਜਿਹੜੇ ਪਹਿਲਾਂ ਹੀ ਕਮਿਟ ਕਰ ਚੁੱਕੇ ਨੇ ਕਿ ਅਗਲਾ ਇਲੈਕਸ਼ਨ ਨੂੰ ਲੜਨਗੇ ਹੀ, ਚੰਦਰਾ ਆਰਿਆ ਵੀ ਕਰ ਚੁੱਕੇ ਨੇ ਆਫਕੋਰਸ ਫੋਰ ਓਬਵੀਅਸ ਰੀਜ਼ਨਸ, ਤੇ ਕਰੀਨਾ ਗੋਲ ਜਿਹੜੇ 37 ਈਅਰ ਓਲਡ MP ਨੇ ਉਹ ਵੀ ਆਲਰੇਡੀ ਕਹਿ ਚੁੱਕੇ ਨੇ ਕਿ ਅਗਲਾ ਇਲੈਕਸ਼ਨ ਉਹਨਾਂ ਨੇ ਲੜਨਾ ਹੀ ਹੈ, ਤੇ ਬਾਕੀ ਵੀ ਮੈਨੂੰ ਲੱਗਦਾ ਲੜਨਗੇ. ਇੱਕ ਜਿਹੜਾ ਨਾਮ ਸੀ ਮਾਰਕ ਕਾਰਨੀ, ਉਹਨੂੰ ਲੈ ਕੇ ਵੱਡਾ ਕੁਐਸਚਨ ਮਾਰਕ ਸੀਗਾ ਕਿ ਉਹ ਇੱਕ ਆਊਟਸਾਈਡਰ ਨੇ, ਪ੍ਰਾਈਵੇਟ ਸੈਕਟਰ ਦੇ ਵਿੱਚ ਰਹੇ ਨੇ, ਸਰਕਾਰ ਦੇ ਵਿੱਚ ਕਦੇ MP ਬਣੇ ਹੀ ਨਹੀਂ, ਜਸਟਿਨ ਟਰੂਡੋ ਬੁਲਾਉਂਦੇ ਰਹੇ ਫਿਰ ਵੀ ਨਹੀਂ ਆਏ, ਵੀ ਇੱਕ ਹੀ MP ਬਣਨਗੇ, ਇਲੈਕਸ਼ਨ ਲੜਨਗੇ ਕਿ ਨਹੀਂ. ਸੋ ਉਹਨਾਂ ਨੇ ਵੀ ਲਾਂਬਾ ਕੱਢ ਦਿੱਤਾ, ਜਿਹਨੂੰ ਕਹਿੰਦੇ ਆ ਕਿ ਉਹਨਾਂ ਨੇ ਦੇਖੋ ਸਿਆਣਪ ਉਹਨਾਂ ਨੇ ਦੋ ਫਰੰਟਸ ਤੇ ਵਰਤੀ. ਇੱਕ ਤਾਂ ਇੱਦਾਂ ਕਰਕੇ ਕ੍ਰਿਸਟੀਆ ਫਿਲਨ ਨੇ ਕੋਸ਼ਿਸ਼ ਕੀਤੀ ਸੀ ਕਿ ਬਾਕੀ ਜਿੰਨੇ ਵੀ ਕੰਟੈਂਡਰਸ ਨੇ ਉਹਨਾਂ ਨੂੰ ਰਿਐਕਸ਼ਨਰੀ ਮੋਡ ਦੇ ਵਿੱਚ ਪਾ ਦਿਓ ਕਿ ਮੈਂ ਸਵਾਲ ਪੁੱਛਾਂਗੀ, ਤੁਸੀਂ ਜਵਾਬ ਦਿਓ, ਆਪਣੀ ਗੱਲ ਕਰਨ ਤੋਂ ਪਹਿਲਾਂ ਮੇਰੇ ਸਵਾਲ ਦਾ ਜਵਾਬ ਦਿਓ. ਮਾਰਕ ਕਾਰਨੀ ਨੇ ਵੇਟ ਨਹੀਂ ਲਈ, ਮਾਰਕ ਕਾਰਨੀ ਨੇ ਡਾਇਰੈਕਟ ਆ ਕੇ ਕੋਈ ਸਟੇਟਮੈਂਟ ਪੋਸਟ ਨਹੀਂ ਕੀਤੀ,
ਕਰੈਕਟ,
ਉਹਨਾਂ ਜਵਾਬ ਨਹੀਂ ਦਿੱਤਾ,
ਕਰੈਕਟ,
ਪਰ ਆਪਣੇ ਕੈਂਪੇਨ ਸਪੋਕਸਪਰਸਨ ਵੱਲੋਂ ਇਹ ਗੱਲ ਕਵਾ ਦਿੱਤੀ ਕਿ ਜੀ ਹਾਂ, ਮਾਰਕ ਕਾਰਨੀ ਕਮਿਟ ਕਰਦੇ ਨੇ ਕਿ ਉਹ MP ਦਾ ਇਲੈਕਸ਼ਨ ਲੜਨਗੇ. ਸੋ ਉਹਨਾਂ ਨੇ ਉਹ ਕਹਿ ਲਓ ਵੀ ਕੰਡਾ ਹੀ ਕੱਢਤਾ, ਵੀ ਹੁਣ ਉਹ ਮਸਲਾ ਰਿਹਾ ਹੀ ਨਹੀਂ, ਵੀ ਤੁਹਾਨੂੰ ਇੱਕ ਮੁੱਦਾ ਨਹੀਂ ਦੇਣਾ ਕਿ ਜਿਹਦੇ ਮੁੱਦੇ ਤੇ ਤੁਸੀਂ ਪੂਰੀ ਕੈਂਪੇਨ ਹੀ ਲੜ ਜਾਓ, ਜਿਵੇਂ ਕਾਰਬਨ ਟੈਕਸ ਵਾਲੀ ਗੱਲ ਫੈਡਰਲ ਪੋਲੀਟਿਕਸ ਦੇ ਵਿੱਚ ਜਿੱਦਾਂ ਪ੍ਰਾਈਮ ਮਿਨਿਸਟਰੀਅਲ ਇਲੈਕਸ਼ਨ ਦੇ ਵਾਸਤੇ ਹੋ ਰਹੀ,
ਕਰੈਕਟ, ਤੇ ਹੁਣ ਵਾਸੂ ਜੀ ਉਹ ਤਾਂ ਕਾਰਬਨ ਟੈਕਸ ਵਾਲਾ ਮੁੱਦਾ ਵੀ ਲੱਗਦਾ ਹੈ ਵੀ ਦੈਟਸ ਗੋਇੰਗ ਟੂ ਬੀ ਆਫ ਦੀ ਟੇਬਲ. ਸੋ ਜਿਹੜੇ ਦੋ ਸਭ ਤੋਂ ਜ਼ਿਆਦਾ ਇਫੈਕਟਿਵ ਵਾਰ ਕਹਿ ਲਓ ਨਾ ਵੀ ਤੁਸੀਂ ਨਿਪੁੰਨ ਹੋ ਜਾਂਦੇ ਹੋ ਇੱਕ ਨਿਸ਼ਾਨਾ ਸਾਧਨ 'ਤੇ, ਇੱਕ ਜਿਹੜਾ ਇਹਨਾਂ ਦਾ ਬੜਾ ਇਫੈਕਟਿਵ ਟਾਰਗੇਟ ਸੀ ਉਹ ਨਿਕਲ ਗਿਆ। ਦੂਜੀ ਗੱਲ ਸੀਗੀ ਵੀ ਇਹ ਕਾਰਬਨ ਟੈਕਸ ਨੂੰ ਹਟਾਓ। ਕਾਰਬਨ ਟੈਕਸ ਨੂੰ ਹਟਾਉਣ ਵਾਲੀ ਗੱਲ 'ਤੇ ਹੁਣ ਕੀ ਮਾਰਕ ਕਾਰਨੀ ਅਤੇ ਕੀ ਕ੍ਰਿਸਟੀਆ ਫਰੀਲੈਂਡ ਕਰੀ ਜਾਂਦੇ ਨੇ। ਫਿਰ ਤੀਜੀ ਗੱਲ, ਪੀਅਰ ਪੋਲੀਐਵ ਨੇ ਬੀਤੇ ਦਿਨਾਂ ਦੇ ਵਿੱਚ ਮਾੜੀ ਜਿਹੀ ਆਖੀ ਵੀ ਕੈਪੀਟਲ ਗੇਨਸ ਟੈਕਸ ਨੂੰ ਕਹਿੰਦੇ ਰਿਵਰਸ ਕਰਾਂਗੇ, ਅਤੇ ਹੁਣ ਕੈਪੀਟਲ ਗੇਨਸ ਤੋਂ ਵੀ ਫਲਿੱਪ ਫਲੋਪ ਕਰ ਦਿੱਤਾ ਹੈ ਕ੍ਰਿਸਟੀਆ ਫਰੀਲੈਂਡ ਨੇ ਵੀ। ਸੋ ਇਹ ਜਿਹੜੇ ਇਟਸ ਗੋਇੰ ਬੀ ਵੈਰੀ ਇੰਟਰਸਟਿੰਗ ਕਿ ਜਦੋਂ ਹੁਣ ਇਲੈਕਸ਼ਨ ਜਦੋਂ ਵੀ ਕਾਲ ਹੁੰਦਾ ਫਿਰ ਕੰਜ਼ਰਵੇਟਿਵਸ ਦੀ ਪੀਅਰ ਪੋਲੀਐਵ ਦੀ ਸਟ੍ਰੈਟਜੀ ਕੀ ਹੋਏਗੀ ਨਵੇਂ ਆਏ ਲੀਡਰ ਨੂੰ ਉਸੇ ਤਰ੍ਹਾਂ ਜਵਾਬਦੇਹ ਬਣਾਉਣ ਵਾਸਤੇ ਜਾਂ ਉਹਨਾਂ ਦੀ ਲੋਕਾਂ ਦੇ ਮਨ ਵਿੱਚ ਉਸੇ ਤਰ੍ਹਾਂ ਦੀ ਇਮੇਜ ਪ੍ਰੋਜੈਕਟ ਕਰਨ ਦੇ ਵਿੱਚ ਜਿਹੋ ਜਿਹੀ ਉਹ ਜਸਟਿਨ ਟਰੂਡੋ ਵਾਸਤੇ ਕਰ ਸਕੇ ਸੀ। ਬਾਕੀ ਵਾਸੂ ਜੀ, ਅੱਜ ਜਿਨ੍ਹਾਂ ਨੇ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਦੇ ਵਿੱਚ ਜਦੋਂ ਕਿਉਂਕਿ 9 ਮਾਰਚ ਨੂੰ ਪਤਾ ਲੱਗਣਾ ਲੀਡਰ ਕੌਣ ਆ, ਜਿਹੜੇ ਵੋਟ ਪਾਉਣ ਦੇ ਇੱਛੁਕ ਨੇ ਰਜਿਸਟਰ ਕਰਨ ਲਈ ਲਿਬਰਲ ਪਾਰਟੀ ਦਾ ਮੈਂਬਰ ਬਣਨ ਲਈ, ਆਖਰੀ ਦਿਨ ਅੱਜ ਹੈ।
ਯਾ ਸੋ ਅੱਜ ਅਖੀਰਲਾ ਦਿਨ ਆ
ਜੀ,
ਅਤੇ ਉਸ ਤੋਂ ਬਾਅਦ ਫਿਰ 30 ਜਨਵਰੀ ਵੀਰਵਾਰ ਬਣਦਾ ਮੇਰਾ ਖਿਆਲ।
30 ਜਨਵਰੀ
ਸੋ ਵੀਰਵਾਰ ਹੈਗੀ ਜਿਹੜੀ ਅਗਲੀ ਕਿਸ਼ਤ ਦੇਣੀ ਪੈਣੀ $50,000
ਉਹ ਨੋਨ ਰਿਫੰਡੇਬਲ
ਉਹ ਨੋਨ ਰਿਫੰਡੇਬਲ ਆ, ਅਤੇ ਉਸ ਤੋਂ ਬਾਅਦ ਫਿਰ 7 ਤਰੀਕ ਫਿਰ $17,00 $125,000 ਦੇਣਾ ਪੈਣਾ। ਸੋ ਦੇਖਦੇ ਹਾਂ ਵੀ ਕੌਣ ਆਪਣੀ ਕੈਂਪੇਨ ਕਦੋਂ ਫੋਲਡ ਕਰਦਾ, ਕਿਉਂਕਿ ਆਪਾਂ ਕਿੰਨੀ ਵਾਰੀ ਗੱਲ ਕਰ ਚੁੱਕੇ ਹਾਂ ਕਿ ਹੁਣ ਇਸ ਵੇਲੇ 6 ਉਮੀਦਵਾਰ ਨੇ, ਇਹਨਾਂ ਵਿੱਚੋਂ ਬਹੁਤੇ ਜਿਹੜੇ ਨੇ ਉਹ ਆਪਣੀ ਕੈਂਪੇਨ ਫੋਲਡ ਕਰਨਗੇ
ਜਿੱਦਾਂ
ਮੰਨਿਆ ਜਾ ਰਿਹਾ ਵੀ। ਹਾਂ, ਮੰਨਿਆ ਜਾ ਰਿਹਾ ਵੀ ਅਖੀਰ ਦੇ ਵਿੱਚ ਜਾ ਕੇ 2 ਹੀ ਉਮੀਦਵਾਰ ਬਚਣਗੇ, ਕ੍ਰਿਸਟੀਆ ਫਰੀਲੈਂਡ ਤੇ ਮਾਰਕ ਕਾਰਨੀ,
ਫਿਰ ਅਲਟੀਮੇਟਲੀ ਸਿਰਫ ਤ੍ਰਿਵੇਦੀ ਬਚੇਗਾ ਕਿਉਂਕਿ ਲੀਡਰ ਤਾਂ ਇੱਕੋ ਹੀ ਬਣਨਾ,
ਤ੍ਰਿਵੇਦੀ ਬਚੇਗਾ।
ਅੱਛਾ ਵਾਸੂ ਜੀ, ਜਿਹੜੀ ਜਿਨ੍ਹਾਂ ਨੇ ਲੀਡਰਸ਼ਿਪ ਰੇਸ ਦੇ ਵਿੱਚ ਵੋਟ ਪਾਉਣ ਲਈ ਅੱਜ ਪਾਰਟੀ ਦੇ ਮੈਂਬਰ ਬਣਨਾ ਕਿਉਂਕਿ ਅੱਜ ਆਖਰੀ ਦਿਨ ਆ, ਸੋ 14 ਸਾਲ ਤੋਂ ਵੱਧ ਉਮਰ ਹੋਣੀ ਚਾਹੀਦੀ ਆ, ਕੈਨੇਡੀਅਨ ਸਿਟੀਜ਼ਨ ਜਾਂ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ ਹੋਣਾ ਜ਼ਰੂਰੀ ਆ ਤੁਸੀਂ, ਜਾਂ ਇੰਡੀਅਨ ਸਟੇਟਸ ਕਾਰਡ ਹੋਲਡਰ ਹੋ ਸਕਦੇ ਹੋ ਇੰਡੀਜਨਸ ਭਾਈਚਾਰੇ ਨਾਲ ਸੰਬੰਧਿਤ, ਅਤੇ ਕਿਸੇ ਹੋਰ ਫੈਡਰਲ ਪੋਲੀਟੀਕਲ ਪਾਰਟੀ ਦੇ ਮੈਂਬਰ ਨਹੀਂ ਹੋਣਾ ਚਾਹੀਦਾ, ਕਿਸੇ ਹੋਰ ਪਾਰਟੀ ਵੱਲੋਂ ਤੁਸੀਂ ਕੋਈ ਉਮੀਦਵਾਰ ਨਹੀਂ ਹੋਣੇ ਚਾਹੀਦੇ। ਜੇ ਕੋਈ ਇਹਨਾਂ ਰੂਲਸ ਦੀ ਉਲੰਘਣਾ ਕਰਕੇ ਪਾਰਟੀ ਦਾ ਮੈਂਬਰ ਬਣ ਜਾਂਦਾ ਤਾਂ $10,000 ਤੱਕ ਦਾ ਜੁਰਮਾਨਾ ਹੋ ਸਕਦਾ,
ਠੀਕ ਹੈ।
ਸੋ ਲਿਬਰਲ ਪਾਰਟੀ ਦੇ ਰੂਲਸ ਇਹ ਗੱਲ ਕਹਿੰਦੇ ਨੇ।
ਸਾਡੇ ਲਿਸਨਰਸ ਸਾਡੀਆਂ ਗੱਲਾਂ ਨੂੰ ਕਿੰਨੇ ਗੌਰ ਨਾਲ ਸੁਣਦੇ ਨੇ, ਆਈ ਐਮ ਸਰਪ੍ਰਾਈਜ਼ਡ। ਮਤਲਬ ਪ੍ਰਵਲ ਜੀ ਦਾ ਮੈਸੇਜ ਆਇਆ ਹੋਇਆ,
ਕੀ ਕਹਿੰਦੇ?
ਕਹਿੰਦੇ ਆਪਾਂ ਜੋ ਗੱਲਬਾਤ ਸ਼ੁਰੂ ਕੀਤੀ ਹੈ, ਤੁਸੀਂ ਕਿਹਾ ਵੀ ਵੀਕਐਂਡ ਬਹੁਤ ਵਧੀਆ ਰਿਹਾ, ਵੀ ਵਧੀਆ ਬੰਦਿਆਂ ਦੀ ਸੋਬਤ ਵਿੱਚ ਵੀਕਐਂਡ ਗੁਜ਼ਰਿਆ। ਮੈਂ ਕਿਹਾ ਲਾਈਕ ਵਾਈਜ਼। ਕਹਿੰਦੇ ਵਾਸੂ ਜੀ ਨੇ ਕਿਹਾ ਲਾਈਕ ਵਾਈਜ਼ ਦਾ ਮਤਲਬ ਵੀਕਐਂਡ ਤੇ ਇਕੱਠੇ ਹੀ ਸੀ। ਦੇਖੋ ਗੱਲ ਕਿਵੇਂ ਫੜਦੇ ਨੇ, ਵੈਰੀ ਨਾਈਸ ਜੀ, ਵਾਹ ਜੀ ਵਾਹ।
ਬਿਲਕੁਲ ਜੀ ਬਿਲਕੁਲ, ਤੁਹਾਡਾ ਬਿਲਕੁਲ ਸਹੀ ਪੁਆਇੰਟ ਹੈ ਇਹ।
ਹਾਂ, ਤੇ ਉਹਨਾਂ ਨੇ ਇੱਦਾਂ ਵੀ ਕਿਹਾ ਜਿੱਦਾਂ ਨਾ ਵੀ ਕਹਿੰਦੇ ਵਾਸੂ ਜੀ ਬੋਲੇ ਲਾਈਕ ਵਾਈਜ਼, ਮਤਲਬ ਵੀਕਐਂਡ ਤੇ ਇਕੱਠੇ ਸੀ। ਦਇਆ ਕੁਛ ਤੋਂ ਗੜਬੜ ਹੈ,
ਵਾਸੂ ਜੀ ਬ੍ਰੇਕ ਲੈ ਲਈਏ,
ਠੀਕ ਹੈ ਜੀ।
ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਆਰਟੀਫਿਸ਼ਲ, ਦੇਖੋ ਆਰਟੀਫਿਸ਼ਲ ਇੰਟੈਲੀਜੈਂਸ ਤੋਂ ਵੀ ਕਿਤੇ ਤੇਜ਼ ਨੇ ਸਾਡੇ ਸੁਣਨ ਵਾਲੇ।
ਇਹ ਰੀਅਲ ਇੰਟੈਲੀਜੈਂਸ,
ਰੀਅਲ ਇੰਟੈਲੀਜੈਂਸ ਆ, ਇਹ ਔਰਗੈਨਿਕ ਇੰਟੈਲੀਜੈਂਸ ਆ। ਪਰ ਜਿਹੜੀ ਡੀਪ ਸੀਕ ਆ, ਇਹ ਚਾਈਨੀਜ਼ ਸਟਾਰਟਅਪ ਹੈ, ਉਹਨੇ ਅੱਜ ਬੜੀ ਤਰਥੱਲੀ ਮਚਾ ਦਿੱਤੀ ਹੋਈ ਆ। ਅਮਰੀਕਾ ਦੀ ਜਿਹੜੀ ਡੋਮੀਨੈਂਸ ਲੱਗਦੀ ਸੀ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਖੇਤਰ ਦੇ ਵਿੱਚ ਬਣੇਗੀ, ਤੇ ਚਾਈਨਾ ਸ਼ਾਇਦ ਉਸ ਫੀਲਡ ਦੇ ਵਿੱਚ ਅਮਰੀਕਾ ਤੋਂ ਨਾਲ ਕੈਚਅਪ ਨਾ ਕਰ ਸਕੇ, ਐਟਲੀਸਟ ਜਿਹੜੀ ਆ ਡੀਪ ਸੀਕ ਵਾਲੀ ਡਿਵੈਲਪਮੈਂਟ ਆ, ਇਹਨੇ ਉਹ ਵਾਲੀ ਜਿਹੜੀ ਅਸੰਪਸ਼ਨ ਆ ਉਹਨੂੰ ਢਹਿ ਢੇਰੀ ਕਰਦੀ ਨਜ਼ਰ ਆ ਰਹੀ ਆ। ਉਹਦੇ ਬਾਰੇ ਗੱਲ ਕਰਦੇ
ਹਾਂ, ਤੇ ਤੁਸੀਂ ਹੁਣੇ ਮੈਂਸ਼ਨ ਕਰ ਰਹੇ ਸੀ ਲਿਬਰਲ ਪਾਰਟੀ ਦੇ ਵਿੱਚ ਮੈਂਬਰ ਬਣਨ ਲਈ ਜਿਹੜੀਆਂ ਸ਼ਰਤਾਂ ਨੇ, ਇੰਡੀਅਨ ਕਾਰਡ ਹੋਲਡਰ ਤੁਸੀਂ ਕਿਹਾ ਨਾ, ਕਹਿੰਦੇ ਆਧਾਰ ਕਾਰਡ, ਜਸਪਾਲ ਜੀ ਦਾ ਮੈਸੇਜ ਮਜ਼ਾਕ ਕਰ ਰਹੇ ਨੇ,
ਇੰਡੀਅਨ ਸਟੇਟਸ,
ਕਹਿੰਦੇ ਨਾਲੇ ਕਹਿੰਦੇ ਇੰਡੀਅਨ ਇੰਟਰਫੇਰੈਂਸ ਬਹੁਤ ਹੋ ਰਹੀ ਹੈ, ਕਹਿੰਦੇ ਆਧਾਰ ਕਾਰਡ, ਯੂ ਨੋ ਦੈਟ।
ਯੈਸ ਯੈਸ, ਬਾਕੀ ਸੁਣਨ ਵਾਲਿਆਂ ਦੇ ਬੈਨੀਫਿਟ ਲਈ ਦੱਸ ਦਈਏ ਕਿ ਜਿਹੜੇ ਇੰਡੀਜਨਸ ਭਾਈਚਾਰੇ ਨਾਲ ਸੰਬੰਧਿਤ ਕੈਨੇਡਾ ਦੇ ਵਿੱਚ ਵਿਅਕਤੀ ਨੇ, ਉਹਨਾਂ ਨੂੰ ਇੱਕ ਇੰਡੀਅਨ ਸਟੇਟਸ ਕਾਰਡ ਇਸ਼ੂ ਕੀਤਾ ਜਾਂਦਾ ਜਿਹੜਾ ਕਿ ਉਹਨਾਂ ਦੇ ਇੰਡੀਜਨਸ ਭਾਈਚਾਰੇ ਦੇ ਮੈਂਬਰ ਹੋਣ ਦਾ ਪ੍ਰਮਾਣ ਹੋਇਆ ਕਰਦਾ। ਸੋ ਉਹ ਵਾਲਾ ਜਿਹੜਾ ਕਾਰਡ ਹੈ ਉਹਦਾ ਜ਼ਿਕਰ ਹੋ ਰਿਹਾ। ਵਾਸੂ ਜੀ, ਡੀਪ ਸੀਕ ਇੱਕ ਚਾਈਨੀਜ਼ ਆਰਟੀਫਿਸ਼ਲ ਇੰਟੈਲੀਜੈਂਸ ਸਟਾਰਟਅਪ ਆ, ਇਹਦੇ ਬਾਰੇ ਪਿਛਲੇ ਹਫ਼ਤੇ ਜਾਂ ਪਿਛਲੇ ਮਹੀਨੇ ਇੱਕ ਇਹਨਾਂ ਨੇ ਪੇਪਰ ਪਬਲਿਸ਼ ਕੀਤਾ ਸੀ ਜਿਹਦੇ ਵਿੱਚ ਇਹਨਾਂ ਨੇ ਇਹ ਕਿਹਾ ਸੀ ਕਿ ਜਿਹੜੇ ਇਹਨਾਂ ਦੇ ਮਾਡਲਸ ਇਹਨਾਂ ਨੇ ਟ੍ਰੇਨ ਕੀਤੇ ਨੇ ਆਰਟੀਫਿਸ਼ਲ ਇੰਟੈਲੀਜੈਂਸ ਦੇ, ਉਹਨਾਂ ਨੂੰ ਟ੍ਰੇਨ ਕਰਨ ਦੇ ਵਿੱਚ $6 million ਤੋਂ ਵੀ ਘੱਟ ਦਾ ਖਰਚਾ ਆਇਆ। ਫਿਰ ਉਸ ਤੋਂ ਬਾਅਦ ਇਹਨਾਂ ਨੇ ਜਿਹੜੀ ਆਪਣੀ ਐਪ ਜਿਹੜਾ ਐਪਲ ਐਪ ਸਟੋਰ ਆ ਉਹ 'ਚ ਲਾਂਚ ਕੀਤੀ। ਅਮਰੀਕਾ ਦੇ ਵਿੱਚ ਜਿਹੜੀਆਂ ਫ੍ਰੀ ਐਪਸ ਦੀ ਜੇ ਆਪਾਂ ਸ਼੍ਰੇਣੀ ਵੇਖੀਏ ਉਹਦੇ ਵਿੱਚ ਸਭ ਤੋਂ ਜ਼ਿਆਦਾ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾਣ ਵਾਲੀ ਐਪ ਬਣ ਗਈ ਹੈ ਡੀਪ ਸੀਕ। ਹੁਣ ਜਿਹੜਾ ਕੰਮ US ਦੇ ਵਿੱਚ ਚੈਟ GPT ਨੇ, ਮੈਟਾ ਨੇ ਆਪਣੇ ਜਿਹੜੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਮਾਡਲਸ ਤਿਆਰ ਕੀਤੇ ਬੜੇ ਮਹਿੰਗੇ ਭਾਅ ਦੇ, ਉਹਨੂੰ ਬੜੇ ਸਸਤੇ ਜਿਹਾ ਨੇ ਤਿਆਰ ਕਰ ਲਿਆ। ਉਹ ਤੋਂ ਵੀ ਵੱਡੀ ਗੱਲ, US ਵੱਲੋਂ ਜਿਹੜੀਆਂ ਕੁਝ ਬੰਦਿਸ਼ਾਂ ਲਗਾਈਆਂ ਗਈਆਂ ਸੀ ਚਾਈਨਾ ਨੂੰ ਕੁਝ ਜਿਹੜੀ ਇਸ ਤਰ੍ਹਾਂ ਦਾ ਮਟੀਰੀਅਲ ਸਪਲਾਈ ਕਰਨ ਉੱਪਰ ਜਿਹੜਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਬੋਟਸ ਨੂੰ ਤਿਆਰ ਕਰਨ ਲਈ ਲਾਜ਼ਮੀ ਹੁੰਦਾ, ਉਹਨਾਂ ਰਿਸਟ੍ਰਿਕਸ਼ਨਸ ਦੇ ਬਾਵਜੂਦ ਇਸ ਚਾਈਨੀਜ਼ ਸਟਾਰਟਅਪ ਨੇ ਡੀਪਸੀਕ ਨਾਮ ਦੀ ਇਸ ਆਰਟੀਫਿਸ਼ਲ ਇੰਟੈਲੀਜੈਂਸ ਦਾ ਬੋਟ ਇਹੋ ਜਿਹਾ ਤਿਆਰ ਕਰਤਾ ਜਿਹੜਾ ਹੁਣ ਅਮਰੀਕਾ ਦੇ ਵਿੱਚ ਇਸੇ ਕੰਮ ਵਾਸਤੇ ਮਲਟੀ ਬਿਲੀਅਨ ਡਾਲਰ ਦੀਆਂ ਇਨਵੈਸਟਮੈਂਟਸ ਦੇ ਉੱਪਰ ਇੱਕ ਸਵਾਲੀਆ ਨਿਸ਼ਾਨ ਖੜਾ ਕਰਦਾ ਪਿਆ।
ਯਾ ਸੋ ਓਪਨ ਏ ਆਈ ਦੇ ਚੈਟ ਜੀ ਪੀ ਟੀ ਵਾਲੇ ਜਿਹੜੇ ਮਾਡਲਸ ਵਗੈਰਾ ਨੇ ਉਹਨਾਂ ਉੱਤੇ ਉਹ ਦਾਅਵਾ ਕਰਿਆ ਕਰਦੇ ਨੇ ਕਿ ਉਹਨਾਂ ਦੀ ਟ੍ਰੇਨਿੰਗ ਦੇ ਉੱਤੇ 100 million dollars ਤੋਂ ਵੀ ਜ਼ਿਆਦਾ ਖਰਚਾ ਹੁੰਦਾ ਅਤੇ ਇਹੀ ਕਾਰਨ ਹੈ ਕਿ ਬਿਲੀਅਨਸ ਆਫ ਡਾਲਰਸ ਪਲੈਜ ਕੀਤੇ ਜਾ ਰਹੇ ਨੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਖੇਤਰ ਵਿੱਚ
ਡੇਟਾ ਸੈਂਟਰਸ
ਜਾਂ ਡੇਟਾ ਸੈਂਟਰਸ ਐਂਡ ਆਲ। ਸੋ ਇੱਧਰੋਂ ਡੀਪ ਸੀਕ ਵਾਲਿਆਂ ਨੇ ਇਹਨਾਂ ਨੇ ਦੋ ਮਾਡਲਸ ਜਿਹੜੇ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਨੇ, ਇੱਕ ਹੈ V3 ਇੱਕ ਹੈ R1। ਇਹਨਾਂ ਨੇ ਕਿਹਾ ਜਿਹੜਾ V3 ਮਾਡਲ ਹੈ ਉਹਦੀ ਟ੍ਰੇਨਿੰਗ 'ਤੇ $5.58 million ਹੀ ਖਰਚ ਹੋਏ ਨੇ ਟ੍ਰੇਨਿੰਗ 'ਤੇ, ਮਤਲਬ 5.5 million। ਸੋ ਇਹਨੂੰ ਲੈ ਕੇ ਹੁਣ ਇੱਕ ਕਹਿ ਲਓ ਵੀ ਪੂਰੀ ਦੀ ਪੂਰੀ ਮਾਰਕੀਟ ਦੇ ਵਿੱਚ ਉਥਲ ਪੁਥਲ ਮਚੀ ਹੋਈ ਹੈ ਕਿ ਜੀ ਫਿਰ ਤਾਂ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਕਿ ਜੀ ਐਨਵੀਡੀਆ ਦੀਆਂ ਚਿਪਸ ਬਹੁਤ ਜ਼ਰੂਰੀ ਨੇ ਇਹਦੀ ਟ੍ਰੇਨਿੰਗ ਵਾਸਤੇ, ਫਿਰ ਉਹ ਚਿਪਸ ਤੋਂ ਬਿਨਾਂ ਹੀ ਟ੍ਰੇਨਿੰਗ ਹੋ ਜਾਂਦੀ ਹੈ ਅਤੇ ਬਿਲੀਅਨਸ ਐਂਡ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰਸ ਵੀ ਨਹੀਂ ਲੱਗਦੇ ਵੀ 5.5 million 'ਚ ਇਹ ਕੰਮ ਕਰ ਲਿਆ ਇਹਨਾਂ ਨੇ। ਪਰ ਇਹਦੇ ਬਾਰੇ ਵਿਜੇ ਜੀ ਹੁਣ ਕਈ ਜਿਹੜੇ ਐਕਸਪਰਟਸ ਨੇ ਅਮੈਰੀਕਨ ਐਕਸਪਰਟਸ ਹੀ ਨੇ
ਡੀਬੰਕ ਵੀ ਹੋ ਰਹੀ ਗੱਲ,
ਉਹ ਇਹ ਕਹਿ ਰਹੇ ਨੇ ਦਾਅਵਾ ਕਰ ਰਹੇ ਨੇ ਕਿ ਇਹ ਡੀਪ ਸੀਕ ਵਾਲਿਆਂ ਦੇ ਕੋਲ ਵੀ 50,000 ਚਿਪਸ ਨੇ ਐਨਵੀਡੀਆ ਦੀਆਂ, ਐਨਵੀਡੀਆ ਦੀਆਂ H100 ਚਿਪਸ 50,000 ਤੋਂ ਵੀ ਕਹਿੰਦੇ ਜ਼ਿਆਦਾ ਇਹਨਾਂ ਨੇ ਇਕੱਠੀਆਂ ਕੀਤੀਆਂ ਹੋਈਆਂ ਨੇ ਅਤੇ ਅਸਲ ਕੋਸਟ ਇਹ ਦੱਸਦੇ ਨਹੀਂ ਪਏ। ਅਸਲ ਕੋਸਟ ਇਹਨਾਂ ਦੀ ਵੀ ਸੈਂਕੜੇ ਮਿਲੀਅਨਸ ਦੇ ਵਿੱਚ ਹੈ। ਕਹਿੰਦੇ ਵੀ ਇਹ ਤਾਂ ਨਹੀਂ ਦੱਸਦੇ ਕਿਉਂਕਿ ਫਿਰ ਉਹ ਅਮਰੀਕਾ ਨੇ ਜਿਹੜਾ ਐਕਸਪੋਰਟ ਬੈਨ ਲਗਾਇਆ ਹੋਇਆ
ਜਿਹੜੀ
ਐਡਵਾਂਸਡ AI ਚਿਪਸ ਨੇ ਐਨਵੀਡੀਆ ਵਰਗੀਆਂ, ਉਹਨਾਂ ਉਹ ਚਾਈਨਾ ਨੂੰ ਨਹੀਂ ਭੇਜੀਆਂ ਜਾ ਸਕਦੀਆਂ ਅਤੇ ਉਹ ਫਿਰ ਕਹਿੰਦੇ ਐਕਸਪੋਰਟ ਬੈਨ ਦੀ ਉਲੰਘਣਾ ਹੋਈ ਹੈ। ਸੋ ਕਹਿੰਦੇ ਅਸਲ ਕੋਸਟ ਇਹਨਾਂ ਦੀ ਵੀ ਜ਼ਿਆਦਾ ਹੈ ਇਹ ਦਾਅਵਾ ਕੀਤਾ ਜਾ ਰਿਹਾ। ਪਲੱਸ ਕਹਿ ਰਹੇ ਨੇ ਵੀ ਇਹਨਾਂ ਨੇ ਸਿਰਫ V3 ਦੇ ਟ੍ਰੇਨਿੰਗ ਦੇ ਉੱਤੇ ਖਰਚਾ ਦੱਸਿਆ ਕਿੰਨਾ ਹੋਇਆ, R1 ਦੀ ਟ੍ਰੇਨਿੰਗ ਦੇ ਉੱਤੇ ਕਿੰਨਾ ਖਰਚਾ ਹੋਇਆ ਦੱਸ ਨਹੀਂ ਰਹੇ। ਸੋ ਇੱਦਾਂ ਦੀਆਂ ਕਈ ਗੱਲਾਂ ਨੇ, ਪਰ ਯੈਸ ਇਹਦੇ ਨਾਲ ਹੁਣ ਹੋਇਆ ਕੀ ਹੈ ਕਿ ਐਨਵੀਡੀਆ ਵਰਗੀਆਂ ਜਿਹੜੀਆਂ ਜਿਹੜੇ ਚਿਪ ਮੈਨੂਫੈਕਚਰਰਸ ਨੇ AI ਦੇ ਸੈਕਟਰ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਦੇ ਸ਼ੇਅਰਸ ਦੇ ਵਿੱਚ ਵੱਡੀ ਕਰੈਕਸ਼ਨ ਵੇਖਣ ਨੂੰ ਮਿਲ ਰਹੀ ਹੈ,
ਤਕਰੀਬਨ
14%
ਜਾਂ ਅਬਾਊਟ 14% ਗਿਰਾਵਟ ਵਾਸੂ ਜੀ ਇਸ ਵੇਲੇ ਐਨਵੀਡੀਆ ਦੇ ਸਟਾਕ ਦੇ ਵਿੱਚ। ਫਿਰ ਇਸ ਤੋਂ ਇਲਾਵਾ ਜਿਹੜੇ ਬਾਕੀ ਦੇ ਕੁਝ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਸੰਬੰਧਿਤ, ਓਰੇਕਲ ਦਾ ਸਟਾਕ ਬੜਾ ਚੜਿਆ ਸੀ ਪਿਛਲੇ ਦਿਨੀ ਜਦੋਂ ਸਾਂਝੇ ਤੌਰ 'ਤੇ ਡੋਨਲਡ ਟਰੰਪ ਦੇ ਨਾਲ ਰਲ ਕੇ ਇੱਕ ਅਨਾਊਂਸਮੈਂਟ ਨਹੀਂ ਕੀਤੀ ਸੀ ਜੀ, $500 billion ਦੀ ਇਨਵੈਸਟਮੈਂਟ ਡੇਟਾ ਸੈਂਟਰ ਸਥਾਪਿਤ ਕਰਨ ਲਈ ਕੀਤੀ ਜਾ ਰਹੀ ਆ, ਅਤੇ ਓਰੇਕਲ ਦਾ ਸਟਾਕ ਵੀ ਹੁਣ ਦੁਬਾਰਾ ਤਕਰੀਬਨ 8% 8.5% ਡਿੱਗਿਆ ਹੋਇਆ ਉਸੇ ਲੈਵਲ 'ਤੇ ਆ ਗਿਆ ਜਿਸ ਲੈਵਲ 'ਤੇ ਇਹ ਤਕਰੀਬਨ ਮਹੀਨੇ ਪਹਿਲਾਂ ਸੀਗਾ। ਸੋ ਇਹ ਦੇਖਦੇ ਹਾਂ ਵੀ ਓਵਰਆਲ ਇਹ ਹਾਊ ਡਜ਼ ਇਟ ਫੇਅਰ। ਪਰ ਜੋ ਇੱਕ ਨੈਰੇਟਿਵ ਜ਼ਰੂਰ ਟੁੱਟਿਆ ਇਸ ਡੀਪ ਸੀਕ ਦੇ ਇਸ ਖੁਲਾਸੇ ਨਾਲ ਕਿ ਜਿਹੜਾ ਮੰਨਿਆ ਜਾਂਦਾ ਸੀ ਨਾ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਮਾਮਲੇ ਦੇ ਵਿੱਚ ਚਾਈਨਾ ਸ਼ਾਇਦ ਅਮਰੀਕਾ ਤੋਂ ਬਹੁਤ ਪਿੱਛੇ ਆ, ਕਿਉਂਕਿ ਜਿਹੜੇ ਚਾਈਨਾ ਦੇ ਵਿੱਚ ਵਾਸੂ ਜੀ ਇੱਕ ਜਿਹੜਾ ਸਰਚ ਇੰਜਨ ਹੈ ਬਾਇਡੂ ਵਾਲਿਆਂ ਨੇ ਇੱਕ ਚੈਟ GPT ਦਾ ਇਕੁਅਲੈਂਟ ਦੱਸਦੇ ਹੋਏ ਆਪਣਾ ਇੱਕ ਬੋਟ ਲਾਂਚ ਕੀਤਾ ਸੀ ਕੁਝ ਸਮੇਂ ਪਹਿਲਾਂ, ਉਹ ਬੜਾ ਡਿਸਅਪੋਇੰਟਿੰਗ ਸੀ। ਉਹ ਤੋਂ ਫਿਰ ਇਹ ਗੱਲ ਹੋਰ ਇੰਟਰੈਂਚ ਹੋ ਗਈ ਸੀ, ਕਨਫਰਮ ਹੋ ਗਈ ਸੀ ਵੀ ਚਾਈਨਾ ਵਾਲੇ ਹੋਰ ਚਲੋ ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚ ਬੜੀ ਬੜੀ ਤਰੱਕੀ ਕਰ ਰਹੇ ਨੇ, ਆਰਟੀਫਿਸ਼ਲ ਇੰਟੈਲੀਜੈਂਸ ਦੇ ਮਾਮਲੇ 'ਚ ਤਾਂ ਬਹੁਤ ਹੀ ਪਿੱਛੇ ਨੇ, ਉਹਦੇ ਵਿੱਚ ਤਾਂ ਅਮਰੀਕਾ ਦੀ ਹੀ ਸਰਦਾਰੀ ਰਹਿਣੀ ਆ, ਪਰ ਡੀਪ ਸੀਕ ਇਜ਼ ਸੀਕਿੰਗ ਟੂ ਚੇਂਜ ਦੈਟ। ਅਤੇ ਅੱਛਾ ਇੱਕ ਹੋਰ ਆ, ਇਹ ਹੈਗਾ ਓਪਨ ਸੋਰਸ ਪਲੈਟਫਾਰਮ ਆ। ਓਪਨ ਸੋਰਸ ਪਲੈਟਫਾਰਮ ਹੋਣ ਦਾ ਮਤਲਬ ਇਹ ਹੈ ਕਿ ਜੇ ਕਿਸੇ ਹੋਰ ਨੇ ਆਪਣੇ ਜਿਹੜੇ ਕੋਈ ਜਿਹੜੇ ਡਿਵੈਲਪਰਸ ਨੇ ਐਪਸ ਵਗੈਰਾ ਬਣਾਉਣੀਆਂ ਨੇ ਇਸ ਪਲੈਟਫਾਰਮ ਦੇ ਉੱਪਰ ਬਣਾਈਆਂ ਜਾ ਸਕਦੀਆਂ ਨੇ। ਆਪਣੇ ਜਿਹੜਾ ਡੀਪ ਸੀਕ ਦਾ ਆਪਣਾ ਓਫੀਸ਼ੀਅਲ WeChat ਅਕਾਊਂਟ ਆ ਜਿਹੜਾ ਕਿ ਚਾਈਨਾ ਦੇ ਵਿੱਚ ਉੱਥੇ ਦੈਟਸ ਲਾਈਕ ਦੀ ਐਵਰੀਥਿੰਗ ਐਪ, ਅਤੇ ਉੱਦਾਂ ਦੀ WeChat ਵਰਗੀ ਐਵਰੀਥਿੰਗ ਐਪ ਹੀ ਈਲਨ ਮਸਕ ਬਣਾਉਣ ਦੀ ਤਾਕ 'ਚ ਨੇ ਜਦੋਂ ਕਹਿੰਦੇ ਨੇ ਕਿ ਐਕਸ ਨੂੰ ਐਵਰੀਥਿੰਗ ਐਪ ਬਣਾਉਣਾ। ਪਰ ਡੀਪ ਸੀਕ ਦੇ WeChat ਅਕਾਊਂਟ ਦੇ ਉੱਪਰ ਉਹਨਾਂ ਨੇ ਇਹ ਗੱਲ ਲਿਖੀ ਸੀ ਕਿ ਜਿਹੜਾ ਡੀਪ ਸੀਕ ਦਾ R1 ਮਾਡਲ ਹੈਗਾ ਉਹਦੇ ਨਾਲ ਜੇ ਤੁਸੀਂ ਕੋਈ ਵੀ ਸਰਚ ਕਰਨੀ ਆ, ਕੋਈ ਵੀ ਤੁਸੀਂ ਕੁਐਰੀ ਪਾਉਂਦੇ ਹੋ, ਜੇ ਤੁਸੀਂ ਕੰਪੇਅਰ ਕਰਦੇ ਹੋ ਓਪਨ AI ਦਾ O1 ਮਾਡਲ ਵਰਸਿਸ ਡੀਪ ਸੀਕਸ R1 ਮਾਡਲ, ਤਾਂ ਡੀਪ ਸੀਕ ਦਾ R1 ਵੀਹ ਤੋਂ 50 ਗੁਣਾ ਸਸਤਾ ਪੈਂਦਾ, ਡਿਪੈਂਡਿੰਗ ਔਨ ਕਿ ਤੁਸੀਂ ਉਹਨੂੰ ਟਾਸਕ ਕੀ ਦਿੱਤਾ।
ਸੋ ਇਹੀ ਹੈ ਕਿ ਉਹ ਦਾਅਵਾ ਕਰ ਰਹੇ ਨੇ ਕਿ ਸਾਡੀ ਜਿਹੜੀ ਐਪ ਬੜੀ ਸਸਤੀ ਪੈਂਦੀ ਆ, ਤੇ ਅਮਰੀਕਾ ਵਾਲੇ ਕਹਿ ਰਹੇ ਨੇ ਵੀ ਇਹ ਮੁਕੰਮਲ ਸੱਚ ਨਹੀਂ ਦੱਸ ਰਹੇ। ਹੁਣ ਵਿਜੇ ਜੀ ਇਹਦੇ ਵਿੱਚ ਇੱਕ ਹੋਰ ਵੀ ਗੱਲ ਇਹ ਹੈ ਕਿ ਡੀਪ ਸੀਕ ਐਜ਼ ਯੂ ਮੈਂਸ਼ਨ ਇਨ ਦਾ ਓਪਨਿੰਗ ਕਿ ਇਹ ਹੁਣ ਜਿਹੜੀਆਂ ਫ੍ਰੀ ਐਪਸ ਹੁੰਦੀਆਂ ਐਪ ਸਟੋਰ ਦੇ ਉੱਤੇ ਉਹਦੇ ਵਿੱਚ ਨੰਬਰ 1 ਐਪ ਬਣ ਗਈ, ਪਹਿਲਾਂ ChatGPT ਸੀ। ਇੱਥੇ ਹੁਣ ਅਮਰੀਕਾ ਵਿੱਚ ਹਾਲ ਹੀ 'ਚ ਕੀ ਹੋਇਆ, ਟਿਕਟੋਕ ਨੂੰ ਕਹਿੰਦੇ ਬੈਨ ਕਰਨਾ ਵੀ ਇਹ ਡੇਟਾ ਬਹੁਤ ਚੋਰੀ ਕਰਦੇ ਆ, ਫਿਰ ਡੀਪ ਸੀਕ ਜਿੰਨਾ AI ਦੇ ਵਿੱਚ ਡੇਟਾ ਚੋਰੀ ਹੁੰਦਾ, ਮਤਲਬ ਉਹ ਪਹਿਲਾਂ ਡਿਸਕਲੇਮਰ ਹੀ ਦਿੰਦੇ ਆ ਕਿ ਤੁਹਾਡਾ ਜਿਹੜਾ ਡੇਟਾ ਸੀ ਇਸਤੇਮਾਲ ਵੀ ਕਰ ਸਕਦੇ ਆ, ਡੂ ਯੂ ਵਾਂਟ ਟੂ ਯੂਜ਼ ਦ ਐਪ। ਤੇ ਹੁਣ ਜਦੋਂ ਐਪਲ ਵਾਲਿਆਂ ਨੇ ਆਪਣੇ iOS ਦੇ ਵਿੱਚ ਚੈਟ GPT ਨੂੰ ਇੰਟੀਗ੍ਰੇਟ ਵੀ ਕੀਤਾ, ਉਹਦੀ ਵੀ ਪਹਿਲਾਂ ਪਰਮਿਸ਼ਨ ਦੇਣੀ ਪੈਂਦੀ ਆ ਕਿ ਚੈਟ GPT ਇਸਤੇਮਾਲ ਕਰਨਾ, ਤੁਹਾਡਾ ਡੇਟਾ ਹੁਣ ਥਰਡ ਪਾਰਟੀ ਚੱਲਾ। ਸੋ ਇਹ ਜਿਹੜੇ ਚੈਟ ਬੋਟਸ ਨੇ ਇਹਨਾਂ ਦੇ ਵਿੱਚ ਤਾਂ ਡੇਟਾ ਬਹੁਤ ਹੀ ਜ਼ਿਆਦਾ ਕੰਪਰੋਮਾਈਜ਼ ਹੁੰਦਾ। ਤੇ ਫਿਰ ਚਾਈਨੀਜ਼ ਮੇਡ DeepSeek ਇਫ ਇਟਸ ਦਾ ਨੰਬਰ 1 ਐਪ ਇਨ ਦਾ US ਐਪ ਸਟੋਰ,
ਜਿਹੜੀ ਸਾਰੀ ਪੋਲੀਟੀਕਲ ਇੰਨੀ ਜ਼ਿਆਦਾ ਖਿੱਚੋਤਾਣ ਚੱਲ ਰਹੀ ਆ।
ਸੋ ਫਿਰ ਇੱਦਾਂ ਟਿਕਟੋਕ ਨੂੰ ਤਾਂ ਇੱਦਾਂ ਬਣਾ ਦਿੱਤਾ ਸੀ ਵੀ ਜਿਵੇਂ ਸਾਰੀ ਦੀ ਸਾਰੀ ਨੈਸ਼ਨਲ ਸਿਕਿਉਰਿਟੀ ਨੂੰ ਜਿਹੜਾ ਖਤਰਾ ਉਹ ਸਿਰਫ ਤੇ ਸਿਰਫ ਟਿਕਟੋਕ ਤੋਂ ਹੀ ਹੈ।
ਅਸਲ ਵਿੱਚ ਚਾਈਨੀਜ਼ ਕਾਰਾਂ ਕਿਉਂ ਨਹੀਂ ਆਉਣ ਦਿੰਦੇ, ਕਹਿੰਦੇ ਉਹਦੇ ਕੈਮਰਿਆਂ ਨੇ ਸਾਰਾ ਕੁਝ ਪੜ੍ਹ ਲੈਣਾ ਦੇਖ ਲੈਣਾ, ਉਹ ਤਾਂ ਸੈਟੇਲਾਈਟ ਦੇ ਥਰੂ ਵੀ ਕਰੀ ਜਾਂਦੇ ਅਗਲੇ।
ਸੋ ਵੀ ਵੋਂਟ ਬੀ ਸਰਪ੍ਰਾਈਜ਼ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਚਾਈਨੀਜ਼ ਚੈਟ ਬੋਟਸ ਨੇ ਉਹਨਾਂ ਉੱਤੇ ਵੀ ਇਸੇ ਤਰ੍ਹਾਂ ਦੀਆਂ ਕੋਈ ਸੈਂਕਸ਼ਨਸ ਜਾਂ ਕੋਈ ਰੋਕ ਲਗਾ।
ਦੇਰ ਇਜ਼ ਅ ਪੋਸਿਬਿਲਿਟੀ ਆਫ ਦੈਟ, ਦੇਰ ਇਜ਼ ਅ ਵੈਰੀ ਸਟਰੋਂਗ ਪੋਸਿਬਿਲਿਟੀ। ਤੁਸੀਂ ਇਹ ਦੇਖੋ ਟਿਕਟੋਕ ਦਾ ਤੁਸੀਂ ਜ਼ਿਕਰ ਕੀਤਾ, ਜਦੋਂ ਟਿਕਟੋਕ ਨੂੰ ਉਹ ਕੁਝ ਘੰਟੇ ਟਿਕਟੋਕ ਬੈਨ ਵੀ ਹੋ ਗਈ ਸੀ, ਫਿਰ ਉਸ ਤੋਂ ਬਾਅਦ ਚਲੋ ਉਹਨਾਂ ਨੇ ਬਹਾਲ ਕਰਤਾ ਜੋ ਵੀ ਟਰੰਪ ਦੇ ਗੱਲਾਂ ਸੁਣ ਕੇ, ਜਿਹੜੇ ਟਿਕਟੋਕ ਦੇ ਯੂਜ਼ਰਸ ਜੇ ਕਿਸੇ ਐਪ ਵੱਲ ਜਾ ਰਹੇ ਸੀ, ਆਪਾਂ ਗੱਲ ਕੀਤੀ ਸੀ ਇਹੋ ਜਿਹੜੀ ਰੈੱਡ ਨੋਟ ਐਪ ਸੀ, ਉੱਧਰਲੇ ਪਾਸੇ ਨੂੰ ਉਹ ਵੀ ਤਾਂ ਚਾਈਨੀਜ਼ ਐਪ ਆ। ਸੋ ਜੇ ਚਾਈਨੀਜ਼ ਖਤਰਾ ਦੇਖ ਦੱਸ ਕੇ ਜਿਹੜੀ ਚੀਜ਼ ਨੂੰ ਤੁਸੀਂ ਬੈਨ ਕਰ ਰਹੇ ਹੋ ਉਹਦਾ ਬਦਲ ਵੀ ਜੇ ਚਾਈਨੀਜ਼ ਡਿਵੈਲਪਡ ਹੀ ਕੋਈ ਪ੍ਰੋਡਕਟ ਆ ਤਾਂ ਫਿਰ ਕਿੱਥੇ ਤੱਕ ਰੋਕੋਗੇ?
ਐਂਡ ਆਲਸੋ ਕਿ ਜਿਹੜੀ ਹੁਣ ਗੱਲ ਡੋਨਲਡ ਟਰੰਪ ਨੇ ਕੀਤੀ ਆ ਕਿ ਜੀ ਅਸੀਂ ਉਹਦੇ ਵਿੱਚ ਅੱਧਾ ਸਟੇਕ ਸਰਕਾਰ ਰੱਖੇਗੀ, ਟਿਕਟੋਕ ਦੇ ਵਿੱਚ ਕੋਈ ਮਾਡਲ ਅਸੀਂ ਦੇਖਦੇ ਹਾਂ ਕਿ ਇਹ $1 trillion ਦੀ ਐਪ ਹੋ ਸਕਦੀ ਹੈ, $500 billion ਸਰਕਾਰ ਦਾ ਹੋਏਗਾ।
ਕਹਿੰਦੇ ਟ੍ਰਿਲੀਅਨ ਤਾਂ ਹੀ ਹੋਇਆ ਜੇ ਮੈਂ ਸਾਈਨ ਕਰ ਰਿਹਾ,
ਜੇ ਮੈਂ
ਸਾਈਨ ਨਾ ਕਰਾਂ
ਮਿੱਟੀ ਹੈ, ਮੇਰਾ ਮਿੱਟੀ ਹੈ ਕਹਿੰਦੇ। ਸੋ ਹੁਣ ਉਹਦੇ ਵਿੱਚ ਹੋਣਾ ਕੀ ਹੈ, ਜਿਹੜੀ ਐਪ ਦਾ ਮਾਡਲ ਤਾਂ ਉਹੀ ਰਹਿਣਾ ਕਿ ਡੇਟਾ ਤਾਂ ਫਿਰ ਵੀ ਕੰਪਰੋਮਾਈਜ਼ਡ ਹੈ, ਪਰ ਇਸ ਵਾਰ ਹੁਣ ਹੋਣਾ ਕੀ ਹੈ ਕਿ ਉਸ ਡੇਟਾ ਦੀ ਓਨਰਸ਼ਿਪ ਹੋਣੀ ਹੈ US ਦੀ ਸਰਕਾਰ ਦੇ ਕੋਲ। ਹੁਣ ਉਹ ਤੁਹਾਡਾ ਡੇਟਾ ਕੰਪਰੋਮਾਈਜ਼ ਤਾਂ ਹੋ ਰਿਹਾ, ਉਹ ਚਾਈਨਾ ਦੀ ਸਰਕਾਰ ਕੋਲ ਹੈ ਜਾਂ ਅਮਰੀਕਾ ਦੀ ਸਰਕਾਰ ਕੋਲ ਹੈ, ਤੇ ਹੁਣ ਬਸ ਹੈ ਤਾਂ ਹੈ ਨਾ, ਡੇਟਾ ਤਾਂ ਉਹਦੇ ਵਿੱਚ ਸਿਕਿਉਰ ਅਜੇ ਵੀ ਨਹੀਂ ਹੋ ਰਿਹਾ, ਉਹ ਵੀ ਅਜੇ ਵੀ ਕੰਪਰੋਮਾਈਜ਼ਡ ਹੀ ਹੈ।
ਬਟ ਆਈ ਥਿੰਕ ਵਾਸੂ ਜੀ ਇੱਕ ਨਾ ਹੋਰ ਦਾ ਲਾਰਜਰ ਕੁਐਸਚਨ ਇਜ਼ ਕੀ ਲੋਕ ਇਸ ਚੀਜ਼ ਦੀ ਪਰਵਾਹ ਵੀ ਕਰਦੇ ਨੇ, ਕਿਉਂਕਿ ਜੇ ਦੇਖੋ ਟਿਕਟੋਕ ਨੂੰ ਲੈ ਕੇ ਆ ਬੜਾ ਇੰਪੋਰਟੈਂਟ, ਆਈ ਐਮ ਗਲੈਡ ਕਿ ਤੁਸੀਂ ਇਹ ਗੱਲ ਰੇਜ਼ ਕੀਤੀ ਕਿ ਟਿਕਟੋਕ ਨੂੰ ਜਿਸ ਹਿਸਾਬ ਦੇ ਨਾਲ ਵਿਲੀਫਾਈ ਕੀਤਾ ਪਿਛਲੇ ਦਿਨਾਂ ਦੇ ਵਿੱਚ, ਅਤੇ ਉਹ ਡਿਸਕਸ਼ਨ ਅਜੇ ਵੀ ਜਾਰੀ ਆ। ਸੋ ਜੇ ਲੋਕ ਜਿਹੜਾ ਇਹ ਮੈਸੇਜ ਦਿੱਤਾ ਜਾ ਰਿਹਾ ਸੀ ਵੀ ਚਾਈਨੀਜ਼ ਐਪਸ ਦੇ ਰਾਹੀਂ ਤੁਹਾਡੇ ਡੇਟਾ ਨੂੰ ਖਤਰਾ, ਉਹਦੇ ਸੰਦਰਭ 'ਚ ਅੱਗੇ ਲਾਰਜਲੀ ਸਪੀਕਿੰਗ ਤੁਹਾਡੀ ਸੇਫਟੀ ਸਿਕਿਉਰਿਟੀ ਨੂੰ ਖਤਰਾ ਹੋ ਸਕਦਾ, ਨੈਸ਼ਨਲ ਸਿਕਿਉਰਿਟੀ ਦਾ ਮਾਮਲਾ ਬਣ ਸਕਦਾ, ਫਿਰ ਆ DeepSeek ਨਾਮ ਦਾ ਚਾਈਨੀਜ਼ ਸਟਾਰਟਅਪ ਦਾ ਚੈਟਬੋਟ ਆ ਜਾਂਦਾ, ਉਹ ਲੋਕ ਫਿਰ ਅਮਰੀਕਾ ਡਾਊਨਲੋਡ ਕਰਨ ਲੱਗ ਜਾਂਦੇ ਨੇ। ਸੋ ਜਿਹੜਾ ਉਹ ਮੈਸੇਜ ਹੈਗਾ ਕਿ ਉਹ ਲੋਕਾਂ ਨਾਲ ਰੈਜ਼ੋਨੇਟ ਵੀ ਕਰਦਾ ਪਿਆ ਕਿ ਨਹੀਂ? ਡੂ ਪੀਪਲ ਈਵਨ ਕੇਅਰ?
ਆਈ ਡੋਂਟ ਨੋ। ਸੋ ਇਹ ਮੈਨੂੰ ਫਿਰ ਉਹੀ ਲੱਗਣ ਲੱਗਦੀਆਂ ਵਿਜੇ ਜੀ, ਹੁਣ ਦੇਖੋ ਟਿਕਟੋਕ ਐਪ ਤਾਂ ਇੱਕ ਬਹੁਤ ਛੋਟਾ ਜਿਹਾ ਮਸਲਾ, ਪਰ ਕਲਾਈਮੇਟ ਚੇਂਜ, ਕਾਰਬਨ ਟੈਕਸ, ਆਇਲ ਐਂਡ ਗੈਸ ਐਕਸਪਲੋਰੇਸ਼ਨ, ਇਹ ਚੀਜ਼ਾਂ ਇੱਕ ਸਮੇਂ ਇੱਕ ਜਦੋਂ ਐਡਮਿਨਿਸਟ੍ਰੇਸ਼ਨ ਆਉਂਦੀ ਆ ਲੱਗਦਾ ਕਿ ਯਾਰ ਇਹ ਤਾਂ ਚੀਜ਼ਾਂ ਬਹੁਤ ਹੀ ਇੰਪੋਰਟੈਂਟ ਨੇ, ਕਿ ਆਇਲ ਐਂਡ ਗੈਸ ਦੀ ਉਹਨੂੰ ਐਕਸਟ੍ਰੈਕਟ ਕਰਨਾ ਤਾਂ ਪਾਪ ਹੈ, ਪਾਪ ਮਤਲਬ ਉਹ ਕੋਈ ਇਲੀਗਲ ਜਾਂ ਇਲੀਗਲ ਨਹੀਂ, ਉਹ ਤਾਂ ਮਤਲਬ ਉੱਪਰ ਦੀਆਂ ਗੱਲਾਂ ਨੇ ਵੀ ਉਹ ਤਾਂ ਤੁਸੀਂ ਚੰਗੇ ਬੰਦੇ ਹੀ ਨਹੀਂ ਜੇ ਤੁਸੀਂ ਉਹਦੀ ਗੱਲ ਕਰਦੇ ਹੋ, ਠੀਕ ਹੈ। ਫਿਰ ਜਦੋਂ ਜੈਂਡਰ ਆਈਡੈਂਟੀ ਤੇ ਹੋਰ ਜਿਹੜੀਆਂ ਇਸ ਤਰ੍ਹਾਂ ਦੀਆਂ ਡਿਬੇਟਸ ਨੇ, ਇਹਨਾਂ ਬਾਰੇ ਇੱਦਾਂ ਇੱਕ ਵਨ ਸਾਈਡਿਡ ਕਰ ਦਿੱਤੀ ਜਾਂਦੀ ਸਾਰੀ
ਕਨਵਰਸੇਸ਼ਨ,
ਡਿਪੈਂਡਸ ਔਨ ਕਿ ਕਿਹੜੀ ਸਟ੍ਰਾਈਪ ਦੀ ਸਰਕਾਰ ਆ, ਫਿਰ ਸਰਕਾਰ ਬਦਲਦੀ ਹੈ ਉਹ ਸਾਰੀਆਂ ਚੀਜ਼ਾਂ ਠੀਕ ਹੋ ਜਾਂਦੀਆਂ। ਸੋ ਟਿਕਟੋਕ ਬਾਰੇ ਸਾਡੇ ਮੁਲਕ ਵਿੱਚ ਵੀ ਬੜੀ ਇੱਕ ਵੇਵ ਚੱਲੀ ਸੀ, ਸਾਰਿਆਂ ਨੇ ਆਪਣੇ ਅਕਾਊਂਟ ਬੰਦ ਕਰ ਦੇਣੇ ਜੀ, ਜਗਮੀਤ ਸਿੰਘ ਨੇ ਵੀ ਕਰਤਾ, ਹੁਣ ਜਗਮੀਤ ਸਿੰਘ ਨੇ ਬੜੇ ਹਾਂ ਉਹਨਾਂ ਨੇ ਬੜਾ ਠੋਕ ਲਿਆ, ਆਮ ਬੈਕ ਔਨ ਟਿਕਟੋਕ ਲਿਆ, ਹੁਣ ਟਿਕਟੋਕ ਠੀਕ ਹੋ ਗਿਆ। ਸੋ ਇਹ ਤਾਂ ਫਿਰ ਉਹੀ ਗੱਲ ਆ ਨਾ ਵੀ ਸਰਕਾਰੀ ਜਾਂ ਕਹਿ ਲਓ ਵੀ ਜਿਹੜਾ ਪੋਲੀਟੀਕਲ ਨੈਰੇਟਿਵ ਹੈ ਉਹ ਕਿਹੋ ਜਿਹਾ, ਲੋਕ ਪੋਲਿੰਗ ਦੇ ਵਿੱਚ ਲੋਕਾਂ ਦਾ ਓਪੀਨੀਅਨ ਕਿਹੜੇ ਪਾਸੇ ਹੈ, ਇਮੀਗ੍ਰੇਸ਼ਨ ਬੜੀ ਚੰਗੀ ਹੁੰਦੀ ਸੀ, ਹੁਣ ਇਮੀਗ੍ਰੇਸ਼ਨ ਸਡਨਲੀ ਉਹ ਖਰਾਬ ਹੋ ਗਈ ਹੈ। ਸੋ ਕੀ ਹੋ ਗਿਆ? ਸੋ ਪੋਲੀਟੀਕਲ ਨੈਰੇਟਿਵ, ਪੋਪੂਲਰ ਓਪੀਨੀਅਨ, ਆਈ ਥਿੰਕ ਦੈਟਸ ਆਲ ਵਿਚ ਇਜ਼ ਡਰਾਈਵਿੰਗ,
ਇਟਸ ਅ ਕੰਸਟਰਕਟ ਉਹਨੂੰ ਸਿਰਜਿਆ ਜਾਂਦਾ, ਉਹ ਆਰਗੈਨਿਕਲੀ ਨਹੀਂ ਬਣਦਾ, ਉਹਨੂੰ ਤਾਂ ਆਪਣੇ ਹਿਸਾਬ ਦੇ ਨਾਲ ਉਸ ਤਰ੍ਹਾਂ ਦੀ ਚੀਜ਼ਾਂ ਗੱਲਾਂ ਪਲਾਂਟ ਕਰਕੇ
ਕੰਸਟਰਕਟ ਕਰਦਾ, ਉਹਦੇ ਵਾਸਤੇ ਇੱਕ ਬੜਾ ਸ਼ਬਦ ਹੈਗਾ ਪ੍ਰੋਪਗੈਂਡਾ।
ਵਾਸੂ ਜੀ, ਵਟਸਐਪ ਤੇ ਮੈਸੇਜ ਆਇਆ ਸਾਡੇ ਸੁਣਨ ਵਾਲਿਆਂ ਦਾ, ਕਹਿੰਦੇ ਆਈ ਹੈਵ ਬੀਨ ਯੂਜ਼ਿੰਗ ਦ DeepSeek ਸਿੰਸ ਲਾਸਟ ਵੀਕ,
ਅੱਛਾ ਜੀ,
ਇਟ ਸੀਮਸ ਬੈਟਰ ਦੈਨ ਚੈਟ GPT, I think it will help to get better models in artificial intelligence.
ਹੁਣ ਕੈਨੇਡੀਅਨਸ ਕੀ ਚਾਹੁੰਦੇ ਨੇ, ਉਹਨਾਂ ਦਾ ਡੇਟਾ ਅਮਰੀਕਾ ਦੀ ਸਰਕਾਰ ਚੋਰੀ ਕਰੇ ਕਿ ਚਾਈਨਾ
ਦੀ, ਚਾਈਨਾ ਦੀ ਸਰਕਾਰ ਚੋਰੀ,
ਚੋਇਸ ਆ ਤੁਹਾਡੇ ਕੋਲ, ਯੂ ਗੈਟ ਟੂ ਚੂਜ਼।
ਓ ਮੈਨ, ਵਾਸੂ ਜੀ, ਵੀਕਐਂਡ ਤੇ ਡੋਨਲਡ ਟਰੰਪ ਨੇ ਮਲਟੀਪਲ ਖਿਲਾਰੇ ਜੇ ਪਾਏ ਨੇ, ਇੱਕ ਤੇ ਅੱਛਾ ਇਹ ਸਿਲਸਿਲਾ, ਡੋਨਲਡ ਟਰੰਪ ਨੇ ਇਲੈਕਸ਼ਨ ਕੈਂਪੇਨ ਦੇ ਵਿੱਚ ਜਿਹੜੀ ਗੱਲ ਆਖੀ ਸੀ ਕਿ ਜੀ ਆਉਂਦੇ ਸਾਰ ਹੀ ਅਸੀਂ ਮਾਸ ਡਿਪੋਰਟੇਸ਼ਨਸ ਕਰਨੀਆਂ ਨੇ, ਜਿਹੜੇ ਵਿਅਕਤੀ ਅਮਰੀਕਾ ਦੇ ਵਿੱਚ ਇਲੀਗਲੀ ਰਹਿੰਦੇ ਪਏ ਨੇ ਉਹਨਾਂ ਨੂੰ ਰਹਿਣ ਨਹੀਂ ਦੇਣਾ। ਇਹਦੇ ਬਾਰੇ ਨਾ ਡੋਨਲਡ ਟਰੰਪ ਨੇ ਪਿਛਲੇ ਹਫ਼ਤੇ ਕੁਝ ਐਗਜ਼ੈਕਟਿਵ ਆਰਡਰਸ ਵੀ ਸਾਈਨ ਕੀਤੇ ਜਿਹਦੇ ਨਾਲ ਜਿਹੜੇ ਇਮੀਗ੍ਰੇਸ਼ਨ ਅਧਿਕਾਰੀ ਨੇ ਅਮਰੀਕਾ 'ਚ ਉਹਨਾਂ ਨੂੰ ਹੁਣ ਧਾਰਮਿਕ ਸਥਾਨਾਂ 'ਤੇ ਜਾਣ ਦੀ ਵੀ ਜਿਹੜੀ ਇਜਾਜ਼ਤ ਦੇ ਦਿੱਤੀ ਗਈ ਹੈ ਛਾਪੇਮਾਰੀ ਕਰਨ ਦੀ। ਨਿਊਯਾਰਕ ਅਤੇ ਨਿਊਜਰਸੀ ਦੇ ਇਲਾਕਿਆਂ ਦੇ ਵਿੱਚੋਂ ਖ਼ਬਰਾਂ ਇਹ ਵੀ ਆ ਰਹੀਆਂ ਨੇ ਕਿ ਉੱਥੇ ਜਿਹੜੇ ਕੁਝ ਗੁਰਦੁਆਰੇ ਨੇ ਉੱਥੇ ਵੀ ਇਮੀਗ੍ਰੇਸ਼ਨ ਅਧਿਕਾਰੀ ਜਾ ਕੇ ਹੁਣ ਛਾਪੇਮਾਰੀ ਕਰਦੇ ਪਏ ਨੇ, ਕਿਉਂਕਿ ਮਕਸਦ ਸਾਰਾ ਇਹ ਹੈ ਕਿ ਜਿਹੜੇ ਕੋਈ ਇਲੀਗਲ ਮਾਈਗ੍ਰੈਂਟਸ ਨੇ ਉਹਨਾਂ ਨੂੰ ਰਾਊਂਡ ਅਪ ਕੀਤਾ ਜਾਵੇ। ਪਿਛਲੇ ਹਫ਼ਤੇ ਪਹਿਲਾਂ ਆਈ ਥਿੰਕ ਫਰਾਈਡੇ ਦੀ ਗੱਲ ਆ ਬਾਸੁਰ ਜੀ, ਕਿ ਮੈਕਸੀਕੋ ਨੂੰ ਜਿਹੜੀਆਂ ਫਲਾਈਟਸ ਭੇਜੀਆਂ ਗਈਆਂ ਸੀ ਇਲੀਗਲ ਮਾਈਗ੍ਰੈਂਟਸ ਦੀਆਂ ਭਰ ਕੇ, ਮਿਲਟਰੀ ਵਾਲੇ ਜਹਾਜ਼ ਸੀ, ਮੈਕਸੀਕੋ ਨੇ ਉਹ ਜਹਾਜ਼ ਐਕਸੈਪਟ ਕਰਨ ਤੋਂ ਉਹਨਾਂ ਨੂੰ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਸੋ ਪਹਿਲਾਂ ਰੱਫੜ ਉੱਧਰੋਂ ਪਿਆ, ਫਿਰ ਜਿਹੜੀ ਕਹਾਣੀ ਜ਼ਿਆਦਾ ਕਲਮੀਨੇਟ ਹੋਈ ਓਵਰ ਦਾ ਵੀਕਐਂਡ ਕੋਲੰਬੀਆ ਵਾਲੇ ਮਾਮਲੇ ਦੇ ਵਿੱਚ, ਕਿ ਕੋਲੰਬੀਆ ਵਾਲਿਆਂ ਨੇ ਵੀ ਇਸੇ ਤਰ੍ਹਾਂ ਜਹਾਜ਼ ਐਕਸੈਪਟ ਕਰਨ ਤੋਂ ਨਾ ਮਨਜ਼ੂਰ ਮਨਾ ਕਰ ਦਿੱਤਾ।
ਸੋ ਸ਼ੁੱਕਰਵਾਰ ਪਹਿਲਾਂ ਗੁਆਟਮਾਲਾ ਤੇ ਵੈਨੇਜ਼ੁਏਲਾ ਜਦੋਂ ਜਹਾਜ਼ ਭੇਜੇ ਗਏ
ਉਹਨਾਂ
ਨੇ ਐਕਸੈਪਟ ਕਰ ਲਏ, ਉੱਥੇ ਮਾਈਗ੍ਰੈਂਟਸ ਜਿਹੜੇ ਉੱਥੇ ਲੈਂਡ ਹੋਏ, ਵਾਪਸ ਪਹੁੰਚੇ, ਰਿਪੈਟਰੀਏਟ ਕੀਤਾ ਗਿਆ ਉਹਨਾਂ ਨੂੰ। ਮੈਕਸੀਕੋ ਵੀ ਕਹਿੰਦੇ ਸੀ ਜਹਾਜ਼ ਭੇਜਣੇ, ਮੈਕਸੀਕੋ ਵਾਲਿਆਂ ਨੇ ਕਰਤੀ ਇਨਕਾਰ, ਤੇ ਉਸ ਤੋਂ ਬਾਅਦ ਫਿਰ ਕੋਲੰਬੀਆ ਵਾਲਿਆਂ ਨੂੰ ਵੀ ਥੋੜਾ ਜੋਸ਼ ਆ ਗਿਆ ਹੋਣਾ, ਤੇ ਕੋਲੰਬੀਆ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਗੁਸਟਾਵੋ ਪੈਟਰੋ, ਉਹਨਾਂ ਨੇ ਕਿਹਾ, ਕਹਿੰਦੇ ਕਿ ਦੇਖੋ ਇੱਕ ਇੱਕ ਗੱਲ ਬੜੀ ਚੱਲਦੀ ਸੀ ਪਿਛਲੇ ਹਫ਼ਤੇ, ਕਿ ਜਿਹੜੀਆਂ ਇਹ ਰਿਪੈਟਰੀਏਸ਼ਨ ਫਲਾਈਟਸ ਪਹਿਲਾਂ ਗੁਆਟਮਾਲਾ, ਵੈਨੇਜ਼ੁਏਲਾ ਵਗੈਰਾ ਭੇਜੀਆਂ ਗਈਆਂ, ਉਹਨਾਂ ਦੇ ਵਿੱਚ ਜਿਹੜੇ ਇਹ ਇਲੀਗਲ ਮਾਈਗ੍ਰੈਂਟਸ ਨੇ ਉਹਨਾਂ ਨੂੰ ਹੈਂਡਕਫ ਕੀਤਾ ਜਾ ਰਿਹਾ, ਉਹਨਾਂ ਦੇ ਹੱਥਕੜੀਆਂ ਲਾਈਆਂ ਜਾ ਰਹੀਆਂ, ਉਹਨਾਂ ਨੂੰ ਕ੍ਰਿਮੀਨਲਸ ਵਾਂਗ ਟ੍ਰੀਟ ਕੀਤਾ ਜਾ ਰਿਹਾ, ਕਿ ਉਹਨਾਂ ਦਾ ਜਿਹੜਾ ਵਤੀਰਾ ਹੋ ਰਿਹਾ ਉਹ ਠੀਕ ਨਹੀਂ। ਤੇ ਗੁਸਟਾਵੋ ਪੈਟਰੋ ਨੇ ਸੋਸ਼ਲ ਮੀਡੀਆ ਤੇ ਜਾ ਕੇ ਦੇਖਤਾ, ਕਹਿੰਦੇ ਵੀ ਅਸੀਂ ਇਹ ਦੋ ਜਿਹੜੀਆਂ ਫਲਾਈਟਸ ਆ ਰਹੀਆਂ ਨੇ ਇਹਨਾਂ ਨੂੰ ਐਕਸੈਪਟ ਕਰਨ ਤੋਂ ਇਨਕਾਰ ਕਰਤਾ, ਕਿਉਂਕਿ ਜਿਹੜੇ ਇਲੀਗਲ ਮਾਈਗ੍ਰੈਂਟਸ ਨੇ ਉਹ ਕ੍ਰਿਮੀਨਲਸ ਨਹੀਂ ਹੋਇਆ ਕਰਦੇ, ਉਹਨਾਂ ਦੇ ਨਾਲ ਜਿਹੜਾ ਵਤੀਰਾ ਠੀਕ ਨਹੀਂ ਕਰ ਰਿਹਾ ਅਮਰੀਕਾ,
ਉਹਨਾਂ ਨੂੰ ਡਿਗਨੀਫਾਈਡ ਤਰੀਕੇ ਨਾਲ ਉਹਨਾਂ ਨਾਲ ਬਿਹੇਵੀਅਰ ਨਹੀਂ ਕੀਤਾ ਜਾ ਰਿਹਾ
ਸੋ ਉਹਨਾਂ ਨੇ ਇਨਕਾਰ ਕਰਤਾ। ਤੇ ਡੋਨਲਡ ਟਰੰਪ ਨੇ ਕਿਹਾ ਫਿਰ ਆ ਜਾਓ। ਡੋਨਲਡ ਟਰੰਪ ਨੇ ਫਿਰ ਸੋਸ਼ਲ ਮੀਡੀਆ ਤੇ ਲਿਖਿਆ, ਟਰੂਥ ਸੋਸ਼ਲ ਤੇ ਜਾ ਕੇ, ਕਹਿੰਦੇ ਮੈਨੂੰ ਦੱਸਿਆ ਗਿਆ ਕਿ ਗੁਸਟਾਵੋ ਪੈਟਰੋ ਇਸ ਤਰ੍ਹਾਂ ਇਨਕਾਰ ਕਰ ਰਹੇ ਨੇ, ਕਹਿੰਦੇ ਮੈਂ ਆਪਣੀ ਐਡਮਿਨਿਸਟ੍ਰੇਸ਼ਨ ਨੂੰ ਆਰਡਰ ਕਰਤਾ ਕਿ ਜਿਹੜੀ ਇਹਨਾਂ ਦੀ ਟੈਰਿਫ ਹੈਗੀ ਆ ਉਹ ਇਹਨਾਂ ਜਿਹੜਾ ਸਮਾਨ ਸਾਨੂੰ ਭੇਜਦੇ ਨੇ ਅਮਰੀਕਾ, ਵੀ ਉਹਨਾਂ ਉੱਤੇ 25% ਟੈਰਿਫ ਲਗਾ ਦਿਓ, ਤੇ ਉਹ ਟੈਰਿਫ ਇੱਕ ਹਫ਼ਤੇ ਵਿੱਚ ਵਧਾ ਕੇ ਉਹਨੂੰ 50% ਕਰ ਦੇਣਾ, ਤੇ ਨਾਲ ਕੋਈ ਜਿਹੜੀਆਂ ਵੀਜ਼ਾ ਰਿਸਟ੍ਰਿਕਸ਼ਨਸ ਲਗਾ ਦਿਓ, ਜਿਹੜੇ ਕੋਲੰਬੀਅਨ ਅਫੀਸ਼ਲਸ ਨੇ
ਅਧਿਕਾਰੀ
ਨੇ ਉਹਨਾਂ ਉੱਤੇ ਰਿਸਟ੍ਰਿਕਸ਼ਨਸ ਲਗਾਈਆਂ ਜਾਣ, ਤੇ ਜਿਹੜੇ US ਦੀ ਐਮਬੈਸੀ ਹੈ ਬੋਗੋਟਾ ਵਿੱਚ ਜਿਹੜੀ ਉੱਥੇ ਦੀ ਰਾਜਧਾਨੀ ਹੈ ਉਹਦੇ ਵਿੱਚ ਜਿਹੜੀ ਕੋਈ ਵੀਜ਼ਾਸ ਦੀ ਪ੍ਰੋਸੈਸਿੰਗ ਹੈ ਉਹਨੂੰ ਸਸਪੈਂਡ ਕਰ ਦਿੱਤਾ ਜਾਵੇ, ਵੀ ਕੋਈ ਵੀ ਜਿਹੜਾ ਕੋਲੰਬੀਅਨ ਨੈਸ਼ਨਲ ਹੈ ਉਹ ਅਮਰੀਕਾ ਦਾ ਵੀਜ਼ਾ ਹੀ ਨਹੀਂ ਅਪਲਾਈ ਕਰ ਸਕਦਾ। ਸੋ ਇਸ ਤਰ੍ਹਾਂ ਦੀਆਂ ਕਹਿੰਦੇ ਉੱਥੇ ਬੰਦਿਸ਼ਾਂ ਲਗਾ ਦਿੱਤੀਆਂ ਜਾਣ।
ਸੋ ਰਿਟਰਨ ਦੇ ਵਿੱਚ ਕੋਲੰਬੀਆ ਵਾਲੇ ਕਹਿੰਦੇ ਵੀ ਤੁਸੀਂ ਟੈਰਿਫ ਲਾਉਣੇ ਚੱਕੋ, ਅਸੀਂ ਵੀ ਟੈਰਿਫ ਲਗਾਉਂਦੇ ਹਾਂ।
ਸੋ ਪਹਿਲਾਂ ਉਹਨਾਂ ਨੇ ਬੜੀ ਦਲੇਰੀ ਦਿਖਾਈ, ਉਹਨਾਂ ਨੇ ਕਿਹਾ ਅਸੀਂ ਵੀ 25% ਟੈਰਿਫ ਲਗਾਉਂਦੇ ਹਾਂ, ਸੋ ਜਿੰਨਾ ਐਗਜ਼ਿਸਟਿੰਗ ਟੈਰਿਫ ਹੈ ਅਮੈਰੀਕਨ ਗੁੱਡਸ ਦੇ ਉੱਤੇ ਉਹਦੇ ਵਿੱਚ 25% ਹੋਰ ਇਜ਼ਾਫਾ ਕਰ ਦਿਓ। ਆਰਡਰ ਪਾਸ ਕਰ ਦਿੱਤਾ ਗਿਆ, ਆਰਡਰ ਦੇ ਦਿੱਤਾ ਗਿਆ, ਫਿਰ ਉਹਦੇ ਜਵਾਬ ਵਿੱਚ ਬਾਅਦ ਵਿੱਚ ਸਮਝਾਇਆ ਹੋਏਗਾ ਕਿਸੇ ਨੇ ਪੈਟਰੋ ਸਾਹਿਬ ਨੂੰ ਵੀ ਇਹਦਾ ਚੱਲਣਾ ਨਹੀਂ, ਤੁਸੀਂ ਬੜੀ ਛੋਟੀ ਜਿਹੀ ਇਕਾਨਮੀ ਹੋ ਵੀ ਅਮਰੀਕਾ ਨਾੜਾ ਲੈ ਕੇ ਸਰਨਾ ਨਹੀਂ। ਬਾਅਦ ਵਿੱਚ ਫਿਰ ਵਾਈਟ ਹਾਊਸ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਕੋਲੰਬੀਆ ਵਾਲੇ ਮੰਨ ਗਏ ਨੇ, ਤੇ ਉਹਨਾਂ ਨੇ ਮਤਲਬ ਕਹਿ ਲਓ ਵੀ ਅਨਕੰਡੀਸ਼ਨਲੀ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਤੁਸੀਂ ਬੰਦੇ ਵਾਪਸ ਭੇਜੋਗੇ ਸਾਰੇ ਐਕਸੈਪਟ ਕਰਾਂਗੇ, ਤੇ ਅਸੀਂ ਹੁਣ ਜਿਹੜੀਆਂ ਟੈਰਿਫ ਸਟੋਰੀਜ਼ ਵਾਲੇ ਰਫੜ ਵਿੱਚ ਨਹੀਂ ਪੈਣਾ, ਵੀ ਸਾਡਾ ਧਿਆਨ ਰੱਖੋ।
ਪਰ ਇੱਕ ਹਾਂ, ਇੱਕ ਚੀਜ਼ ਜ਼ਰੂਰ ਕਹੀ ਗਈ ਹੈ ਕੋਲੰਬੀਆ ਦੀ ਸਰਕਾਰ ਵੱਲੋਂ ਕਿ ਜਿਹੜੇ ਕੋਲੰਬੀਆ ਦੇ ਪ੍ਰੈਜ਼ੀਡੈਂਟ ਦਾ ਪਲੇਨ ਆ ਵੀ ਉਹਨਾਂ ਨੂੰ ਵੀ ਹੁਣ ਰਿਪੈਟਰੀਏਸ਼ਨ ਵਾਸਤੇ ਵਰਤਿਆ ਜਾਏਗਾ, ਕਿਉਂਕਿ ਮਕਸਦ ਉਹਨਾਂ ਦਾ ਉਹੀ ਆ ਕਿ ਉਹ ਇਸ ਤਰ੍ਹਾਂ ਹੱਥਕੜੀਆਂ ਲਾ ਕੇ ਤੇ ਜ਼ਲੀਲ ਕਰਕੇ ਨਾ ਤੁਸੀਂ ਮਾਈਗ੍ਰੈਂਟ ਨੂੰ ਵਾਪਸ ਭੇਜੋ। ਅੱਛਾ, ਇੱਦਾਂ ਨਹੀਂ ਆ ਵੀ ਕੋਲੰਬੀਆ ਦੇ ਵਿੱਚ ਜਿਹੜੀਆਂ ਫਲਾਈਟਸ ਹੈ ਪਹਿਲੀ ਵਾਰ ਜਾ ਰਹੀਆਂ ਨੇ। ਵਾਸੂ ਜੀ, ਕੋਲੰਬੀਆ ਨੇ 2020 ਤੋਂ ਲੈ ਕੇ 2024 ਦੇ ਵਿਚਕਾਰ 475 ਡਿਪੋਰਟੇਸ਼ਨ ਫਲਾਈਟਾਂ ਅਮਰੀਕਾ ਤੋਂ ਉਹ ਐਕਸੈਪਟ ਕੀਤੀਆਂ ਸੀ। ਸੋ ਵੈਸੇ ਸਭ ਤੋਂ ਜ਼ਿਆਦਾ ਜਿਹੜੀਆਂ ਫਲਾਈਟਾਂ ਇਸ ਤਰ੍ਹਾਂ ਦੀਆਂ ਮਾਈਗ੍ਰੈਂਟਸ ਨੂੰ ਡਿਪੋਰਟ ਕਰਨ ਵਾਲੀਆਂ ਉਹ ਗੁਆਟਮਾਲਾ, ਹੋਂਡੂਰਸ, ਮੈਕਸੀਕੋ ਅਤੇ ਐਲ ਸੈਲਵਾਡੋਰ ਵਾਲੇ ਪਹਿਲੇ 4 ਮੁਲਕ ਨੇ ਟੌਪ 4। 5ਵੇਂ ਨੰਬਰ 'ਤੇ ਆਉਂਦਾ ਕੋਲੰਬੀਆ। ਦੈਟਸ ਦ ਡੇਟਾ ਫਰੋਮ 2020 to 2024।
ਹੁਣ ਵਿਜੇ ਜੀ, ਅੱਛਾ ਅਮਰੀਕਾ ਨੇ ਬਾਅਦ 'ਚ ਕਿਹਾ ਚਲੋ ਠੀਕ ਹੈ ਵੀ ਅਸੀਂ ਜਿਹੜੀਆਂ ਟੈਰਿਫ ਵਗੈਰਾ ਨਹੀਂ ਲਗਾਉਣੀਆਂ, ਪਰ ਕਹਿੰਦੇ ਅਸੀਂ ਫਿਰ ਵੀ ਜਿਹੜੀਆਂ ਕੁਝ ਚੀਜ਼ਾਂ ਨੂੰ ਅਸੀਂ ਹੋਲਡ 'ਤੇ ਪਾ ਰਹੇ ਹਾਂ, ਜਿੰਨੀ ਦੇਰ ਤੱਕ ਸਾਰੇ ਜਿਹੜੇ ਮਾਈਗ੍ਰੈਂਟਸ ਨੇ ਇਹ ਤੁਸੀਂ ਵਾਪਸ ਨਹੀਂ ਲੈ ਲੈਂਦੇ ਪੂਰੀ ਤਰ੍ਹਾਂ, ਪਹੁੰਚ ਨਹੀਂ ਜਾਂਦੇ ਉੱਥੇ ਤੱਕ, ਰਿਪੈਟਰੀਏਟ ਹੋ ਨਹੀਂ ਜਾਂਦੇ, ਉਨੀ ਦੇਰ ਤੱਕ ਅਸੀਂ ਇਹ ਜਿਹੜੀਆਂ ਕੁਝ ਅਨਾਊਂਸਮੈਂਟਸ ਕੀਤੀਆਂ ਸੀ ਇਹਨਾਂ ਨੂੰ ਹੋਲਡ 'ਤੇ ਰੱਖਿਆ, ਅਸੀਂ ਇਹਨਾਂ ਨੂੰ ਵੀ ਆਰ ਨਾਟ ਰੋਲਿੰਗ ਦੈਮ ਬੈਕ 100%। ਇੰਟਰਸਟਿੰਗ ਗੱਲ ਵਿਜੇ ਜੀ ਇਹਦੇ 'ਚ ਇਹ ਆ ਵੀ ਸਾਡੇ ਵਾਸਤੇ ਇਹਦੇ 'ਚੋਂ ਲੈਸਨ ਕੀ ਹੈ, ਕਿਉਂਕਿ ਜਿਹੜਾ ਕੋਲੰਬੀਆ ਵੀ ਆ ਭਾਵੇਂ ਬੜੀ ਛੋਟੀ ਇਕਾਨਮੀ ਆ, ਜਿੰਨਾ ਵੀ ਜਿਹੜੇ ਵੀ ਮੁਲਕਾਂ ਤੋਂ ਅਮਰੀਕਾ ਕਰੂਡ ਆਇਲ ਇੰਪੋਰਟ ਕਰਦਾ, ਚੌਥਾ ਲਾਰਜੈਸਟ ਸਪਲਾਇਰ ਕੋਲੰਬੀਆ ਅਮਰੀਕਾ ਦਾ,
ਰਾਈਟ।
ਸੋ 2,90,000 ਬੈਰਲਸ ਪਰ ਡੇ ਪਿਛਲੇ ਸਾਲ ਇਹਨਾਂ ਨੇ ਅਮਰੀਕਾ ਨੂੰ ਭੇਜੇ ਨੇ, ਤੇ ਅਮਰੀਕਾ ਦਾ ਜਿੰਨਾ ਵੀ ਕੋਰਨ ਤੇ ਫੀਡ ਜਿੰਨੀ ਇਹ ਐਕਸਪੋਰਟ ਕਰਦੇ ਨੇ, ਕੋਲੰਬੀਆ ਸੈਕਿੰਡ ਲਾਰਜੈਸਟ ਇੰਪੋਰਟਰ ਆ।
ਸੋ ਇਹਨਾਂ ਦੇ ਸਭ ਤੋਂ ਵੱਡਾ ਗਾਹਕ
ਵੀ ਹੈ
ਕੋਰਨ ਤੇ ਫੀਡ ਵਾਸਤੇ,
ਕੋਰਨ ਤੇ ਫੀਡ ਵਾਸਤੇ ਪਲੱਸ ਵਿਜੇ ਜੀ। ਸੋ ਇਹਨਾਂ ਦੇ ਜਿਹੜੇ ਕਹਿ ਲਓ ਵੀ ਟ੍ਰੇਡ ਰਿਲੇਸ਼ਨਸ ਨੇ ਉਹ ਵੀ ਬੜੇ ਇੰਪੋਰਟੈਂਟ ਨੇ।
ਸਪੈਸੀਫਿਕਲੀ ਜੇ ਵਾਸੂ ਜੀ, ਅਮਰੀਕਾ ਵੱਲੋਂ ਕੋਰਨ ਤੇ ਫੀਡ ਭੇਜੀ ਜਾ ਰਹੀ ਹੈ, ਕੁਝ ਸੈਕਟਰ ਤੇ ਕੁਝ ਇੰਡਸਟਰੀ, ਇੱਕ ਸਿਗਨੀਫੀਕੈਂਟ ਨੰਬਰ ਹੋਏਗਾ ਉਹਨਾਂ ਫਾਰਮਰਸ ਦਾ ਜਿਹੜੇ ਅਮਰੀਕਾ ਦੇ ਕੋਲੰਬੀਆ ਨਾਲ ਇਸ ਟ੍ਰੇਡ ਉੱਪਰ ਡਿਪੈਂਡ ਕਰਦੇ ਨੇ, ਤਾਂ ਕਿ ਅਮਰੀਕਾ ਦੇ ਵਿੱਚ ਉਹਨਾਂ ਦੀ ਰੋਜ਼ੀ ਰੋਟੀ ਚੱਲ ਸਕੇ।
ਮੇਨ ਗੱਲ ਇਹ ਹੈ ਕਿ ਟਰੇਡ ਰਿਲੇਸ਼ਨਸ ਵਾਈਜ਼ ਦੇਖਿਆ ਜਾਵੇ ਤਾਂ ਲੈਟਿਨ ਅਮਰੀਕਾ ਦੇ ਵਿੱਚ ਕੋਲੰਬੀਆ ਇੱਕ ਵਧੀਆ ਦੋਸਤ ਹੈ ਅਮਰੀਕਾ ਦਾ,
ਇੱਕ ਅਪਰ ਮਿਡਲ ਕਲਾਸ ਇਕਨੋਮੀ ਮੰਨੀ ਜਾਂਦੀ ਹੈ ਕੋਲੰਬੀਆ। ਯੈਸ,
ਐਂਡ ਇਟਸ ਅ ਟ੍ਰੇਡਿੰਗ ਪਾਰਟਨਰ ਫੋਰ ਅਮਰੀਕਾ, ਇਹਦਾ ਐਲਾਈ ਹੈ। ਉਸੇ ਤਰ੍ਹਾਂ ਕੈਨੇਡਾ ਅਮਰੀਕਾ ਦਾ ਦੋਸਤ ਹੈ। ਸੋ ਡੋਨਲਡ ਟਰੰਪ ਨੇ ਹੁਣ ਜਿਹੜੀ ਇਹ ਕਹਿ ਲਓ ਆਪਾਂ ਗੱਲ ਕਰਦੇ ਸੀ ਨਾ ਵੀ ਡੋਨਲਡ ਟਰੰਪ ਨੇ ਇੱਕ ਮਾੜੇ ਭਲਵਾਨ ਨੂੰ ਢਾਹ ਕੇ ਹੁਣ ਦਮਗੇ ਮਾਰ ਰਹੇ ਨੇ ਕਿ ਦੇਖੋ ਜੀ ਢਾਹ ਤਾ, ਉਹਦੇ ਵਿੱਚ ਇੱਕ ਮੈਸੇਜ ਆ ਬਾਕੀਆਂ ਵਾਸਤੇ, ਕੈਨੇਡਾ ਵਾਸਤੇ, ਕਿ ਦੇਖ ਲਓ ਵੀ ਇੱਦਾਂ ਕੋਲੰਬੀਆ ਵਾਲੇ ਅੱਖਾਂ ਦਿਖਾਉਂਦੇ ਸੀ ਪੈਟਰੋ ਸਾਹਿਬ, ਤੇ ਅਸੀਂ ਨਾਲ ਦੇ ਨਾਲ ਟੈਰਿਫਸ ਦੀ ਉਹਨਾਂ ਨੂੰ ਧਮਕੀ ਦਿੱਤੀ, ਇੱਕ ਦਿਨ ਦੇ ਵਿੱਚ ਉਹ ਮੁਕਰ ਮਾਰ ਕੇ ਮੰਨ ਗਏ ਵੀ ਤੁਹਾਡੀ ਵੀ ਇੱਦਾਂ ਬਾਂਬ ਰੋੜੀ ਜਾ ਸਕਦੀ ਹੈ। ਸੋ ਇਹਦੇ ਨਾਲ ਡੋਨਲਡ ਟਰੰਪ ਦੇ ਹੌਸਲੇ ਹੋਰ ਬੁਲੰਦ ਹੋਣਗੇ। ਇਹ ਸਾਡੇ ਵਾਸਤੇ ਬੜੀ ਚਿੰਤਾ ਦੀ ਗੱਲ ਹੈ ਕਿ ਜੋ ਇਹ ਕੋਲੰਬੀਆ ਦੇ ਨਾਲ ਹੋਇਆ, ਭਾਵੇਂ ਇੱਕ ਬੜਾ ਮਾਈਨਰ ਜਿਹਾ ਇੱਕ ਇੰਸੀਡੈਂਟ ਸੀ, ਪਰ ਉਹਦੀਆਂ ਰੈਮੀਫਿਕੇਸ਼ਨਸ ਬਹੁਤ ਵੱਡੀਆਂ ਹੋ ਸਕਦੀਆਂ ਡੈਨਮਾਰਕ ਤੇ ਕੈਨੇਡਾ ਵਰਗੇ ਮੁਲਕਾਂ।
ਅੱਛਾ ਵਾਸੂ ਜੀ, ਜੋ ਕੋਲੰਬੀਆ ਦੇ ਨਾਲ ਕਹਿ ਲਓ ਜਿਹੜਾ ਇੱਕ ਪੁਆਇੰਟ ਆਫ ਇਨਫਲੈਕਸ਼ਨ ਸੀ ਉਹ ਮਾਈਗ੍ਰੈਂਟਸ ਦੇ ਜਹਾਜ਼ ਸੀਗੇ, ਉਹ ਬਹੁਤ ਇੱਕ ਸਪੈਸੀਫਿਕ ਇੱਕ ਸਟੀਕ ਚੀਜ਼ ਆ ਕਿ ਜੇ ਕੋਲੰਬੀਆ ਤੋਂ ਮਾਈਗ੍ਰੈਂਟਸ ਇਲੀਗਲੀ ਅਮਰੀਕਾ ਦੇ ਵਿੱਚ ਆ ਰਹੇ ਨੇ, ਜੇ ਉਹ ਕੰਸਰਨ ਆ ਤੇ ਜੇ ਅਮਰੀਕਾ ਇਹ ਚਾਹੁੰਦਾ ਵੀ ਉਹ ਕੋਲੰਬੀਅਨਸ ਅਮਰੀਕਾ ਦੇ ਵਿੱਚ ਹੀ ਰਹਿਣ, ਜੇ ਕਿਸੇ ਨੇ ਕੋਲੰਬੀਆ ਤੋਂ ਅਮਰੀਕਾ ਆਉਣਾ ਤਾਂ ਉਹ ਪ੍ਰੋਪਰ ਚੈਨਲ ਰਾਹੀਂ ਵੀਜ਼ਾ ਅਪਲਾਈ ਕਰਕੇ ਆਵੇ ਤੇ ਜੇ ਉਹ ਅਪਰੂਵ ਹੁੰਦੇ ਨੇ ਤਾਂ ਜ਼ਰੂਰ ਆਉਣ। ਸੋ ਇੱਕ ਬੜਾ ਇੱਕ ਵੈਲ ਡਿਫਾਈਨਡ ਇੱਕ ਕੰਸਰਨ ਆ ਕੈਨੇਡਾ ਦੇ ਨਾਲ, ਜਿਹੜਾ ਉਹ ਕੰਸਰਨ ਵੀ ਉਹ ਵੈਲ ਡਿਫਾਈਨਡ ਨਹੀਂ ਹੈਗਾ। ਇਸੇ ਕਰਕੇ ਜਿਹੜੀ ਸਥਿਤੀ ਆ ਉਹ ਬਹੁਤ ਜ਼ਿਆਦਾ ਇੱਕ ਸਟੇਟ ਆਫ ਕਨਫਿਊਜ਼ਨ ਦੇ ਵਿੱਚ ਆ ਵੀ ਚਾਹੀਦਾ ਕੀ ਆ, ਬਈ ਤੁਹਾਨੂੰ ਚਾਹੀਏ ਕਿਆ, ਠੀਕ ਆ ਅੱਖਾਂ ਦਿਖਾਈ ਜਾਂਦੇ ਹੋ ਘੂਰੀ ਜਾਂਦੇ ਹੋ ਪਰ ਕਰੀਏ ਕੀ ਤੁਹਾਡੇ ਲਈ।
ਮਨ ਪੜਨ ਦੀ ਕੋਸ਼ਿਸ਼ ਚੱਲ ਰਹੀ ਡੋਨਲਡ ਟਰੰਪ ਦੀ, ਡੋਨਲਡ ਟਰੰਪ ਨੂੰ ਸ਼ਾਇਦ ਆਪ ਹੀ ਨਹੀਂ ਪਤਾ ਉਹਨਾਂ ਦੇ ਮਨ ਵਿੱਚ ਕੀ ਚੱਲ ਰਿਹਾ।
ਸੋ ਜਿਹੜੀ ਉਹ ਗੈਸਿੰਗ ਗੇਮ ਆ, ਉਹ ਗੈਸਿੰਗ ਗੇਮ ਡੋਨਲਡ ਟਰੰਪ ਦੇ ਵਤੀਰੇ ਕਰਕੇ ਹੁਣ ਦੁਨੀਆ ਭਰ ਦੀਆਂ ਮਾਰਕੀਟਸ ਤੇ ਇਕਨੋਮੀਜ਼ ਦੇ ਵਿੱਚ ਉਹ ਗੈਸਿੰਗ ਗੇਮ ਉਹਨਾਂ ਨੂੰ ਖੇਡਣੀ ਪੈਣੀ ਆ, ਮੋਰ ਸੋ ਫੋਰ ਕੈਨੇਡਾ, ਕਿਉਂਕਿ ਜੇ ਤੇਲ ਦੀ ਗੱਲ ਕਰੀਏ ਤੇਲ ਸਭ ਤੋਂ ਵੱਧ ਜੇ ਅਮਰੀਕਾ ਨੂੰ ਕੋਈ ਮੁਲਕ ਭੇਜਦਾ ਤਾਂ ਉਹ ਕੈਨੇਡਾ, ਜੇ ਅਮਰੀਕਨ ਘੁੰਮਣ ਫਿਰਨ ਵਾਸਤੇ ਸਭ ਤੋਂ ਵੱਧ ਕਿਸੇ ਮੁਲਕ ਦੇ ਵਿੱਚ ਆਉਂਦੇ ਜਾਂਦੇ ਨੇ ਤਾਂ ਉਹ ਕੈਨੇਡਾ, ਜਿਹੜਾ ਸਭ ਤੋਂ ਵੱਡਾ ਦੁਨੀਆ ਭਰ ਦੇ ਵਿੱਚ ਅਨਡਿਫੈਂਡਡ ਲੈਂਡ ਬਾਰਡਰ ਆ ਕਿਸੇ ਵੀ ਦੋ ਮੁਲਕਾਂ ਦੇ ਵਿੱਚ ਤਾਂ ਉਹ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਆ। ਸੋ ਇਹਨਾਂ ਸਾਰੀਆਂ ਸਾਂਝਾਂ ਦੇ ਚੱਲਦੇ ਇੰਨੀ ਇੰਟਰਟਵਾਈਂਡ ਆਪਣਾ ਆਟੋ ਸੈਕਟਰ ਹੋਣ ਦੇ ਨਾਲ ਆ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅਨਫੋਰਚੁਨੇਟਲੀ ਫਾਇਰਸ ਲੱਗੀਆਂ, ਜਦੋਂ ਰੀਬਿਲਡਿੰਗ ਦਾ ਕੰਮ ਚੱਲਣਾ ਉਹ ਲੱਕੜ ਕਿੱਥੋਂ ਲੈਣੀ, ਲੰਬਰ ਕਿੱਥੋਂ ਆਉਣੀ ਆ, ਅਲੋਟ ਆਫ ਦੈਟ ਇਜ਼ ਪ੍ਰੀਜ਼ੂਮੇਬਲੀ ਗੋਇੰਗ ਟੂ ਗੋ ਫਰਮ ਕੈਨੇਡਾ।
ਤੇ ਬ੍ਰਿਟਿਸ਼ ਕੋਲੰਬੀਆ ਤੇ ਹੋਰ ਸਾਰੇ ਸੂਬਿਆਂ ਨੇ ਉੱਥੇ ਫਾਇਰ ਫਾਈਟਰਸ ਵੀ ਭੇਜੇ,
ਫਾਈਟਰਸ ਭੇਜੇ ਨੇ, ਮੈਕਸੀਕੋ ਨੇ ਵੀ ਭੇਜੇ ਨੇ ਉੱਥੇ, ਹੈ ਨਾ। ਹੁਣ ਜੇ ਡੋਨਲਡ ਟਰੰਪ ਇਹ ਗੱਲ ਕਲੈਰੀਫਾਈ ਕਰਦੇ ਹੀ ਨਹੀਂ, ਜੇ ਉਹ ਵੇਗ ਜਿਹੀਆਂ ਗੱਲਾਂ ਕਰੀ ਜਾਂਦੇ ਨੇ ਕਿ ਜੀ ਅਮਰੀਕਾ ਸਾਨੂੰ ਕੈਨੇਡਾ ਤੋਂ ਫੈਂਟਨਿਲ ਆ ਰਹੀ ਆ, ਕੈਨੇਡਾ ਤੋਂ ਬਹੁਤ ਵੱਡੀ ਗਿਣਤੀ 'ਚ ਜਿਹੜੇ ਇਲੀਗਲ ਮਾਈਗ੍ਰੈਂਟਸ ਆ ਰਹੇ ਨੇ, ਉਹ ਨੰਬਰ ਤੋਂ ਉਸ ਚੀਜ਼ ਨੂੰ ਸਪੋਰਟ ਕਰਦੇ ਕੋਈ ਨਹੀਂ। ਸੋ ਇਹ ਗੱਲ ਹੁਣ ਦੇਖਣੀ ਹੋਏਗੀ, ਕਈਆਂ ਦਾ ਇਹ ਮੰਨਣਾ ਕਿ ਮੇ ਬੀ ਕੈਨੇਡਾ ਵਾਸਤੇ ਵਧੀਆ ਅਪਰੋਚ ਕੇ ਹੋਵੇ ਕਿ ਡੋਨਲਡ ਟਰੰਪ ਨਾਲ ਬੈਕ ਚੈਨਲਸ ਰਾਹੀਂ ਗੱਲ ਇਹ ਹੋਵੇ ਕਿ ਜਿਹੜਾ ਫਰੀ ਟ੍ਰੇਡ ਅਗਰੀਮੈਂਟ ਦਾ ਰਿਵਿਊ 2026 'ਚ ਹੋਣਾ ਵੀ ਉਹ ਪਹਿਲਾਂ ਕਰ ਲਈਏ, ਆ ਜਾਓ ਬਹਿ ਜਾਈਏ, ਕਿਉਂਕਿ ਕੈਨੇਡਾ ਦੇ ਨਾਲ ਜੇ ਕਿਸੇ ਚੀਜ਼ ਨੂੰ ਲੈ ਕੇ ਕੋਈ ਉਹ ਇੱਕ ਜਿੱਤ ਪ੍ਰੋਜੈਕਟ ਕਰ ਸਕਦੇ ਨੇ, ਜੋ ਦਿਖਾ ਸਕਦੇ ਨੇ ਨਾ ਆਪਣੇ ਆਪਣੇ ਸਪੋਰਟਰਸ ਨੂੰ ਕਿ ਦੇਖੋ ਜੀ ਕੈਨੇਡਾ ਤੋਂ ਅਸੀਂ ਆਹ ਕੰਮ ਕਰਾ ਲਿਆ, ਉਹ ਟ੍ਰੇਡ ਵਾਲੇ ਪਾਸੇ ਕੁਝ ਨਾ ਕੁਝ ਹੋ ਸਕਦਾ, ਬਾਕੀ ਚੀਜ਼ਾਂ 'ਤੇ ਸਿਰਫ ਉਹ ਬੇਬੁਨਿਆਦ ਜੀਆਂ ਗੱਲਾਂ ਨੇ।
ਕਿਉਂਕਿ ਹੁਣ ਪਿਛਲੇ ਕੁਝ ਦਿਨਾਂ ਤੋਂ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਜੇ ਆਪਾਂ ਡੋਨਲਡ ਟਰੰਪ ਦੀ ਸ਼ੁਰੂਆਤ ਤੋਂ ਜਿਹੜੀ ਉਹਨਾਂ ਨੇ ਗੱਲ ਕਰਨੀ ਸ਼ੁਰੂ ਕੀਤੀ ਆ
ਜੀ
51st ਸਟੇਟ ਬਣਾ ਲੈਣੀ, ਟੈਰਿਫ ਲਗਾ ਦੇਣੀ, ਜੇ ਉਹਨੂੰ ਅਸੀਂ ਇਫ ਵੀ ਪੁੱਟ ਦੈਮ, ਜੇ ਆਪਾਂ ਕ੍ਰੋਨੋਲੋਜੀ ਸਮਝਣ ਦੀ ਕੋਸ਼ਿਸ਼
ਕਰੀਏ
ਜਿਹੜੀ ਉਹ ਚੱਲਦੀ ਗੱਲ ਨਾ, ਕਿ ਉਹਦੇ ਤੋਂ ਫਿਰ ਸਮਝ ਇਹ ਆਉਂਦੀ ਆ ਕਿ ਡੋਨਲਡ ਟਰੰਪ ਨੇ ਉਹ ਦੇਖੋ ਹੈਗੇ ਉਹ ਬਿਜ਼ਨਸਮੈਨ, ਉਹਨਾਂ ਨੂੰ ਟ੍ਰਾਂਜੈਕਸ਼ਨ ਸਮਝ ਆਉਂਦੀ ਆ, ਇਹ ਖਾਤ ਦੇ ਇਹ ਖਾਤ ਲੈ, ਉਹਨਾਂ ਨੇ ਪਰ ਉਹ ਗੱਲ ਕਰ ਰਹੇ ਨੇ ਬਾਰਡਰ ਦੀ, ਨੈਸ਼ਨਲ ਸਿਕਿਉਰਿਟੀ ਦੀ, ਡਜ਼ਨਟ ਐਡ ਅਪ। ਵੀ ਇੱਕ ਬਿਜ਼ਨਸਮੈਨ ਵਰਗਾ, ਇੱਕ ਡੋਨਲਡ ਟਰੰਪ ਵਰਗਾ ਬਿਜ਼ਨਸਮੈਨ, ਇੱਕ ਇਹੋ ਜਿਹਾ ਵਿਅਕਤੀ ਜਿਹੜਾ ਟ੍ਰਾਂਜੈਕਸ਼ਨ 'ਚ ਬਿਲੀਵ ਕਰਦਾ, ਜਿਹੜਾ ਬੁਲੀ ਕਰਨ ਦੇ ਵਿੱਚ, ਮਤਲਬ ਫਾਈਨੈਂਸ਼ੀਅਲੀ ਬੁਲੀ ਕਰਨ ਦੇ ਵਿੱਚ ਜਿਹੜਾ ਬਿਲੀਵ ਕਰਦਾ, ਉਹ ਬਾਰਡਰ ਦੀ ਗੱਲ ਕਿਉਂ ਕਰ ਰਿਹਾ? ਉਹ ਜਦਕਿ ਉਹ ਬਾਰਡਰ ਦੀ ਗੱਲ, ਐਸ ਯੂ ਸੈਡ, ਨੰਬਰਸ ਡੋਂਟ ਹੋਲਡ ਦੈਟ ਅਪ। ਵੀ ਉਹ ਨੰਬਰਸ ਜਿਹੜੇ ਨੇ, ਜੇ ਆਪਾਂ ਅਮਰੀਕਾ ਵਾਲੇ ਪਾਸਿਓਂ ਦੇਖੀਏ ਤਾਂ ਜ਼ਿਆਦਾ ਡਰੱਗ ਇੱਧਰ ਆ ਰਹੀ ਹੈ, ਜ਼ਿਆਦਾ ਗੰਸ ਆ ਰਹੀਆਂ ਨੇ, ਜ਼ਿਆਦਾ ਇਲੀਗਲ ਮਾਈਗ੍ਰੈਂਟਸ ਵੀ ਆ ਰਹੇ ਨੇ, ਤੇ ਉਹ ਫਿਰ ਕਿਉਂ ਕਰ ਰਹੇ ਨੇ ਗੱਲ? ਇਹਦੇ ਵਿੱਚੋਂ ਐਕਸਪਰਟਸ ਦਾ ਇਹ ਮੰਨਣਾ, ਕਹਿੰਦੇ ਵੀ ਹੁਣ ਜਿਹੜਾ ਨਿਊ ਨੈਫਟਾ ਹੈ USMCA, ਉਹਦੀ ਜਿਹੜੀ ਰਿਵਿਊ ਵੈਸੇ ਤੈਅ ਹੈ ਕਿ ਉਹ 2026 'ਚ ਹੋਣਾ,
ਮਿਡਲ ਆਫ 2026,
ਪਰ ਨੈਸ਼ਨਲ ਸਿਕਿਉਰਿਟੀ ਦਾ ਹਵਾਲਾ ਦੇ ਕੇ ਉਹਦਾ ਰਿਵਿਊ ਜਲਦੀ ਕਰਾਇਆ ਜਾ ਸਕਦਾ, ਕਿ ਜੇ ਉਹ ਕਹਿਣ, ਜੇ ਗੱਲ ਸਾਬਤ ਕਰ ਦੇਣ ਕਿ ਇਸ ਫਰੀ ਟ੍ਰੇਡ ਅਗਰੀਮੈਂਟ ਦੇ ਕਰਕੇ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਨੂੰ ਕੋਈ ਖਤਰਾ ਹੈ, ਤੇ ਉਹਦਾ ਰਿਵਿਊ ਪਹਿਲਾਂ ਟ੍ਰਿਗਰ ਕਰਾਇਆ ਜਾ ਸਕਦਾ, ਤੇ ਉਹ ਫਿਰ ਅਮਰੀਕਾ ਨੂੰ ਵੀ ਮੰਨਣਾ ਪਏਗਾ, ਉਹਦੇ ਵਿੱਚ ਲਿਖਿਆ ਹੋਇਆ ਕਹਿੰਦੇ ਕਿਤੇ। ਸੋ ਇਸ ਕਰਕੇ ਉਹਨਾਂ ਨੇ ਗੱਲ ਬਾਰਡਰ ਤੋਂ ਸ਼ੁਰੂ ਕੀਤੀ ਹੈ ਕਿ ਇਹਨੂੰ ਨੈਸ਼ਨਲ ਸਿਕਿਉਰਿਟੀ ਦਾ ਥ੍ਰੈਟ ਇੱਕ ਸਾਬਤ ਕਰ ਦਿੱਤਾ ਜਾਵੇ, ਤੇ ਵੀ ਜਿਹੜਾ ਸਾਡੇ ਆਪਸ ਵਿੱਚ ਜੋ ਰਿਸ਼ਤੇ ਨੇ, ਜੋ ਸਾਡੇ ਰਿਲੇਸ਼ਨਸ਼ਿਪ ਹੈ, ਉਹਦੇ ਨਾਲ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਪ੍ਰਭਾਵਿਤ ਹੋ ਰਹੀ ਹੈ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਬਾਰਡਰ ਨੂੰ ਸਿਕਿਓਰ ਕੀਤਾ ਜਾਵੇ। ਸੋ ਹੁਣ ਇਹਨੂੰ ਲੋਕ ਜਿਹੜੇ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਇਹਨੂੰ ਮੰਨਿਆ ਜਾ ਰਿਹਾ ਵੀ ਅਸਲ ਦੇ ਵਿੱਚ ਜੋ ਆਪਾਂ ਕਹਿੰਦੇ ਵੀ ਬੁੱਝੋ ਵੀ ਡੋਨਲਡ ਟਰੰਪ ਚਾਹੁੰਦੇ ਕੀ ਨੇ, ਸ਼ਾਇਦ ਉਹੀ ਚਾਹੁੰਦੇ ਨੇ ਕਿ ਯੂ ਐਸ ਐਮ ਸੀ ਏ ਨੂੰ ਜਲਦੀ ਰੀਨੈਗੋਸ਼ੀਏਟ ਕਰੋ ਅਤੇ ਉਹਦੇ ਵਿੱਚ ਕੋਈ ਕਨਸੈਸ਼ਨ ਦਿਓ ਡੋਨਲਡ ਟਰੰਪ ਨੂੰ ਅਤੇ ਜਿਹਨੂੰ ਉਹ ਪ੍ਰੋਜੈਕਟ ਕਰ ਸਕਣ, ਅਮੈਰੀਕਨਸ ਨੂੰ ਕਹਿਣ ਦੇਖੋ ਵੀ ਤੁਹਾਡੇ ਵਾਸਤੇ ਮੈਂ ਇੰਨੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਅਮਰੀਕਾ ਨਾਲ ਕੈਨੇਡਾ ਨਾਲ ਆਡਾ ਲੈ ਕੇ।
ਅਤੇ ਜਿਹੜਾ ਉਹਦਾ ਰਿਵਿਊ ਦਾ ਵੀ ਸਮਾਂ ਹੈ, ਡੋਨਲਡ ਟਰੰਪ ਇਹ ਵੀ ਚਾਹੁੰਦੇ ਨੇ ਵੀ 10-10 ਸਾਲ ਨਾਲ ਰਿਵਿਊ ਹੋਵੇ ਉਹਦਾ, ਉਹਦਾ ਰਿਵਿਊ ਵੀ ਅਰਲੀ ਹੋਵੇ। ਪਰ ਗੱਲ ਤਾਂ ਉਹੀ ਹੈ ਵਾਸੂ ਜੀ, ਟਰੰਪ ਦੀ ਕੈਨੇਡਾ ਵਾਸਤੇ ਬੁਝਾਰਤ ਬਹੁਤ ਲੰਬੀ ਚਲੀ ਗਈ ਕਿ ਹੁਣ ਤੱਕ ਉਹ ਕਲੈਰਿਟੀ ਤਾਂ ਹਾਸਲ ਹੀ ਨਹੀਂ ਨਾ ਹੋ ਸਕੀ। ਉਹੀ ਗੱਲਾਂ ਜਿਹੜੀਆਂ ਉਹ ਪਿਛਲੇ ਤਕਰੀਬਨ 1.5 ਮਹੀਨੇ ਤੋਂ ਦੁਹਰਾਉਂਦੇ ਆ ਰਹੇ ਨੇ, ਉਹੀ ਉਹੀ ਕਹਾਣੀ ਹਲੇ ਵੀ ਚੱਲ ਰਹੀ ਆ ਕਿ ਜੀ ਕੈਨੇਡਾ ਨਾਲ ਟ੍ਰੇਡ ਕਰਕੇ ਸਾਨੂੰ ਨੁਕਸਾਨ ਬੜਾ ਹੋ ਰਿਹਾ। ਕੈਨੇਡਾ ਨੂੰ ਅਸੀਂ ਪਹਿਲਾਂ 50 ਬਿਲੀਅਨ ਤੋਂ ਸ਼ੁਰੂ ਹੋਏ, ਫਿਰ 100 ਬਿਲੀਅਨ, ਹੁਣ ਉਹ 200 ਬਿਲੀਅਨ ਕਹੀ ਜਾਂਦੇ ਆ ਵੀ ਅਸੀਂ 200 ਬਿਲੀਅਨ ਸਬਸਿਡਾਈਜ਼ ਕਰੀ ਜਾਂਦੇ ਹਾਂ। ਸੋ ਜਿਹੜੇ ਉਹ ਨੰਬਰਸ ਨੇ ਉਹ ਬੁਝਾਰਤ ਹੈ, ਉਹ ਗੁੱਥੀ ਸੁਲਝੇਗੀ ਕਦੋਂ? ਅਜੇ ਤੱਕ ਉਹ ਗੱਲ ਸਮਝ ਤੋਂ ਬਾਹਰ ਹੈ। ਪਰ ਡੋਨਲਡ ਟਰੰਪ ਨੇ ਅਜੇ 1 ਫਰਵਰੀ ਵੀ ਆ ਗਈ ਵਾਸੂ ਜੀ, 27 ਤਰੀਕ 'ਤੇ ਹੋ ਗਈ ਅੱਜ, ਇਟਸ ਜਸਟ ਬਟ 4 ਡੇਜ਼ ਅਵੇ, 5 ਡੇਜ਼ ਅਵੇ। ਸੋ ਵੇਖਦੇ ਹਾਂ ਕਿ 1 ਤਰੀਕ ਨੂੰ ਸੱਚਮੁੱਚ 25% ਟੈਰਿਫ ਕੈਨੇਡਾ ਦੇ ਉੱਪਰ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਲਗਾ ਦਿੱਤਾ ਜਾਂਦਾ, ਜਾਂ ਆਉਂਦੇ ਦਿਨਾਂ ਦੇ ਵਿੱਚ ਕੋਈ ਹੋਰ ਬਿਆਨਬਾਜ਼ੀ ਅਤੇ ਕੁਝ ਹੋਰ ਗੱਲਾਂ ਕਹਿ ਕੇ ਸਮੱਸਿਆ ਕੀਤੀ ਜਾਂਦੀ ਕੁਛ।
1 ਫਰਵਰੀ ਤੋਂ ਪਹਿਲਾਂ ਆਉਣੀ ਆ 29 ਜਨਵਰੀ,
ਜਾਂ
ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਅਨਾਊਂਸਮੈਂਟ ਹੋਣੀ ਆ,
ਉਹਦੇ ਉੱਪਰ ਵੀ ਟਰੰਪ ਦੇ ਟੈਰਿਫ ਦਾ ਪਰਚਾਵਾ।
ਐਗਜੈਕਟਲੀ। ਸੋ ਬੈਂਕ ਆਫ ਕੈਨੇਡਾ ਵਾਸਤੇ ਵੀ ਇਹ ਬਹੁਤ ਵੱਡੀ ਬੁਝਾਰਤ ਬਣੀ ਹੋਈ ਆ ਕਿ ਡੋਨਲਡ ਟਰੰਪ ਵਾਲਾ ਜਿਹੜਾ ਊਠ ਹੈ ਉਹ ਕਿਸ ਕਰਵਟ ਬੈਠੇਗਾ।
ਜੀ, ਬੈਠੇਗਾ ਵੀ ਕਿ ਨਹੀਂ, ਪਿਛਲੇ 1.5 ਮਹੀਨੇ ਤੋਂ ਬੈਠਿਆ ਨਹੀਂ,
ਇਹ ਬੋਤਾ ਹੈ ਕਿ ਘੋੜਾ ਹੈ,
ਪੁੰਕਾਰੇ ਮਾਰੀ ਜਾਂਦਾ। ਵਾਸੂ ਜੀ, ਕੁਇਕਲੀ ਆਪਾਂ ਇੱਕ ਗੱਲ ਹੋਰ ਕਰੀਏ। ਵੀਕਐਂਡ 'ਤੇ ਡੋਨਲਡ ਟਰੰਪ ਨੇ ਜਿਹੜੀ ਗਾਜ਼ਾ ਬਾਰੇ ਸਟੇਟਮੈਂਟ ਦਿੱਤੀ ਆ, ਉਹ ਕਹਿੰਦੇ ਮੇਰੀ ਗੱਲ ਹੋਈ ਆ ਜਾਰਡਨ ਅਤੇ ਈਜਿਪਟ ਦੇ ਜਿਹੜੇ ਲੀਡਰਸ ਨੇ ਉਹਨਾਂ ਨਾਲ, ਅਤੇ ਇਹਨਾਂ ਦੋਹਾਂ ਮੁਲਕਾਂ ਨੂੰ ਗਾਜ਼ਾ ਦੇ ਵਿੱਚੋਂ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਐਕਸੈਪਟ ਕਰਨਾ ਚਾਹੀਦਾ। ਕਹਿੰਦੇ 1.5 ਮਿਲੀਅਨ ਬੰਦਾ, ਉਹਨਾਂ ਨੂੰ ਸਾਨੂੰ ਮੂਵ ਅਰਾਊਂਡ ਕਰਨਾ ਪੈਣਾ, ਵੀ ਗਾਜ਼ਾ 'ਤੇ ਇੱਕ ਡੈਮੋਲਿਸ਼ਨ ਸਾਈਟ ਆ, ਵੀ ਉਹਨੂੰ ਵਰਸਿਸ ਕਲੀਨ ਇਟ ਆਲ ਆਊਟ। ਉਹ ਤੋਂ ਬਾਅਦ ਇਜ਼ਰਾਈਲ ਦੇ ਜਿਹੜੇ ਰਾਈਟ ਵਿੰਗ ਵਾਲੇ ਨੇ ਉਹ ਬੜੇ ਖੁਸ਼ ਨੇ ਵੀ ਦੇਖਿਆ ਡੋਨਲਡ ਟਰੰਪ ਨੇ ਸਾਡਾ ਪੱਖ ਪੂਰ ਦਿੱਤਾ। ਪਰ ਓਵਰਆਲ ਟਰੰਪ ਦੇ ਇਸ ਗੱਲ ਨੂੰ ਲੈ ਕੇ ਕਾਫੀ ਜ਼ਿਆਦਾ ਆਲੋਚਨਾ ਵੀ ਹੋ ਰਹੀ ਆ ਕਿ ਇੱਕ ਬੜੇ ਸੈਂਸਿਟਿਵ ਇਸ਼ੂ ਨੂੰ ਇਸ ਤਰ੍ਹਾਂ ਬਹੁਤ ਹੀ ਜ਼ਿਆਦਾ ਕਹਿ ਲਓ ਕਿ ਡਿਸਕਾਊਂਟ ਕਰਕੇ ਅਤੇ ਬੜਾ ਗੈਰ ਜ਼ਿੰਮੇਵਾਰਾਨਾ ਬਿਆਨ ਦੇ ਦੇਣਾ, ਇਹਦੇ ਨਾਲ ਬੜਾ ਕਿਓਸ ਮੱਚ ਸਕਦਾ।
ਯਾ, ਸੋ ਪਹਿਲਾਂ ਦੱਸਿਆ ਜਾਂਦਾ ਸੀ ਵੀ 2.2 ਮਿਲੀਅਨ ਜਨਸੰਖਿਆ ਹੈ ਗਾਜ਼ਾ ਸਟ੍ਰਿਪ 'ਤੇ, ਅਤੇ ਉਹਦੇ ਵਿੱਚੋਂ ਜੋ ਕੌਨਫਲਿਕਟ ਦੌਰਾਨ ਦੱਸਿਆ ਜਾਂਦਾ ਵੀ ਹੁਣ ਉਸ ਤੋਂ ਬਾਅਦ 2 ਮਿਲੀਅਨ ਹੀ ਜਨਸੰਖਿਆ ਰਹਿ ਗਈ ਆ ਉੱਥੇ। ਬਹੁਤ ਸਾਰੇ ਲੋਕ ਮਾਰੇ ਗਏ ਐਂਡ ਸਮ ਆਫ ਦੈਮ ਮੂਵਡ ਆਊਟ ਫੋਰ ਮੈਡੀਕਲ ਰੀਜ਼ਨਸ, ਆਪਣਾ ਇਲਾਜ ਵਗੈਰਾ ਕਰਾਉਣ ਲਈ ਈਜਿਪਟ ਚਲੇ ਗਏ। ਹੁਣ ਇਹ ਕਹਿ ਰਹੇ ਨੇ ਕਿ ਅਸੀਂ ਜਾਰਡਨ ਅਤੇ ਈਜਿਪਟ ਵਾਲਿਆਂ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਨੂੰ ਕਿਹਾ ਤੁਸੀਂ ਐਕਸੈਪਟ ਕਰੋ ਪੈਲਸਟੀਨੀਅਨਜ਼ ਨੂੰ, ਅਸੀਂ ਇਹ ਸਟ੍ਰਿਪ ਖਾਲੀ ਕਰਾ ਦੇਣੀ। ਪਰ ਉਹਨੂੰ ਲੈ ਕੇ ਜਾਰਡਨ ਅਤੇ ਈਜਿਪਟ ਵੱਲੋਂ ਆਲਰੇਡੀ ਪ੍ਰਤੀਕਰਮ ਆਉਣਾ ਸ਼ੁਰੂ ਹੋ ਗਿਆ। ਕਹਿੰਦੇ 150% ਗੱਲ ਕਨਫਰਮਡ ਆ ਕਿ ਵੀ ਆਰ ਨਾਟ ਅਗਰੀਇੰਗ ਟੂ ਦੈਟ, ਕਿ ਪੈਲਸਟੀਨ ਨੂੰ ਖਾਲੀ ਇਸ ਤਰ੍ਹਾਂ ਨਹੀਂ ਕੀਤਾ ਜਾਏਗਾ। ਪਰ ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਡੋਨਲਡ ਟਰੰਪ ਨੇ ਏਅਰਫੋਰਸ ਵਨ ਦੇ ਵਿੱਚ ਵਿਜੇ ਬੈਠੇ ਹੋਏ ਸੀ ਰਿਪੋਰਟਰਸ ਨਾਲ ਗੱਲ ਕਰਦੇ ਕਰਦੇ, ਉਹਨਾਂ ਨੇ ਬਸ ਇਹ ਗੱਲ ਕਹਿਤੀ ਹੈ। ਹੁਣ ਪਤਾ ਨਹੀਂ ਉਹ ਸੀਰੀਅਸਲੀ ਉਹਦੇ ਪਿੱਛੇ ਵੀ ਉਹਨਾਂ ਦੀ ਕੋਈ ਸਟ੍ਰੈਟਜੀ ਹੈ ਜਾਂ ਬਸ ਐਵੇਂ ਤੁਰਦੇ ਫਿਰਦੇ ਗੱਲ ਹੋ ਗਈ ਔਨ ਦਾ ਫਲਾਈ ਲਿਟਰਲੀ, ਅਤੇ ਹੁਣ ਉਹ ਦੇਖਣਾ ਹੋਏਗਾ। ਇਹਦੇ ਨਾਲ ਇਹ ਗੱਲ ਜ਼ਰੂਰ ਆ ਵੀ ਜਿਹੜਾ ਸੀਜ਼ ਫਾਇਰ ਜਿਹੜੀ ਡੀਲ ਇੱਕ ਰਾਜ਼ੀਨਾਮਾ ਜਿਹੜਾ ਹੋਇਆ ਸੀ ਉਹ ਹੁਣ ਕਹਿ ਲਓ ਵੀ ਖਤਰੇ ਵਿੱਚ ਪੈਂਦਾ ਪ੍ਰਤੀਤ ਹੁੰਦਾ ਕਿ ਇੱਕ ਵਾਰੀ ਫਿਰ ਤੋਂ ਡੋਨਲਡ ਟਰੰਪ ਦੇ ਇਸ ਬਿਆਨ ਨਾਲ ਕਿਤੇ ਇਨਸਟੇਬਿਲਿਟੀ ਨਾ ਟ੍ਰਿਗਰ ਹੋ ਜਾਏ।
ਸੋ ਵੇਖਦੇ ਹਾਂ। ਪਰ ਜਿਹੜਾ ਈਜ਼ਲੀ ਪ੍ਰਵਿਰਤੀ ਆ ਨਾ ਟਰੰਪ ਦੀ ਕਿ ਕੁਛ ਕਰਦੇ ਕਰਦੇ ਬਾਏ ਦਾ ਵੇ ਕਿਸੇ ਸੀਰੀਅਸ ਮੁੱਦੇ ਬਾਰੇ ਐਵੇਂ ਕੋਈ ਕਮੈਂਟ ਜਿਹਾ ਕਰ ਦੇਣਾ, ਉਹ ਜਿਹੜੀ ਪੋਜੀਸ਼ਨ ਆ ਅਤੇ ਉਹਦੇ ਵਿੱਚ ਜਿਸ ਤਰ੍ਹਾਂ ਦੇ ਉਹ ਬਿਆਨ ਕਹਿ ਦਿੰਦੇ ਨੇ ਉਹ ਉਹਦਾ ਉਹਦੇ ਸਿੱਟੇ ਬੜੇ ਗੰਭੀਰ ਹੋ ਸਕਦੇ ਨੇ।
ਕਹਿੰਦੇ ਨਾ ਵਿਜੇ ਜੀ, ਸਮ ਪੀਪਲ ਦੇ ਥ੍ਰਾਈਵ ਇਨ ਕੇਓਸ, ਡੋਨਲਡ ਟਰੰਪ ਯੂ ਨੋ ਸੀਮਸ ਟੂ ਬੀ ਵਨ ਆਫ
ਦੋਸ ਇੰਡੀਵਿਜੁਅਲਸ। ਬਸ ਜੀ, ਅੱਛਾ, ਬੈਂਕ ਆਫ ਕੈਨੇਡਾ ਦੀ ਮੀਟਿੰਗ ਆ 29 ਤਰੀਕ ਨੂੰ, ਸੋ ਪਰਸੋਂ ਨੂੰ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਸੰਬੰਧੀ ਆਪਣੀ ਜਿਹੜੀ ਪੋਲਿਸੀ ਮੀਟਿੰਗ ਕਰਨੀ ਆ। ਅਤੇ ਹੁਣ ਮੰਨਿਆ ਇਹ ਜਾ ਰਿਹਾ ਕਿ ਡੋਨਲਡ ਟਰੰਪ ਵੱਲੋਂ ਟੈਰਿਫ ਦੇ ਥ੍ਰੈਟ ਨੂੰ ਧਿਆਨ ਵਿੱਚ ਰੱਖਦੇ ਹਾਂ, ਜੇ ਟਰੰਪ ਵੱਲੋਂ ਸੱਚੀ 1 ਤਰੀਕ ਨੂੰ ਟੈਰਿਫ ਲਗਾ ਦਿੱਤਾ ਜਾਂਦਾ, ਉਹਦੇ ਨਾਲ ਕੈਨੇਡੀਅਨ ਇਕਾਨਮੀ ਦੇ ਵਿੱਚ ਬਹੁਤ ਤਰਥੱਲੀ ਮਚੇਗੀ ਕਿਉਂਕਿ ਸਾਡੀ ਕੈਨੇਡੀਅਨ ਇਕਾਨਮੀ ਦੇ ਵਿੱਚ ਐਕਟੀਵਿਟੀ ਘਟੂ। ਜੇ ਸਾਡਾ ਅਮਰੀਕਾ ਨੂੰ ਜਾਂਦਾ ਸਮਾਨ ਮਹਿੰਗਾ ਹੋ ਜਾਂਦਾ ਤਾਂ ਮਤਲਬ ਇਹ ਹੈ ਕਿ ਅਮਰੀਕਾ ਦੇ ਵਿੱਚ ਹੋ ਸਕਦਾ ਉਸ ਚੀਜ਼ ਉਹਨਾਂ ਚੀਜ਼ਾਂ ਦੀ ਮੰਗ ਘਟੇਗੀ, ਮੰਗ ਘਟੇਗੀ ਸਾਡੇ ਵੱਲੋਂ ਭੇਜੇ ਜਾਂਦੇ ਸਮਾਨ ਦਾ ਸਮਾਨ ਦੀ ਕੁਆਂਟਿਟੀ ਘਟੂ, ਇੱਥੇ ਕਾਰੋਬਾਰ ਘਟੂ। ਸੋ ਇਕਾਨਮੀ ਨੂੰ, ਆਰਥਿਕਤਾ ਨੂੰ ਹੁਲਾਰਾ ਦੇਣ ਦੇ ਲਈ ਬੈਂਕ ਆਫ ਕੈਨੇਡਾ ਨੂੰ ਵਿਆਜ ਦਰ ਦੇ ਵਿੱਚ ਕੀ ਇੱਕ ਹੋਰ ਕਟੌਤੀ ਕਰਨ ਦੀ ਸਿਚੁਏਸ਼ਨ ਪਰਸੋਂ ਨੂੰ ਬਣ ਸਕਦੀ ਹੈ। ਵਾਸੂ ਜੀ, ਹੁਣ ਮੰਨਿਆ ਇਹ ਜਾਂਦਾ ਵੀ 95% ਚਾਂਸਿਸ ਨੇ ਕਿ 25 ਪੁਆਇੰਟ ਦਾ ਕੱਟ ਪਰਸੋਂ ਨੂੰ ਕੀਤਾ ਜਾ ਸਕਦਾ ਹੈ।
ਕਿਉਂਕਿ ਵਿਜੇ ਜੀ, ਕੰਸਰਨ ਜਿਹੜਾ ਉਹ ਦੋਹਰਾ ਹੈ ਕਿ ਸਟੈਗਫਲੇਸ਼ਨ ਦਾ ਜਿਹੜਾ ਇੱਕ ਕੰਸਰਨ ਬਣਿਆ ਹੋਇਆ। ਇੱਕ ਤਾਂ ਸਿਨੈਰੀਓ ਜਿਹੜਾ ਤੁਸੀਂ ਮੈਂਸ਼ਨ ਕੀਤਾ ਕਿ ਜੇ ਡੋਨਲਡ ਟਰੰਪ ਟੈਰਿਫ ਲਗਾ ਦਿੰਦੇ ਨੇ ਸਾਡੇ ਇੱਥੇ ਇਕਨੋਮਿਕ ਐਕਟੀਵਿਟੀ ਘੱਟ ਜਾਣੀ ਆ, ਉਹਨੂੰ ਸਪੋਰਟ ਕਰਨ ਵਾਸਤੇ, ਉਹਨੂੰ ਹੱਲਾਸ਼ੇਰੀ ਦੇਣ ਵਾਸਤੇ ਇੰਟਰਸਟ ਰੇਟ ਘਟਾਉਣਾ ਪੈਣਾ। ਇੰਟਰਸਟ ਰੇਟ ਜੇ ਉਹਦੇ ਨਾਲ ਕੀ ਹੋਣਾ ਕਿ ਜਿਹੜਾ ਸਾਡਾ ਐਕਸਚੇਂਜ ਰੇਟ ਦਾ ਫਰਕ ਹੈ ਅਮਰੀਕਾ ਦੇ ਨਾਲ ਉਹ ਵੱਧ ਜਾਣਾ, ਸਾਡਾ ਜਿਹੜਾ ਕੈਨੇਡੀਅਨ ਡਾਲਰ ਵੀਕ ਹੋਣਾ, ਉਹਦੇ ਨਾਲ ਸਾਡੀਆਂ ਜਿਹੜੀਆਂ ਐਕਸਪੋਰਟਸ ਨੇ ਉਹ ਵੀ ਮਹਿੰਗੀਆਂ ਹੋ ਜਾਣੀਆਂ, ਇੰਪੋਰਟਸ ਮਹਿੰਗੀਆਂ ਹੋ ਜਾਣੀਆਂ, ਸੋ ਐਕਸਪੋਰਟ ਸਸਤੀਆਂ, ਇੰਪੋਰਟ ਮਹਿੰਗੀਆਂ ਹੋ ਜਾਣੀਆਂ,
ਜੋ ਅਸੀਂ ਬਾਹਰੋਂ
ਸਮਾਨ ਅਸੀਂ ਜੋ ਮੰਗਵਾਉਂਦੇ ਹਾਂ ਉਹ ਮਹਿੰਗਾ ਹੋ ਗਿਆ, ਸੋ ਕੋਸਟ ਆਫ ਗੁੱਡਸ ਵੱਧ ਗਈ, ਸੋ ਉਹਦੇ ਨਾਲ ਇਨਫਲੇਸ਼ਨ ਹੋਰ ਵੱਧ ਰਹੀ ਹੈ, ਸੋ ਇਹ ਦੋਹਰੀ ਮਾਰ ਜਿਹੜੀ ਇਹਨੂੰ ਸਟੈਗਫਲੇਸ਼ਨ ਕਹਿੰਦੇ ਆ, ਸੋ ਇਹਦੇ ਨਾਲ ਹੁਣ ਨਜਿੱਠਣਾ ਪੈਣਾ ਬੈਂਕ ਆਫ ਕੈਨੇਡਾ ਨੂੰ,
ਇਕਨੋਮੀ ਸਟੈਗਨੈਂਟ ਹੋ ਗਈ, ਉਹਦੇ ਚ ਖੜੋਤ ਆ ਗਈ, ਪਰ ਮਹਿੰਗਾਈ ਦਰ ਦੇ ਵਿੱਚ ਵਾਧਾ ਹੋ ਰਿਹਾ,
ਸੋ ਬੈਂਕ ਆਫ ਕੈਨੇਡਾ ਨੂੰ ਇਸ ਕਰਕੇ ਕਿਹਾ ਜਾ ਰਿਹਾ ਵੀ ਇੰਟਰਸਟ ਰੇਟ ਤਾਂ ਘਟਾਉਣਾ ਹੀ ਪੈਣਾ, ਉੱਤੋਂ ਔਨ ਟਾਪ ਆਫ ਦਿਸ ਇਹ ਕਿਹਾ ਜਾ ਰਿਹਾ ਵੀ ਇਸ ਮਹੀਨੇ US ਫੈਡਰਲ ਰਿਜ਼ਰਵ ਵੱਲੋਂ ਇੰਟਰਸਟ ਰੇਟ ਨੂੰ ਹੋਲਡ ਕੀਤਾ ਜਾਣਾ, ਉਹਦੇ ਜ਼ਿਆਦਾ ਆਸਾਰ ਨੇ ਹੁਣ ਉਹਦੇ ਨਾਲ ਜਿਹੜਾ ਸਾਡਾ ਇੰਟਰਸਟ ਰੇਟ ਦਾ ਆਪਸ ਦੇ ਵਿੱਚ ਜਿਹੜਾ ਫਰਕ ਹੈ ਉਹ ਹੋਰ ਵੱਧਦਾ, ਫਿਰ ਇੱਧਰ ਆਪਾਂ ਨੂੰ ਘਟਾਉਣਾ ਹੀ ਪੈਣਾ ਅਤੇ ਉਹ ਹੋਲਡ ਕਰ ਰਹੇ ਨੇ, ਅਤੇ ਜੇ ਫਰਕ ਜ਼ਿਆਦਾ ਹੁੰਦਾ ਫਿਰ ਸਾਡਾ ਉਹੀ ਗੱਲ, ਇਹ ਜਿਹੜਾ ਇੱਕ ਵਿਸ਼ਸ ਜਿਹੜਾ ਸਾਈਕਲ ਬਣ ਰਿਹਾ।
ਤੁਸੀਂ ਦੇਖਿਓ ਅਮਰੀਕਾ ਦੇ ਵਿੱਚ ਨਾ ਫੈਡਰਲ ਰਿਜ਼ਰਵ ਅਤੇ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਜਾਂ ਟਰੰਪ ਵਿਚਕਾਰ ਵੀ ਝੜਪ ਅਤੇ ਉਹਨਾਂ ਦੇ ਵੀ ਸਿੰਗ ਫਸਣ ਦੇ ਪੂਰੇ ਚਾਂਸਿਸ ਨੇ। ਓਵਰ ਦਾ ਵੀਕਐਂਡ ਡੋਨਲਡ ਟਰੰਪ ਨੇ ਕੀ ਕਿਹਾ, ਕਹਿੰਦੇ ਮੈਂ ਡਿਮਾਂਡ ਕਰਨਾ ਵੀ ਇੰਟਰਸਟ ਰੇਟ ਘੱਟ ਹੋਣ। ਦੂਜੀ ਗੱਲ ਹੋਰ ਕਹਿ ਦਿੱਤੀ, ਦੇਖੋ ਇਲੈਕਸ਼ਨ ਜਿੱਤੇ ਕਿਸ ਗੱਲ 'ਤੇ ਕਿ ਕੋਸਟ ਆਫ ਲਿਵਿੰਗ ਘਟਾਉਣੀ ਆ ਅਤੇ ਮਹਿੰਗਾਈ ਦਰ ਨੂੰ ਅਸੀਂ ਕਾਬੂ ਕਰਨਾ। ਉਹ ਕਹਿੰਦੇ ਹੁਣ ਇਨਫਲੇਸ਼ਨ ਨੂੰ ਕੰਟਰੋਲ ਕਰਨਾ ਮੇਰੀ ਨੰਬਰ ਵਨ ਪ੍ਰਾਇਰਟੀ ਨਹੀਂ ਆ, ਵੀਕਐਂਡ 'ਤੇ ਇਹ ਗੱਲ ਵੀ ਡੋਨਲਡ ਟਰੰਪ ਨੇ ਆਖ ਦਿੱਤੀ ਆ। ਸੋ ਇਸ ਵੇਲੇ ਜਿਹੜੇ ਫੈਡਰਲ ਰਿਜ਼ਰਵ ਦੇ ਚੇਅਰ ਨੇ ਜਰੋਮ ਪਾਵਲ, ਉਹ ਉਹਨਾਂ ਦੀ ਟਰੰਪ ਨਾਲ ਬਣਦੀ ਕੋਈ ਨਹੀਂ। ਸੋ
ਜੀ ਕਿੰਨੇ ਪੈਰਲਸ ਨੇ, ਸਾਡੇ ਪੀਅਰ ਪੋਲੀਓਫਟਿਫ ਮੈਕਲਨ ਨੂੰ ਫਾਇਰ ਕਰਨ ਦੀ ਗੱਲ ਕਰਿਆ ਕਰਦੇ ਸੀ, ਉਹਨਾਂ ਨੂੰ ਸਮੇਂ ਸਿਰ ਗੱਲ ਸਮਝ ਆ ਗਈ ਵੀ ਇਟਸ ਨਾਟ ਅ ਪੋਪੂਲਰ ਓਪੀਨੀਅਨ, ਵੀ ਹੁਣ ਉਹ ਦੁਬਾਰਾ ਨਹੀਂ ਗੱਲ ਕਰਦੇ,
ਇਹ ਲਾਈਨ ਆਫ ਅਟੈਕ ਰੱਖਣ ਦਾ ਫਾਇਦਾ ਨਹੀਂ ਕੋਈ,
ਤੇ ਅਮਰੀਕਾ ਵਾਲੇ ਕਹਿ ਲਓ ਵੀ ਉਹ ਪੀਅਰ ਪੋਲੀਓਫ ਦੇ ਵੀ ਵੱਡੇ ਭਰਾ ਨੇ ਕੰਸਰਵੇਟਿਵਸ ਉੱਥੇ ਦੇ ਰਿਪਬਲਿਕਨਸ, ਸੋ ਉਹ ਉਹਨਾਂ ਨੂੰ ਥੋੜੀ ਦੇਰ ਬਾਅਦ ਸਮਝ ਆਏਗੀ ਗੱਲ ਸ਼ਾਇਦ।
ਜੀ ਜੀ ਜੀ,
ਸੋ ਦੇਖਦੇ ਹਾਂ,
ਸੋ ਵੇਖਦੇ ਹਾਂ ਕੀ ਬਣਦਾ। ਬਸ ਵੀ ਸਮਾਂ ਦੇਣ ਲਈ ਬਹੁਤ ਧੰਨਵਾਦ,
ਥੈਂਕ ਯੂ ਵੀਰ ਜੀ,
ਥੈਂਕ ਯੂ ਵੈਰੀ ਮੱਚ, ਹੈਵ ਅ ਗੁੱਡ ਡੇ,
ਯੂ ਟੂ,
ਥੈਂਕ ਯੂ। ਅੱਜ ਧੁੱਪ ਬੜੀ ਚੰਗੀ ਖਿੜਨੀ ਆ, ਅੱਜ ਵੀ ਤੇ ਕੱਲ ਵੀ ਤੇ ਪਰਸੋਂ ਵੀ, ਆਈ ਥਿੰਕ ਫੇਰ ਪੈਣੀ ਬਾਰਿਸ਼,
ਠੰਡ ਫੇਰ ਵੀ ਹੋਣੀ ਆ,
ਠੰਡ ਫੇਰ ਵੀ ਹੋਣੀ ਆ। ਓਵਰਨਾਈਟ ਟੈਂਪਰੇਚਰ ਨੈਗੇਟਿਵ ਦੇ ਵਿੱਚ, ਡੇਲੀ ਜਿਹੜਾ ਡੇ ਟਾਈਮ ਹਾਈ 6-7 ਡਿਗਰੀ, ਇਸ ਤੋਂ ਜ਼ਿਆਦਾ ਨਹੀਂ। ਬਸ ਜੀ, ਬਹੁਤ ਬਹੁਤ ਧੰਨਵਾਦ,
ਥੈਂਕ ਯੂ ਵਿਜੇ ਜੀ।